ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਪੂਰੇ ਜੋਬਨ ਤੇ ਹੈ ਜੀ, ਦਿਨ ਐਤਵਾਰ ਚੜ ਚੁੱਕਾ 20 ਅਗਸਤ 2017। ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 20 ਅਗਸਤ ਹੋ ਚੁੱਕੀ ਹੈ 2017 ਸਨ ਦੀ, ਦਿਨ ਐਤਵਾਰ ਹੈ, ਘੜੀ 9:02 ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਦਿਖਾਲਣ ਲੱਗ ਪਈ ਹੈ ਤੇ ਐਡਲੇਡ ਦੇ ਵਿਚ 8:32 ਹੋ ਗਏ ਨੇ, ਪਰਥ ਦੇ ਵਿਚ 7:02 ਔਰ ਭਾਰਤ ਦੇ ਵਿਚ ਤੜਕਾ ਹੋ ਗਿਆ 4:32। ਲੰਡਨ ਦੇ ਵਿਚ ਸ਼ਨਿਚਰਵਾਰ ਖਤਮ ਹੋ ਕੇ ਐਤਵਾਰ ਦੀ ਸਵੇਰ ਸ਼ੁਰੂ ਹੋਣ ਵਾਲੀ ਅੱਧੀ ਰਾਤ ਹੋ ਗਈ ਹੈ, 2 ਮਿੰਟ ਉੱਤੇ ਹੋਏ ਨੇ ਅੱਧੀ ਰਾਤ ਤੋਂ, ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਥੋੜੀ ਦੇਰ ਬਾਅਦ ਸ਼ਾਮਲ ਹੋਣਗੇ ਸਾਡੇ ਨਾਲ, ਗੱਲਾਂ ਬਾਤਾਂ ਕਰਾਂਗੇ ਅਸੀਂ। ਤੁਸੀਂ ਸ਼ਾਮਲ ਹੋ ਰਹੇ ਹੋ, ਮੈਸੇਜ ਆ ਰਹੇ ਨੇ, ਸੱਤੀ ਸਿੰਘ ਹੋਣਾ ਦਾ ਵੀ ਆ ਰਿਹਾ, ਅਮਰਪ੍ਰੀਤ ਹੋਣਾ ਦਾ ਵੀ ਆ ਰਿਹਾ। ਕੋਹਰਾ ਬਹੁਤ ਪਿਆ ਹੋਇਆ ਗ੍ਰਿਫਟ ਦੇ ਵਿਚ, ਠੰਡ ਹੋਈ ਪਈ ਆ, ਹਵਾ ਚੱਲ ਰਹੀ ਆ। ਸੋ ਸਾਰੀਆਂ ਜਾਣਕਾਰੀਆਂ ਆਪਾਂ ਸਾਂਝੀਆਂ ਕਰਾਂਗੇ ਪ੍ਰੋਗਰਾਮ ਚ, ਫੋਟੋਆਂ ਵੀ ਆ ਰਹੀਆਂ ਨੇ ਤੇ ਨਾਲ ਦੀ ਨਾਲ ਅਸੀਂ ਖਬਰਾਂ ਮਸਲੇ ਤੇ ਜੋ ਵੀ ਚਲੰਤ ਮਾਮਲੇ ਨੇ ਉਨ੍ਹਾਂ ਤੇ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿਚ। ਜੋ ਤੁਹਾਡੇ ਦਿਲ ਦੇ ਵਿਚ ਗੱਲ ਹੈ ਕੋਈ ਵੀ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ, ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਗੱਲਾਂ ਦੋਨਾਂ ਪਾਸਿਆਂ ਤੋਂ ਚੱਲਦੀਆਂ ਨੇ ਗਿਆਨ ਦੇ ਵਿਚ ਵਾਧਾ ਹੁੰਦਾ ਹੈ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਕੁਝ ਸੁਨੇਹੇ ਆਏ ਸਨ ਤੇ ਉਹ ਮੈਂ ਬਾਅਦ ਚੋਂ ਪੜਾਂਗਾ ਵੈਸੇ, ਪਰ ਮੈਂ ਇਕ ਵਾਰੀ ਰਸੀਦਾਂ ਜ਼ਰੂਰ ਦੇਣਾ ਚਾਹੁੰਦਾ। ਅਮਨ ਧਾਲੀਵਾਲ ਹੋਣੀ ਫੋਟੋਆਂ ਭੇਜ ਰਹੇ ਨੇ, ਸੱਤੀ ਸਿੰਘ, ਅਮਰਪ੍ਰੀਤ, ਸੁਖਵਿੰਦਰ ਸੌਂਦ ਭਾਜੀ ਆ ਗਏ ਨੇ, ਨਿੱਕਾ ਢਿੱਲੋਂ ਵੀ ਆ ਗਏ ਨੇ ਤੇ ਵਿਨੀਪੈਗ ਤੋਂ ਨਵੀ ਜੀ ਵੀ ਆ ਗਏ ਨੇ, ਨਵੀ ਵਿਨੀਪੈਗ ਵਾਲੇ। ਗੱਲ ਕਰਾਂਗੇ ਜੀ ਅੱਜ ਮਹਾਨਤਾ ਦੀ। ਹਰ ਬੰਦਾ ਮਹਾਨ ਬਣਨਾ ਚਾਹੁੰਦਾ ਹੈ, ਚਾਹੀਦਾ ਵੀ ਹੈ, ਕੋਈ ਮਾੜੀ ਗੱਲ ਨਹੀਂ ਵੈਸੇ। ਮਾੜੇ ਬਣਨ ਨਾਲੋਂ ਜੇ ਸਾਡਾ ਟੀਚਾ ਜਿਹੜਾ ਵੀ ਚੰਗੇ ਬਣਦਾ ਹੋਵੇ, ਮਹਾਨ ਬਣਦਾ ਹੋਵੇ ਤਾਂ ਕੋਈ ਮਾੜੀ ਗੱਲ ਨਹੀਂ, ਪਰ ਉਹ ਮਹਾਨ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਕਈ ਵਾਰੀ ਅਸੀਂ ਗਲਤ ਕਦਮ ਚੁੱਕ ਲੈਂਦੇ ਹਾਂ, ਕਈ ਵਾਰੀ ਸਾਨੂੰ ਸਹੀ ਦਿਸ਼ਾ ਨਹੀਂ ਮਿਲਦੀ, ਨਿਰਦੇਸ਼ ਨਹੀਂ ਮਿਲਦਾ, ਸਹੀ ਗੁਰੂ ਨਹੀਂ ਮਿਲਦਾ, ਸਹੀ ਉਸਤਾਦ ਨਹੀਂ ਮਿਲਦੇ, ਟੀਚਰ ਨਹੀਂ ਮਿਲਦੇ, ਮਾਹੌਲ ਨਹੀਂ ਮਿਲਦਾ, ਪਰ ਇਹ ਰੱਬ ਦੀ ਕਹਿ ਲਓ ਕਿ ਉਹਦੀ ਹੀ ਮਾਇਆ ਆ ਕਿ ਇਹ ਮਹਾਨਤਾ ਜਿਹੜੀ ਹੈ ਉਹ ਮਿਲਦੀ ਹੈ ਕਿਸੇ ਨੂੰ ਜਿਹੜਾ ਕੋਈ ਵਧੀਆ ਕੰਮ ਕਰਦਾ। ਹੁਣ ਇਹਦੇ ਬਾਰੇ 2-3 ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਕਹਿੰਦੇ ਨੇ ਕਿ ਛੋਟੇ ਦਿਮਾਗ ਵੱਡੀਆਂ ਰੂਹਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੇ। ਮਹਾਨ ਬਣਨ ਲਈ ਤੁਹਾਨੂੰ ਲੋਕਾਂ ਦੀ ਨਫ਼ਰਤ, ਮਜ਼ਾਕ ਅਤੇ ਗਲਤ ਸਮਝਣ ਵਾਲੀ ਵਿਰਤੀ ਦਾ ਸ਼ਿਕਾਰ ਹੋਣਾ ਪੈਂਦਾ। ਬਿਲਕੁਲ ਸਹੀ ਹੈ ਜੀ, ਤੇ ਇਹ ਜੁਗਾ ਜਗੰਤਰਾ ਤੋਂ ਇੱਦਾਂ ਹੀ ਚੱਲਿਆ ਆਉਂਦਾ। ਅਗਰ ਤੁਸੀਂ ਕੋਈ ਵਧੀਆ ਕੰਮ ਕਰ ਰਹੇ ਹੋ, ਕੋਈ ਕੰਮ ਕਰ ਰਹੇ ਹੋ ਐਕਚੁਅਲੀ, ਤੇ ਲੋਕਾਂ ਦੀ ਦੋ ਰਾਏ ਤਾਂ ਹੋਣੀ ਹੋਣੀ ਹੈ, ਜਿਹਨੂੰ ਕਹਿੰਦੇ ਕਿ ਦੁਨੀਆਂ ਦੇ ਦੋ ਪਾਸੇ ਦੰਦੇ ਹੁੰਦੇ ਆ, ਇਹ ਹੋਣੇ ਹੀ ਹੋਣੇ ਨੇ। ਤੁਹਾਨੂੰ ਬਹੁਤਾਤ ਚੰਗਾ ਵੀ ਕਹੇਗੀ ਔਰ ਕੁਝ ਲੋਕ ਤੁਹਾਨੂੰ ਮਾੜਾ ਵੀ ਕਹਿਣਗੇ। ਕਈ ਲੋਕ ਤੁਹਾਡੇ ਮੂੰਹ ਤੇ ਤੁਹਾਨੂੰ ਨਹੀਂ ਕਹਿਣਗੇ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰ ਉਹ ਦਿਲ ਦੇ ਵਿੱਚ ਤੁਹਾਨੂੰ ਐਪਰੀਸ਼ੀਏਟ ਕਰਨਗੇ, ਤੁਹਾਨੂੰ ਵਧੀਆ ਮੰਨਣਗੇ, ਤੁਹਾਡੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੋਣਗੇ। ਪਰ ਉਨ੍ਹਾਂ ਚ ਕਈ ਵਾਰੀ ਜਿਹੜੇ ਕਲੇਸ਼ੀ ਲੋਕ ਹੁੰਦੇ ਨਾ, ਉਨ੍ਹਾਂ ਤੋਂ ਡਰਦੇ, ਉਹ ਤੁਹਾਨੂੰ ਕਹਿੰਦੇ ਨਹੀਂ ਹੈਗੇ। ਔਰ ਜਿਹੜੇ ਕਲੇਸ਼ੀ ਲੋਕ ਹੈ ਉਹ ਤੁਹਾਨੂੰ ਦੇਖ ਕੇ ਰਾਜੀ ਨਹੀਂ ਹੁੰਦੇ, ਉਹ ਤੁਹਾਡੀਆਂ ਊਣਕਤਾਈਆਂ, ਤੁਹਾਡੀਆਂ ਨਿੰਦਾ, ਤੁਹਾਡੀ ਚੁਗਲੀਆਂ, ਅਣਹੋਈਆਂ ਗੱਲਾਂ ਕਰ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੋਈ ਵੀ ਕਾਰਜ ਹੈ, ਕਿਸੇ ਵੀ ਫੀਲਡ 'ਚ ਤੁਸੀਂ ਕਰ ਲਓ, ਤੁਸੀਂ ਜੌਬ ਵਧੀਆ ਕਰਦੇ ਹੋ, ਵਰਕ ਪਲੇਸ 'ਤੇ ਹੋ, ਉੱਥੇ ਵੀ ਇਹੀ ਪ੍ਰੋਬਲਮ ਆਉਂਦੀ ਹੈ ਕਿ ਜਿਹੜੇ ਆਲਸੀ ਕਿਸਮ ਦੇ ਲੋਕ ਹੁੰਦੇ ਨੇ, ਜੈਲਸ ਕਿਸਮ ਦੇ ਲੋਕ ਹੁੰਦੇ ਨੇ, ਉਹ ਤੁਹਾਡੇ ਬਾਰੇ ਗਲਤ ਜਿਹੜੀ ਹਵਾ ਬਣਾਉਂਦੇ ਨੇ, ਗਲਤ ਪਰਸਨੈਲਿਟੀ ਕ੍ਰੀਏਟ ਕਰਦੇ ਨੇ ਤੁਹਾਡੀਆਂ ਗੱਲਾਂ ਕਰ ਕਰਕੇ, ਔਰ ਮਜ਼ਾਕ ਦਾ ਪਾਤਰ ਵੀ ਬਣਾਉਂਦੇ ਨੇ, ਕੌਮਾਂ ਦੇ ਮਜ਼ਾਕ ਬਣਦੇ ਨੇ। ਤੁਸੀਂ ਨੋਟ ਕੀਤਾ ਹੋਣਾ ਕਿ ਸਾਰਿਆਂ ਨੂੰ ਵੱਧ ਮਜ਼ਾਕ ਤਿੰਨ ਕੌਮਾਂ ਦਾ ਹੁੰਦਾ ਦੁਨੀਆ 'ਚ, ਇੱਕ ਪਠਾਨ, ਇੱਕ ਸਿੱਖ ਤੇ ਇੱਕ ਆਇਰਿਸ਼। ਇਹ ਤਿੰਨ ਕੌਮਾਂ ਦੇ ਮਜ਼ਾਕ ਬਣੇ ਹੋਏ ਨੇ ਬਹੁਤ ਜ਼ਿਆਦਾ। ਕਿਉਂ ਬਣੇ ਹੋਏ ਨੇ? ਕਿਉਂਕਿ ਇਹ ਤਿੰਨ ਕੌਮਾਂ ਬੜੀਆਂ ਮਿਹਨਤੀ ਕੌਮਾਂ ਨੇ, ਬੜੀਆਂ ਦਲੇਰ ਕੌਮਾਂ ਨੇ। ਔਰ ਪਠਾਣਾਂ ਦੀ ਗੱਲ ਤੁਹਾਨੂੰ ਪਤਾ ਹੀ ਹੈ ਕਿ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਦੁਨੀਆਂ ਦੇ 'ਚ ਉਹਨਾਂ ਨੇ, ਜਿਹੜੇ ਵੀ ਉਹਨਾਂ ਦੇ ਹਮਲਾ ਕਰਦੇ ਨੇ। ਇਸੇ ਤਰ੍ਹਾਂ ਸਿੱਖ ਕੌਮ ਹੈ, ਸਿੱਖ ਕੌਮ ਨੇ ਵੀ ਐਨ, ਜੋ ਤੁਹਾਨੂੰ ਪਤਾ ਇਹਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ। ਹੁਣ ਦੂਜੇ ਪਾਸੇ ਆਇਰਿਸ਼ ਜਿਹੜੇ ਨੇ, ਉਨ੍ਹਾਂ ਨੇ ਇੰਗਲੈਂਡ ਵਾਲਿਆਂ ਦੇ ਨੱਕ 'ਚ ਦਮ ਕੀਤਾ ਪਿਆ ਤੇ ਬਹੁਤ ਅਰਸੇ ਤੋਂ, ਤੇ ਉਹ ਚੰਗੇ ਨਹੀਂ ਲੱਗਦੇ ਫਿਰ ਉਹਨਾਂ ਨੂੰ, ਤੇ ਉਹ ਫਿਰ ਉਹਨਾਂ ਨੂੰ ਡਿਮੋਰਲਾਈਜ਼ ਕਰਨ ਦੇ ਲਈ ਚੁਟਕਲੇ ਬਣਾਉਂਦੇ ਨੇ ਉਹਨਾਂ ਦੇ। ਸੋ ਇਹੋ ਜਿਹੇ ਜਿਹੜੇ ਲੋਕ, ਇਹ ਨਾ ਨਫ਼ਰਤ, ਮਜ਼ਾਕ ਤੇ ਗਲਤ ਸਮਝਣ ਵਾਲੀ ਵਿਅਕਤੀ ਦਾ ਸ਼ਿਕਾਰ ਹੋਣਾ ਪੈਂਦਾ, ਬੰਦਿਆਂ ਨੂੰ ਵੀ ਤੇ ਕੌਮਾਂ ਨੂੰ ਵੀ। ਇਹ ਤੋਂ ਬਚਣ ਦਾ ਕੀ ਤਰੀਕਾ ਹੈ? ਇਹ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣਾ ਕੰਮ ਜਿਹੜਾ ਆ ਉਹ ਕਰੀ ਜਾਓ। ਇਹ ਹਰ ਫੀਲਡ 'ਚ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ, ਗੁਰਬਾਣੀ ਦੇ ਵਿੱਚ ਵੀ ਆ। ਮੈਂ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ। ਇੱਕ ਤਾਂ ਭਗਤ ਨਾਮਦੇਵ ਜੀ ਦਾ, ਉਹ ਹੈਗਾ, ਉਹ ਵੀ ਰਾਗ ਬਸੰਤ ਦੇ ਵਿੱਚ ਆ, ਭਗਤਾਂ ਦੀ ਬਾਣੀ 'ਚ, ਤੇ ਰਾਗ ਬਸੰਤ ਦੇ ਵਿੱਚ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਵੀ ਆ। ਦੋਨੋਂ ਸ਼ਬਦਾਂ ਦੀ ਇੱਕੋ ਹੀ ਟੇਕ ਹੈ, ਇੱਕੋ ਹੀ ਥੀਮ ਹੈ, ਉਨੀਆਂ ਹੀ ਪੰਕਤੀਆਂ ਨੇ, ਤਿੰਨ ਪਦੇ ਉਹਦੇ ਨੇ ਤੇ ਚਾਰ ਦੂਜੇ ਸ਼ਬਦ ਨੇ, ਮਾਫ਼ ਕਰਨਾ, ਪਰ ਉਹਨਾਂ ਦਾ ਜਿਹੜੀ ਬਣਤਰ ਹੈ ਇੱਕੋ ਹੀ ਆ। ਭਗਤ ਨਾਮਦੇਵ ਜੀ ਕਹਿੰਦੇ ਨੇ, ਸਾਹਿਬ ਸੰਕਟ ਵੇ ਸੇਵਕ ਭਜੇ, ਚਿਰੰਕਾਲ ਨਾ ਜੀਵੇ, ਦੋ ਕਾਲ ਦੋ ਕੁੱਲ ਲੱਜੇ। ਹੁਣ ਕਹਿੰਦੇ ਜਿਹੜਾ ਜਦੋਂ ਇਸ ਪਿੰਡ ਤੇ ਚੱਲਣਾ ਆ ਮਾਲਕ ਨੂੰ ਪ੍ਰਾਪਤ ਕਰਨ ਦੇ ਲਈ, ਤਾਂ ਉਹ ਕਹਿੰਦੇ ਨੇ ਕਿ ਜਿਹੜੇ ਭਗਤ ਹੈ ਉਹ ਤੇਰਾ ਛੱਡਦਾ ਨਹੀਂ, ਤੇਰਾ ਰਾਹ ਨਹੀਂ ਛੱਡਦਾ, ਚਾਹੇ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੇ, ਚਰਨ ਕਮਲ ਮੇਰੇ ਹੀਰੇ ਵਸੇ। ਲੋਕ ਮਜ਼ਾਕ ਕਰਦੇ ਨੇ ਭਗਤ ਕਬੀਰ ਜੀ ਨੂੰ, ਹੋਰ ਭਗਤਾਂ ਨੂੰ ਬਹੁਤ ਮਜ਼ਾਕ ਕਰਦੇ ਨੇ, ਤੇ ਪਰ ਉਹ ਛੱਡਦੇ ਨੇ, ਰਾਮ ਨਾਮ ਨਾ ਛੋਡੂ ਭਾਵੇਂ ਲੋਕ ਹੱਸੇ। ਸੋ ਇਹੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ। ਤੁਸੀਂ ਦੇਖਿਆ ਹੋਣਾ, ਸੁਣਿਆ ਹੋਣਾ, ਕਥਾਵਾਂ ਵੀ ਸੁਣੀਆਂ ਹੋਣੀਆਂ ਕਿ ਕਿਸ ਤਰ੍ਹਾਂ ਗੁਰੂ ਰਾਮਦਾਸ ਜੀ ਨੂੰ ਟਿੱਚਰਾਂ ਕਰਦੇ ਸੀ ਲੋਕ ਕਿ ਇਹ ਸਹੁਰਿਆਂ ਦਾ ਪਾਣੀ ਭਰਦਾ, ਸਹੁਰਿਆਂ ਦੀ ਸੇਵਾ ਕਰਦਾ, ਟੋਕਰੀ ਚੱਕਦਾ। ਪਰ ਗੁਰੂ ਅਮਰਦਾਸ ਜੀ ਵੀ ਇਹੀ ਕਹਿ ਰਹੇ ਨੇ, ਤੇਰੀ ਭਗਤ ਨਾ ਛੋਡੂ ਕਿਆ ਕੋ ਹੱਸੈ, ਸਾਚ ਨਾਮ ਮੇਰੇ ਹਿਰਦੈ ਵਸੈ। ਸੋ ਇਹ ਇਨ੍ਹਾਂ ਚੀਜ਼ਾਂ ਤੋਂ, ਮਜ਼ਾਕ ਤੋਂ, ਨਫ਼ਰਤ ਤੋਂ, ਨਫ਼ਰਤ ਵੀ ਬਥੇਰੀ ਹੋਈ ਹੈ ਗੁਰੂ ਸਾਹਿਬਾਂ ਦੇ ਨਾਲ, ਤੇ ਗਲਤ ਵੀ ਬਹੁਤਿਆਂ ਨੇ ਸਮਝਿਆ, ਰਾਜੇ ਮਹਾਰਾਜਿਆਂ ਨੇ ਵੀ ਗਲਤ ਸਮਝ ਕੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਹਜੇ ਤੱਕ ਵੀ ਹੋਈ ਜਾ ਰਹੀਆਂ। ਸੋ ਇਨ੍ਹਾਂ ਤੋਂ, ਇਨ੍ਹਾਂ ਨੂੰ ਥੋੜੇ ਥੋੜਾ ਨਜ਼ਰ ਅੰਦਾਜ਼ ਕਰਕੇ ਆਪਣੇ ਕਾਰਜ ਦੇ ਵਿੱਚ ਧਿਆਨ ਦੇ ਦੇਣਾ ਚਾਹੀਦਾ, ਇਨ੍ਹਾਂ ਦੇ ਮਗਰ ਨਹੀਂ ਪੈਣਾ ਚਾਹੀਦਾ, ਜਿਸ ਤਰ੍ਹਾਂ ਗੁਰਬਾਣੀ ਕਹਿ ਰਹੀ ਹੈ। ਸੋ ਇਹ ਮਹਾਨਤਾ ਦੀਆਂ ਗੱਲਾਂ ਹੈ ਜੀ, ਜਿਹੜੇ ਤੁਹਾਡੇ 'ਚ ਇੱਕ ਐਕਸਟਰਾ ਗੁਣ ਹੁੰਦਾ ਪਰਸਨੈਲਿਟੀ ਦੇ ਵਿੱਚ, ਤੁਸੀਂ ਉਹਨੂੰ ਤਰਾਸ਼ਣਾ ਹੁੰਦਾ, ਤਰਾਸ਼ ਕੇ ਉਹਨੂੰ ਸਿੱਧੇ ਪਾਸੇ ਲਾਉਣਾ ਹੁੰਦਾ, ਸਿੱਧੇ ਪਾਸੇ ਲਾ ਕੇ ਤਾਂ ਫਿਰ ਤੁਸੀਂ ਮਹਾਨ ਬਣਦੇ ਹੋ ਉਸ ਆਪਣੇ ਇੱਕ ਗੁਣ ਦੇ ਜ਼ਰੀਏ। ਤਾਂ ਹੁਣ ਮਹਾਨਤਾ ਦੀ ਗੱਲ ਸੁਣ ਲਓ ਕਿ ਮਹਾਨਤਾ ਲੈਣ ਲਈ ਲੋਕੀ ਕੀ ਕਰਦੇ ਨੇ। ਕਹਿੰਦੇ ਨੇ ਇੱਕ ਸ਼ੈਕਸਪੀਅਰ ਦੀ ਕੋਟ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕੁਝ ਲੋਕ ਜਨਮ ਤੋਂ ਹੀ ਮਹਾਨ ਹੁੰਦੇ ਹਨ, ਕੁਝ ਮਹਾਨਤਾ ਪ੍ਰਾਪਤ ਕਰਦੇ ਹਨ, ਅਤੇ ਕੁਝ ਲੋਕਾਂ ਉਪਰ ਮਹਾਨਤਾ ਲੱਦ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਬਿਲਕੁਲ। ਕੁਝ ਲੋਕ ਤਾਂ ਨੈਚੁਰਲ ਬੋਰਨ ਹੁੰਦੇ ਨੇ ਨਾ, ਇਹ ਗੁਣ ਲੈ ਕੇ ਉਹਨਾਂ ਦੇ ਅੰਦਰ ਹੁੰਦਾ ਨਾ, ਨੈਚੁਰਲ ਹੀ ਹੁੰਦਾ। ਕੁਛ ਲੋਕ ਜਿਹੜੇ ਆਪਣੀ ਮਿਹਨਤ ਕਰਦੇ ਨੇ ਉਸ ਗੁਣ ਨੂੰ ਤਰਾਸ਼ਦੇ ਨੇ ਆਪਣੇ ਅੰਦਰ ਧਾਰਨ ਕਰ ਲੈਂਦੇ ਨੇ ਸਿੱਖ ਕੇ ਗੁਰੂਆਂ ਤੋਂ ਪੀਰਾਂ ਤੋਂ ਟੀਚਰਾਂ ਤੋਂ ਪ੍ਰੋਫੈਸਰਾਂ ਤੋਂ ਤੇ ਕਈ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਧੱਕੇ ਨਾਲ ਮਹਾਨਤਾ ਜਿਹੜੀ ਆ ਲੱਦ ਦਿੱਤੀ ਜਾਂਦੀ ਆ ਤੇ ਇਹੋ ਜਿਹੇ ਬੰਦੇ ਤੁਸੀਂ ਬਹੁਤ ਦੇਖੇ ਹੋਣੇ ਆ ਜਿਹੜੇ ਆਪੇ ਮਹਾਨ ਬਣੇ ਫਿਰਦੇ ਨੇ ਤੇ ਆਪਣੇ ਮਹਾਨਤਾ ਦੀਆਂ ਮੇਰੇ ਅਰਗੇ ਢੋਂਡੀ ਪਿੱਟਦੇ ਫਿਰਦੇ ਨੇ। ਖੈਰ ਅਖੀਰ ਨੂੰ ਕਹਿੰਦੇ ਨੇ ਕਿ ਮੁਕੱਦਰ ਕਾ ਸਿਕੰਦਰ ਉਹੀ ਕਹਾਉਂਦਾ ਆ ਜਿਹੜਾ ਆਪਣੇ ਮੁਕੱਦਰਾਂ ਨੂੰ ਕੰਟਰੋਲ ਚ ਰੱਖਦਾ ਹੈ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ। ਇੱਕ ਹੁੰਦਾ ਕਿ ਕਿਸਮਤ ਵੀ ਹੁੰਦੀ ਆ ਪਰ ਉਹ ਕਿਸਮਤ ਦੇ ਨਾਲ ਲੜਨਾ ਜੂਝਣਾ ਉਹਨੂੰ ਸਿਕੰਦਰ ਕਹਿੰਦੇ ਆ। ਆਓ ਇੱਕ ਗੀਤ ਸੁਣਦੇ ਆ ਮੁਕੱਦਰ ਕਾ ਸਿਕੰਦਰ ਫਿਲਮ ਦੇ ਵਿੱਚੋਂ ਇਸੇ ਟਾਈਟਲ ਚ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ।
रोते हुए आते हैं सब रोते हुए आते हैं सब हंसता हुआ जो जाएगा वो मुकद्दर का सिकंदर वो मुकद्दर का सिकंदर जाने मन कहलाएगा। रोते हुए आते हैं सब हंसता हुआ जो जाएगा वो सिकंदर क्या था जिसने जुल्म से जीता जहां वो सिकंदर क्या था जिसने जुल्म से जीता जहां प्यार से जीते दिलों को वो झुका दे जाने मन कहलाएगा। रोते हुए आते हैं सब हंसता हुआ जो जाएगा जिंदगी तो बेवफा है एक दिन टुकराएगी जिंदगी तो बेवफा है एक दिन टुकराएगी मौत महबूबा है अपने साथ लेकर जाएगी मर के जीने है सब हंसता हुआ जो जाएगा। हमने माना ये जमाना दर्द की जागीर है हमने माना ये समाना दर्ज की जागीर है हर कदम पे आंसुओं की एक नई जंजीर है साज गम पर जो खुशी के गीत गाता जाएगा वो मुकद्दर का सिकंदर वो मुकद्दर का सिकंदर जान मन कहलाएगा रोते हुए आते हैं सब हंसता हुआ जो जाएगा वो मुकद्दर का सिकंदर वो मुकद्दर का सिकंदर जान मन कहलाएगा जान मन कहलाएगा जान मन कहलाएगा।
कुछ तो लोग कहेंगे, लोगों का काम है कहना। ਇਹ ਗੀਤ ਦੀ ਵੈਸੇ ਫਰਮਾਇਸ਼ ਆਈ ਸੀ ਪਰ ਅੱਜ ਨਹੀਂ ਲਾਵਾਂਗੇ, ਫਿਰ ਕਿਤੇ ਲਾਵਾਂਗੇ। ਬਹੁਤ ਸੋਹਣਾ ਗੀਤ ਆ ਰਾਜ ਜੀ, ਬੇਕਰਫੀਲਡ ਤੁਸੀਂ ਫਰਮਾਇਸ਼ ਕੀਤੀ ਆ, ਇਸ ਟੋਪਿਕ ਦੇ ਨਾਲ ਹੀ ਮਿਲਦਾ ਸੀ ਤੇ ਮੈਂ ਸੋਚਿਆ ਚਲੋ ਮੁਕੱਦਰ ਕਾ ਸਿਕੰਦਰ ਫਿਲਮ ਦਾ ਗੀਤ ਲਾ ਦਈਏ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਸੁਖਦੇਵ ਸਿੰਘ ਹੁਣੀ ਵੀ ਆ ਗਏ ਨੇ, ਡਾਕਟਰ ਸੁਖਦੇਵ ਸਿੰਘ ਹੁਣੀ ਵੀ ਨਹੀਂ ਬੈਗ ਤੋਂ ਕਹਿੰਦੇ ਨੇ ਕਿ ਜੋ ਨਵਾਂ ਸਿੱਖਣ ਤੋਂ ਇਨਕਾਰੀ ਹੁੰਦਾ ਹੈ ਉਹ ਹੀ ਬੁੱਢਾ ਹੁੰਦਾ ਹੈ, ਭਾਵੇਂ ਕਿ ਉਸ ਦੀ ਉਮਰ 20 ਸਾਲ ਹੋਵੇ ਜਾਂ 80। ਸਿੱਖਣ ਵਾਲਾ ਹਮੇਸ਼ਾ ਹੀ ਜਵਾਨ ਰਹਿੰਦਾ ਹੈ, ਹੈਨਰੀ ਫੋਰਡ ਦਾ ਇਹ ਕੋਟ ਹੈ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ ਜੀ। ਗੁੱਡ ਮਾਰਨਿੰਗ ਜੀ, ਸਵਾਗਤ ਹੈ। ਤੇ ਸੁਖਵਿੰਦਰ ਸੌਂਦ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪ੍ਰੋਗਰਾਮ ਤੋਂ 1 ਘੰਟਾ ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਭਗਵੰਤ ਭੱਟੀ ਉਨ੍ਹਾਂ ਨੇ ਮੈਸੇਜ ਭੇਜਿਆ ਸੀ, ਪ੍ਰੋਗਰਾਮ ਬਹੁਤ ਪਸੰਦ ਕੀਤਾ ਉਨ੍ਹਾਂ ਨੇ, ਬਹੁਤ ਬਹੁਤ ਸ਼ੁਕਰੀਆ। ਗੁਰਦੀਪ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ। ਕੁਛ ਲੋਕ ਨਾਮ ਕਢਾਉਂਦੇ ਨੇ, ਕੁਛ ਤਰਵੇਦੇ ਪਰ ਕੁਛ ਨੇ ਜਿਹੜੇ ਕਮੇਦੇ ਨੇ। ਹਾਂਜੀ, ਮੈਨੂੰ ਥੋੜਾ ਜਿਹਾ ਹੋਰ ਡਿਟੇਲ ਚ ਲਿਖੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਥੋੜਾ ਜਿਹਾ ਮੇਰਾ ਖਿਆਲ ਮੇਰੀ ਸਮਝ ਨਹੀਂ ਆ ਰਹੀ ਮੈਸੇਜ। ਤੇ ਰਣਜੋਤ ਸਿੰਘ ਹੁਣੀ ਫਤਿਹ ਬੁਲਾ ਰਹੇ ਨੇ, ਤੇ ਪਿੰਦਰ ਕਿਸ਼ਨਪੁਰੀਆ ਵੀ ਪ੍ਰੋਗਰਾਮ ਚ ਆ ਗਏ ਨੇ। ਨੌਲੇਜ ਵਿਲ ਗਿਵ ਯੂ ਪਾਵਰ ਬਟ ਕਰੈਕਟਰ ਰਿਸਪੈਕਟ, ਬਿਲਕੁਲ ਸਹੀ ਗੱਲ ਹੈ। ਰੁਪਿੰਦਰ ਗਿੱਲ ਕਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਤੇ ਉਹ ਵੀ ਕਹਿੰਦੇ ਵਧੀਆ ਚੱਲ ਰਿਹਾ ਤੇ ਉਹ ਫੀਲ ਬੈਟਰ। ਤੇ ਅਮਨ ਧਾਲੀਵਾਲ ਉਹਨਾਂ ਨੇ ਫੋਟੋ ਭੇਜੀ ਆ ਜੀ, ਇਹ ਮੈਂ ਸ਼ੇਅਰ ਕਰਤੀ ਆ, ਫੋਟੋ ਸਿਡਨੀ ਦੀ ਆ, ਕੰਮ ਤੇ ਜਾ ਰਹੇ ਕਹਿੰਦੇ। ਤੇ ਲਓ ਜੀ ਇਹ ਹੁਣ ਸਿਡਨੀ ਆ ਗਏ ਨੇ। ਸੁਖਦੇਵ ਰਿਆੜ ਕੋਬਰਮ ਵਾਲੇ ਗੁੱਡ ਮਾਰਨਿੰਗ, ਕਹਿੰਦੇ ਨੇ ਕਿ ਕੋਰਾ ਪੈਣ ਤੋਂ ਬਾਅਦ ਹੁਣ ਨਾਈਸ ਕਲੀਅਰ ਵੈਦਰ ਹੋ ਗਿਆ ਜੀ, ਇੱਥੇ ਇਹ ਸਪਰਿੰਗ ਟਾਈਮ ਹੈ। ਫਾਰਮ ਦੇ ਚ ਹਿੱਲ ਤੇ ਸਪਰੇਅ ਕਰ ਰਹੇ ਹਾਂ ਤੇ ਪਿੰਕ ਤੇ ਵਾਈਟ ਫਲਾਵਰ ਦਿਸ ਰਹੇ ਹਨ। ਗੁਆਂਢੀਆਂ ਦੇ ਫਾਰਮ ਚ ਦੂਰ ਦੂਰ ਤੱਕ ਸਰੋਂ ਦਿਸ ਰਹੀ ਆ, ਉਹ ਵੀ ਲਾਈਟ ਯੈਲੋ ਹੋ ਚੁੱਕੀ ਆ। ਕਨੋਲਾ ਦੀ ਸਾਈਡ ਤੇ ਕਣਕ ਵੀ ਹੈ ਤੇ ਸਾਲ। ਹਾਂਜੀ ਤੁਸੀਂ ਏਦਾਂ ਕਰੋ ਤੇ ਕਹਿੰਦੇ ਕਿ ਮੈਨੂੰ ਤਾਂ ਇਹ ਵਿਊ ਵੇਖਣ ਦੇ ਪੈਸੇ ਮਿਲ ਰਹੇ। ਵਾਹ, ਸਾਨੂੰ ਵੀ ਦਿਖਾਓ ਜੀ ਵਿਊ, 4-5 ਫੋਟੋਆਂ ਖਿੱਚ ਕੇ ਭੇਜੋ ਤੇ ਸਾਂਝੀਆਂ ਕਰੋ। ਸਾਡੇ ਸਰੋਤਿਆਂ ਲਈ ਇੱਕ ਬਹੁਤ ਵਧੀਆ ਫੈਸਿਲਿਟੀ ਹੈ ਕਿ ਲਾਈਵ ਬਲੌਗ ਦੇ ਉੱਤੇ ਫੋਟੋਆਂ ਦੇਖ ਸਕਦੇ ਹੋ, ਐਪਲੀਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਜਿਹੜੀਆਂ ਤੁਸੀਂ ਫੋਟੋਆਂ ਭੇਜਦੇ ਹੋ, ਅਸੀਂ ਸ਼ੇਅਰ ਕਰ ਦਿੰਦੇ ਹਾਂ। ਸੋ ਅਸ਼ਵਨੀ ਕੁਮਾਰ ਬ੍ਰਿਸਬਨ ਤੋਂ ਪ੍ਰੋਗਰਾਮ ਚ ਜੁਆਇਨ ਕਰ ਰਹੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਅੱਜ ਕਹਿੰਦੇ ਬ੍ਰਿਸਬਨ ਚ ਠੰਡ ਸੀ, ਨਾਓ ਗੋਇੰਗ ਟੂ ਬੈਲਨਾ, ਜਸਟ ਕਰੋਸਡ ਟਵੀਡ ਹੈਡ ਐਂਡ ਇਟਸ ਵਿੰਡੀ, ਬਿਲਕੁਲ ਹਵਾ ਬੜੀ ਤੇਜ਼ ਚੱਲ ਰਹੀ ਹੈ ਪਰ ਠੰਡੀ ਹੈ। ਗੌਰਵ ਸ਼ਰਮਾ ਜੀ ਵੀ ਆਏ ਨੇ ਪ੍ਰੋਗਰਾਮ ਚ, ਕਹਿੰਦੇ ਬਹੁਤ ਵਧੀਆ ਜੀ, ਕੀ ਹਾਲ ਚਾਲ ਹੈ। ਕੱਲ ਦਾ ਪ੍ਰੋਗਰਾਮ ਬੜਾ ਦਿਲਚਸਪ ਸੀ, ਕੱਲ ਲਾਈਵ ਨਹੀਂ ਸੁਣ ਸਕਿਆ, ਬਾਅਦ ਵਿਚ ਪੋਡਕਾਸਟ ਸੁਣਿਆ। ਹਾਂਜੀ ਕੱਲ ਸੋਹਣਾ ਪ੍ਰੋਗਰਾਮ ਸੀ, ਗੱਲਾਂ ਬਾਤਾਂ ਬਹੁਤ ਵਧੀਆ ਹੋਈਆਂ। ਹਰਿੰਦਰ ਸਿੰਘ ਨੈਣੂਆ ਬਲੈਕ ਟਾਊਨ ਤੋਂ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਿੱਕਾ ਢਿੱਲੋਂ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਨਵੀਂ ਵਿਨੀ ਪੈਗ ਵਾਲੇ ਵੀ ਕਹਿੰਦੇ ਨੇ ਕਿ ਤੀਆਂ ਦਾ ਮੇਲਾ ਤੇ ਕਬੱਡੀ ਵਾਲੀਬਾਲ ਦੇ ਮੈਚਾਂ ਦੇ ਨਾਲ ਨਾਲ ਹਰਮਨ ਰੇਡੀਓ ਦਾ ਨਜ਼ਾਰਾ ਲੈ ਰਹੇ ਹਾਂ ਜੀ। ਆਹ ਨਵੀਂ ਗੱਲ ਸੁਣੀ ਆ ਜੀ, ਤੀਆਂ ਦੇ ਮੇਲੇ ਦੇ ਵਿਚ। ਵੈਸੇ ਤਾਂ ਸਾਡੇ ਆਸਟ੍ਰੇਲੀਆ ਚ ਤਾਂ ਫਿਲਹਾਲ ਇੱਦਾਂ ਲੱਗਦੇ ਨੇ ਕਿ ਲੇਡੀਜ਼ ਓਨਲੀ ਇਵੈਂਟ ਹੁੰਦਾ ਆ, ਪਰ ਹੁਣ ਮੈਨੂੰ ਲੱਗਦਾ ਆਉਣ ਵਾਲੇ ਸਾਲਾਂ ਚ ਨਾ ਇੱਥੇ ਬੰਦਿਆਂ ਨੇ ਵੀ ਤੀਆਂ ਦੇ ਮੇਲਿਆਂ ਚ ਜਾਣ ਲੱਗ ਪੈਣਾ, ਜਿੱਦਾਂ ਹੁਣ ਕੈਨੇਡਾ ਚ ਤੁਸੀਂ ਪਿਰਤ ਪਾ ਲਈ ਆ, ਕਬੱਡੀ ਦੇ ਮੈਚ ਵੀ ਹੋਣ ਲੱਗ ਪਏ ਆ ਤੀਆਂ ਦੇ ਮੇਲੇ ਚ। ਵੈਸੇ ਮੇਰੀ ਇੱਕ ਸਲਾਹ ਹੈ ਕਿ ਲੇਡੀਜ਼ ਲਈ ਹੀ ਇਹ ਇਵੈਂਟ ਰਹਿਣਾ ਚਾਹੀਦਾ, ਲੇਡੀਜ਼ ਦੇ ਕਬੱਡੀ ਦੇ ਮੈਚ ਜ਼ਰੂਰ ਕਰਾ ਦਿਓ, ਉੱਥੇ ਲੇਡੀਜ਼ ਦੀ ਸਪੋਰਟਸ ਜ਼ਰੂਰ ਕਰਾ ਦਿਓ, ਪਰ ਲੇਡੀਜ਼ ਨੂੰ ਨਾ ਇੱਕ ਦਿਨ ਰਾਹਤ ਜ਼ਰੂਰ ਚਾਹੀਦੀ ਹੈ ਬੰਦਿਆਂ ਕੋਲੋਂ, ਜਾਂ ਅਦਰ ਵੇ ਕਹਿ ਲਓ, ਬੰਦਿਆਂ ਨੂੰ ਇੱਕ ਦਿਨ ਰਾਹਤ ਜ਼ਰੂਰ ਚਾਹੀਦੀ ਹੈ। ਸੋ ਦੋਨਾਂ ਨੂੰ ਬ੍ਰੇਕ ਚਾਹੀਦੀ ਹੈ, ਸੋ ਇਹ ਜਿਹੜੇ ਮਿਕਸ ਨਹੀਂ ਕਰਨੇ ਚਾਹੀਦੇ। ਅਮਰਪ੍ਰੀਤ ਗ੍ਰਿਫਿਥ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗ੍ਰਿਫਿਥ ਦਾ ਵੈਦਰ ਵੀ ਦੱਸ ਰਹੇ ਨੇ, -4 degrees ਸੀਗਾ ਕਹਿੰਦੇ ਗ੍ਰਿਫਿਥ ਦੇ ਵਿਚ ਅੱਜ। 4 ਫੋਟੋਆਂ ਉਨ੍ਹਾਂ ਨੇ ਭੇਜੀਆਂ ਜਿਹੜੀ ਮੈਂ ਸ਼ੇਅਰ ਕਰਤੀਆਂ, ਪੰਪ ਦੇ ਕੋਲ ਹੈ ਫੋਟੋਆਂ, ਘਾਹ ਦੇ ਉੱਤੇ ਕੋਰਾ ਬਰਮੰਗਰ ਜੰਮਾ ਪਿਆ, ਟਰੈਕਟਰ ਉਹ ਲੈ ਕੇ ਜਾ ਰਹੇ ਨੇ ਤੇ ਸਪਰੇ ਪਾ ਰਹੇ ਨੇ, ਫੋਟੋਆਂ ਤੁਸੀਂ ਦੇਖ ਸਕਦੇ ਹੋ ਜੀ। ਸੱਤੀ ਸਿੰਘ ਵੀ ਸਾਡੇ ਨਾਲ ਕੌਫ ਸਰਵਰ ਵਾਲੇ ਆ ਗਏ ਨੇ, ਉਹ ਵੀ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਯੋਗੇਸ਼ ਠਾਕੁਰ ਜਪਾਨ ਤੋਂ ਵੀ ਆ ਗਏ ਨੇ ਤੇ ਵਿਜੇ ਵਿਰਦੀ ਜੀ ਵੀ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਤਰਸੇਮ ਢਿੱਲੋਂ ਵੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਜਿਸ ਕਾਰਨ ਹੁਣੇ ਵੀ ਆ ਗਏ ਨੇ ਪ੍ਰੋਗਰਾਮ ਚ। ਗੁਰਪ੍ਰੀਤ ਸ਼ੇਰਗਿੱਲ, ਜਗਵੀਰ ਸੇਖੋਂ, ਕੇਨਜ਼ ਵਾਲੇ ਸੁਖਵੰਤ ਬਾਈ ਜੀ ਵੀ ਆ ਗਏ ਨੇ, ਇਨ੍ਹਾਂ ਨੇ ਕੋਈ ਵੀਡੀਓ ਭੇਜਿਆ ਹੋਇਆ, ਮੈਂ ਦੇਖ ਨਹੀਂ ਸਕਦਾ। ਜਸ ਘੁੰਮਣ ਵੀ ਆ ਗਏ ਨੇ ਤੇ ਹਾਂਜੀ, ਜਸ ਘੁੰਮਣ ਜੀ ਤੁਹਾਡਾ ਜਿਹੜਾ ਹੈਗਾ ਨਾ ਦਰਸ਼ਨ, ਦਰਸ਼ਨ ਤੇ ਗੱਲ ਜ਼ਰੂਰ ਕਰਾਂਗੇ ਕਿਤੇ, ਅੱਜ ਹੀ ਕਰ ਲਾਂਗੇ। ਪਰ ਚਲੋ ਤੁਹਾਨੂੰ ਇੱਕ ਹੋਰ ਆਪਾਂ ਗੀਤ ਜਿਹੜਾ ਸੁਣਾਉਣਾ ਤੇ ਉਹ ਹੁਣ ਚਲੋ ਸਾਰੇ ਹੁਣ ਖੇਤਾਂ ਵਾਲੇ, ਅੱਜ ਖੇਤਾਂ ਵਾਲਿਆਂ ਚ ਜ਼ਿਆਦਾ ਮੈਸੇਜ ਆ ਰਹੇ ਨੇ, ਗ੍ਰਿਫਿਥ, ਕੋਬਰਮ, ਮਲਡੂਰੇ ਵਾਲਿਆਂ ਦੇ, ਮੈਂ ਵੀ ਖੇਤਾਂ ਚ ਬੈਠਾ ਆ। ਲਓ ਜੀ, ਜਿਹੜੇ ਤੜਕੇ ਉੱਠ ਕੇ ਖੇਤਾਂ ਚ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਗੀਤ ਸਮਰਪਿਤ ਹੈ ਜੀ, ਕੁਲਦੀਪ ਮਾਣਕ ਸਾਹਿਬ ਦਾ।
ਨੀ ਪੁੱਤ ਜੱਟਾਂ ਦਾ ਹਰ ਪਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਨਦੀ ਸੂਰਤ ਪਿਆਰੀ, ਕਿਤਨਾ ਲੱਗਦਾ ਤੇਰੇ ਬਾਜੋ ਮੇਰੇ ਹਾਣਦੀ ਏ ਸੌ ਤੇਰੀ, ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਰੀ। ਮੈਨੂੰ ਰਾਂਝਾ ਰਾਂਝਾ ਕਹਿੰਦੀ ਜੁੰਦੀ ਯਾਰਾਂ ਦੀ, ਹੁਣ ਤੂੰ ਆਪੇ ਬਣ ਗਈ ਮੇਰੀ ਹੀਰ ਕੁਆਰੀ, ਲੈ ਕੇ ਬਾਹਾਂ ਦੇ ਵਿੱਚ ਹੌਲੀ ਲੱਗਦੀ ਫੁੱਲਾਂ ਤੋਂ ਮੈਂ ਸੱਜ ਕੇ, ਲੱਗਦੀ ਊ ਵੇਖਣ ਨੂੰ ਤੂੰ ਫੁੱਲਾਂ ਤੋਂ ਭਾਰੀ। ਕਮਾਨ ਸਹੇਲੀਆਂ ਅੱਖਾਂ ਕਾਲੇ ਮਿਰਗਦੀਆਂ, ਹੋ ਸੀਨੇ ਥੱਸੀ ਜਾਂਦੀ ਨੀ ਸੁਮੇ ਦੀ ਸਾਰੀ, ਲੋਕੀ ਸੋਹਣੀ ਕਹਿੰਦੇ ਮੈਂ ਵਾਲ ਦੀ ਸੋਹਣੀ ਨੂੰ ਨੀ ਕੁੜੀਏ, ਫੇਰ ਪਾਸ ਇੱਕ ਨਹੀਂ ਸੀ ਹੋਣੀ ਉਹ ਵਿਚਾਰੀ। ਲਾਲ ਗੁਲਾਬੀ ਗੱਲਾਂ ਤੋਂ ਕਸ਼ਮੀਰ ਦੇ, ਹੋ ਤਿੱਖਾ ਨਕਸ਼ ਤੇਰਾ ਸਿੱਖੀ ਜਿਵੇਂ ਕਟਾਰੀ, ਤੇਰਾ ਲੱਕ ਹੰਨਣੇ ਜਿਵੇਂ ਸੁਰਾਹੀ ਕੱਚ ਦੀ, ਸੱਚ ਅੱਖਾਂ ਲੰਮੀ ਗਰਦਣ ਕਾਲੀ ਗਾਨੀ ਨਾਲ ਸ਼ਿੰਗਾਰੀ। ਲੁੱਟ ਲਿਆ ਤਖਤ ਲਾਹੌਰ ਦਾ, ਉਹ ਲੋਕੀ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ, ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾ, ਮੈਂ ਸਦਕੇ ਮਿਰਜਾ ਜੱਟ ਮਰਵਾਇਆ ਜੱਗ ਤੋਂ ਮੌਤ ਨਿਆਰੀ। ਗੱਲ ਸੁਣ ਮੇਰੀ ਜੀ ਨੂੰ ਪਰਖ ਯਾਰ ਦੀ ਹੋਵੇ ਨਾ, ਉਹਦੀ ਛੋਲਿਆਂ ਦੇ ਵੱਜ ਵਰਗੀ ਹੁੰਦੀ ਯਾਰੀ, ਪਰ ਤਾਂ ਮੌਤ ਕਸੂਤੀ ਮਿਰਦੀ ਕਿਧਰੇ ਠੋਈ ਨਾ, ਸੱਚ ਅੱਖਾਂ ਕਰਦਾ ਜਿਹੜਾ ਆਪਣੇ ਮਿੱਤਰਾਂ ਨਾਲ ਗਦਾਰੀ।
ਕਿਆ ਬਾਤ ਹੀ ਸੀ ਜੀ, ਕੁਲਦੀਪ ਮਾਣਕ ਸਾਹਿਬ ਦਾ ਗੀਤ, ਬਹੁਤ ਸੋਹਣੇ ਗੀਤ ਗਾਏ ਨੇ ਉਹਨਾਂ ਨੇ ਆਪਣੇ ਜਮਾਨੇ ਦੇ ਵਿਚ, ਔਰ ਮੋਸਟਲੀ ਨੀਟ ਐਂਡ ਕਲੀਨ, ਸਾਫ ਸੁਥਰੇ, ਤੇ ਉਹ ਜਮਾਨਾ ਸੀ ਜਦੋਂ ਕਾਫੀ ਮਤਲਬ ਮਾੜਾ ਹਾਲ ਸੀਗਾ ਗਾਇਕੀ ਦਾ, ਦੇਖਿਆ ਜਾਵੇ ਤਾਂ ਰਿਸ਼ਤਿਆਂ ਦੀਆਂ ਤੰਦਾਂ ਜਿਹੜੀਆਂ ਨੇ ਤੋੜੀਆਂ ਜਾ ਰਹੀਆਂ ਸੀ, ਸਮਾਜ ਨੂੰ ਖਿਲਾਰਿਆ ਜਾ ਰਿਹਾ ਸੀ, ਨੈਗੇਟਿਵ ਚੀਜ਼ਾਂ ਨੂੰ ਉਭਾਰ ਕੇ ਗੀਤਾਂ ਦਾ ਰੂਪ ਦਿੱਤਾ ਜਾ ਰਿਹਾ ਸੀ ਤੇ ਉਸ ਟਾਈਮ ਦੇ ਵਿੱਚ ਤਕਰੀਬਨ ਸੋਹਣੇ ਗੀਤ ਗਾਏ ਆ, ਸੋਹਣੇ ਗੀਤ ਗਾ ਕੇ ਗਏ ਤੇ ਇੱਧਰ ਮਤਲਬ ਤੁਸੀਂ ਦੇਖਿਆ ਹੋਣਾ ਉਸ ਟਾਈਮ ਦੇ ਵਿੱਚ ਬਹੁਤੀ ਹਾਲਤ ਵਧੀਆ ਨਹੀਂ ਸੀਗੀ ਤੇ ਜੇ ਫੇਸਬੁੱਕ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੁੰਦਾ ਤਾਂ ਬੜਾ ਰੌਲਾ ਪੈਣਾ ਸੀ। ਤੇ ਚਲੋ ਹੁਣ ਥੋੜੀਆਂ ਖਬਰਾਂ ਵੱਲ ਝਾਤੀ ਮਾਰ ਲੈਂਦੇ ਹਾਂ। ਬਾਰਸਲੋਨਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਪਿਛਲੇ ਕੁਛ ਦਿਨ ਪਹਿਲਾਂ, ਉਸ ਦੇ ਵਿੱਚ ਇੱਕ ਆਸਟ੍ਰੇਲੀਅਨ 7 ਸਾਲਾ ਲੜਕਾ ਉਹ ਗਾਇਬ ਸੀ ਤਾਂ ਉਸ ਦਾ ਪਿਤਾ ਹੁਣ ਉੱਥੇ ਪਹੁੰਚ ਚੁੱਕਾ ਤੇ ਉਸ ਦੀ ਮਦਰ ਜਿਹੜੀ ਆ ਹੋਸਪਿਟਲ ਦੇ ਵਿੱਚ ਆ ਮੁੰਡੇ ਦੀ ਤੇ ਪਰ ਉਹ ਮੁੰਡਾ ਹਜੇ ਲੱਭਿਆ ਨਹੀਂ। 7 ਸਾਲ ਦੀ ਉਮਰ ਹੈ ਉਹਦੀ ਤੇ ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਧਰ ਮੈਰੀਲੈਂਡ ਅਮਰੀਕਾ ਦੇ ਵਿੱਚ ਦੋ ਭੈਣਾਂ 9 ਤੇ 6 ਸਾਲ ਦੀ ਸੀ, ਉਹਨਾਂ ਨੂੰ ਛੁਰੇ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤੇ ਇਧਰ ਚੈਟਸਵੁੱਡ ਆਸਟ੍ਰੇਲੀਆ ਦੀ ਖਬਰ ਹੈ ਕਿ 5 ਵਿਅਕਤੀ ਤੇ ਇੱਕ ਬੱਚਾ ਜਿਹੜਾ ਜ਼ਖਮੀ ਹੋਏ ਨੇ ਜਦੋਂ ਕਾਰ ਉਹਨਾਂ ਦੇ ਵਿੱਚ ਚੈਟਸਵੁੱਡ ਦੇ ਵਿੱਚ ਲੱਗੀ ਹੈ, ਚੈਟਸਵੁੱਡ ਨਾਰਥ ਸਿਡਨੀ ਦੇ ਵਿੱਚ। ਤੇ ਇਹ ਸਨ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤਾਂ ਹੋਰ ਵੀ ਆਪਾਂ ਪੰਜਾਬ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਬੜੀਆਂ ਅਹਿਮ ਨਿਊਜ਼ ਨੇ ਤੇ ਖਾਸ ਕਰਕੇ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਜਾਂ ਹਰਿਆਣਾ ਦੇ ਆਉਣ ਵਾਲੇ ਸਮੇਂ ਚ 25 ਤਰੀਕ ਦੇ ਤੱਕ ਤਾਂ ਉਹ ਵੀ ਕਾਫੀ ਚਿੰਤਾਜਨਕ ਨੇ। ਉਸ ਤੋਂ ਇਲਾਵਾ ਯੂਪੀ ਦੇ ਵਿੱਚ ਰੇਲ ਹਾਦਸਾ ਹੋਇਆ ਤੇ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਸਾਰੀਆਂ ਤੇ ਕੁਛ ਅਕਾਲੀ ਆਗੂ ਜਿਹੜੇ ਆ ਗ੍ਰਿਫ਼ਤਾਰ ਕੀਤੇ ਜਾ ਰਹੇ ਨੇ ਤੇ ਕਿਸਾਨ ਖੁਦਕੁਸ਼ੀ ਕਰੀ ਜਾ ਰਹੇ ਨੇ। ਸੋ ਹਜ਼ਾਰਾਂ ਡੇਰਾ ਪ੍ਰੇਮੀ ਜਿਹੜੇ ਆ ਪੰਚਕੂਲੇ ਪਹੁੰਚ ਗਏ ਨੇ। ਸੋ ਇਹ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ। ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਸੰਡੇ ਹਾਈਕਿੰਗ ਕਰ ਰਹੇ ਨੇ। ਅੱਛਾ ਠੀਕ ਹੈ, ਘੁੰਮਣ ਜਾ ਰਹੇ ਹੋ ਬਾਹਰ? ਘੁੰਮਣ ਨਹੀਂ, ਅਸਲ ਦੇ ਵਿੱਚ ਹਾਈਕਿੰਗ ਜਿਹੜੀ ਹੈ ਕੁਦਰਤ ਨਾਲ ਜੁੜਨ ਦਾ ਇੱਕ ਤਰੀਕਾ ਹੈ ਜੀ। ਤੁਸੀਂ ਜੰਗਲਾਂ ਚ ਰਾਹਾਂ ਦੇ ਵਿੱਚ ਜਾਓ, ਉੱਥੇ ਪੱਥਰਾਂ ਦੇ ਵਿੱਚ ਤੁਰੋ, ਡੰਡੀਆਂ ਦੇ ਉੱਤੇ ਤੁਰੋ ਤਾਂ ਦਰਖਤਾਂ ਦੇ ਨਾਲ ਹਵਾ ਦੇ ਨਾਲ ਗੱਲਾਂ ਕਰੋ। ਸੋ ਇਹ ਵਧੀਆ ਵਧੀਆ ਹੈਗਾ। ਸਾਡੇ ਆਪਣੇ ਜਪਾਨ ਵਾਲੇ ਹਾਂਗਕਾਂਗ ਵਾਲੇ ਜਗਤਾਰ ਭਾਜੀ ਬੜੀ ਹਾਈਕਿੰਗ ਕਰਦੇ ਨੇ ਤੇ ਉਹਨਾਂ ਅਕਸਰ ਉਹ ਫੋਟੋਆਂ ਪਾਉਂਦੇ ਨੇ ਕੁਦਰਤ ਦੀਆਂ। ਪਤਾ ਨਹੀਂ ਕੀ ਗੱਲ ਹੈ, ਪਿਛਲੇ 2 ਹਫ਼ਤਿਆਂ ਤੋਂ ਛੁੱਟੀ ਤੇ ਲੱਗਦੇ ਨੇ ਤੇ ਖੈਰ ਕੋਈ ਗੱਲ ਨਹੀਂ, ਤੁਸੀਂ ਭੇਜੋ ਜੀ ਮੈਸੇਜ ਆਪਣਾ ਹਾਂਗਕਾਂਗ ਵਾਲਿਓ। ਇਧਰ ਆਸਟ੍ਰੇਲੀਆ ਚ ਵੀ ਹੁਣ ਹਾਈਕਿੰਗ ਸ਼ੁਰੂ ਹੋ ਗਈ ਆ। ਯੋਗੇਸ਼ ਠਾਕੁਰ ਜਪਾਨ ਤੋਂ ਕਹਿ ਰਹੇ ਨੇ ਕਿ ਕਹਿੰਦੇ ਬਲੂ ਵੇਲ ਸੇ ਜ਼ਿਆਦਾ ਖਤਰਨਾਕ ਹੈ ਗੇਮ ਭਾਰਤ ਮੇਂ, ਉਸਕਾ ਨਾਮ ਹੈ ਖੇਤੀ। ਇਸ ਖਤਰਨਾਕ ਗੇਮ ਖੇਲਣ ਵਾਲਾ ਕਿਸਾਨ ਆਖਿਰ ਮੈਂ ਆਤਮ ਹੱਤਿਆ ਕਰ ਲੈਤਾ ਹੈ। ਬਿਲਕੁਲ ਬਿਲਕੁਲ, ਇਹ ਜਿਹੜੀ ਗੇਮ ਹੈ ਨਾ ਇਹ ਬੜੀ ਔਖੀ ਗੇਮ ਹੈ ਤੇ ਇਹ ਖੇਡਣੀ ਜਿਹੜੀ ਹੈ ਜਿਹੜੇ ਲੋਕ ਐਪਰੀਸ਼ੀਏਟ ਨਹੀਂ ਕਰਦੇ ਲੋਕਾਂ ਦੇ ਭਾਂਦੇ ਕੁਛ ਨਹੀਂ ਹੈਗਾ ਕੱਖ ਨਹੀਂ ਹੈਗਾ ਉਹ ਬੜਾ ਔਖਾ ਹੈ ਕੰਮ ਹੈ। ਇੱਕ ਗੇਮ ਦੇ ਵਿੱਚ ਬੰਦਾ ਫਸ ਜਾਂਦਾ ਹੀ ਕਾਂਟ ਡੂ ਐਨੀਥਿੰਗ। ਖੈਰ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਰੋਕਲੀ ਪਰੌਂਠਾ ਕਹਿੰਦੇ ਆ ਟਰਾਈ ਕਰੋ। ਕਿਆ ਬਾਤ ਹੈ, ਬਹੁਤ ਸੋਹਣਾ ਪਰੌਂਠਾ ਭੇਜਿਆ ਜੀ। ਤੇ ਜਸ ਘੁੰਮਣ ਹੋਣੀ ਵੀ ਹਾਂਜੀ ਉਹਨਾਂ ਦਾ ਮੈਸੇਜ ਮੈਂ ਪੜ੍ਹ ਲਿਆ ਸੀ। ਤਰਨ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਜੀਤੂ ਇੰਜੀਨੀਅਰ ਦਾ ਕੀ ਬਣਿਆ, ਕਹਿੰਦੇ ਬਰਥਡੇ ਕਾਫੀ ਵੱਡੀ ਪਾਰਟੀ ਹੋਈ ਸੀ ਬਰਥਡੇ ਦੀ, ਉਹ ਤਾਂ ਫਿਰ ਹੋਣੀ ਸੀ ਨਾ, ਹੁਣ ਬਰਥਡੇ ਪਾਰਟੀ ਕਰਾਂਗੇ ਗੱਲ। ਤਰਨ ਜੀ ਵੇਟ ਕਰੋ ਥੋੜੀ ਦੇਰ। ਤਾਂ ਗੌਰਵ ਸ਼ਰਮਾ ਜੀ ਤੁਹਾਡਾ ਚੁਟਕਲਾ ਮੈਂ ਬਾਅਦ ਚ ਪੜਾਂਗਾ। ਤੇ ਰਾਜਾ ਧਾਲੀਵਾਲ ਮਲਦੂਰੇ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਨਵੀਂ ਜੀ ਕਹਿ ਰਹੇ ਨੇ ਕਿ ਬਹੁਤ ਵੱਡੀ ਗਰਾਊਂਡ ਹੈ ਜੀ, ਇੱਥੇ ਤੀਆਂ ਦਾ ਮੇਲਾ ਲੱਗਿਆ ਹੋਇਆ, ਲੇਡੀਜ਼ ਲਈ ਸੈਪਰੇਟ ਸਪੇਸ ਅਵੇਲੇਬਲ ਹੈ ਤੇ ਬੰਦੇ ਲੇਡੀਆਂ ਲਈ ਵੱਖਰਾ। ਠੀਕ ਹੈ, ਬੰਦੇ ਵੱਖਰੇ ਨੇ, ਠੀਕ ਹੈ। ਤੇ ਕਮਲ ਭਗਤ ਜੀ ਵੀ ਸਾਡੇ ਨਾਲ ਜਲੰਧਰ ਤੋਂ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਕਮਲ ਜੀ, ਕੀ ਹਾਲ ਚਾਲ ਹੈ? ਬਹੁਤ ਦੇਰ ਬਾਅਦ ਤੁਸੀਂ ਦਰਸ਼ਨ ਦਿੱਤੇ ਨੇ ਤੇ ਤੁਹਾਡਾ ਸਵਾਗਤ ਹੈ। ਤੇ ਕਹਿੰਦੇ ਨੇ ਕਿ ਯੂਕੇ ਨੂੰ ਆਇਰਲੈਂਡ ਨੇ ਤੰਗ ਕੀਤਾ ਹੋਇਆ ਤੇ ਇੰਡੀਆ ਨੂੰ ਚਾਈਨਾ ਪਾਕਿਸਤਾਨ ਨੇ। ਗੁੱਡ ਮਾਰਨਿੰਗ। ਹਾਂਜੀ, ਤੰਗ ਕਰਨ ਦਾ ਮੇਰਾ ਮਤਲਬ ਇਹ ਸੀਗਾ ਕਿ ਇੰਗਲੈਂਡ ਧੱਕੇ ਦੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ ਆਇਰਲੈਂਡ ਦੇ ਉੱਤੇ, ਪਰ ਉਹ ਆਇਰਲੈਂਡ ਜਿਹੜੇ ਆਇਰਿਸ਼ ਪੀਪਲ ਨੇ ਉਹ ਬੜੇ ਮਿਹਨਤੀ ਨੇ, ਬੜੇ ਲੜਾਕੇ ਵੀ ਨੇ, ਅਣਖੀ ਨੇ ਵੀ, ਤੇ ਉਹ ਅਣਖ ਦੇ ਕਰਕੇ ਉਹਨਾਂ ਨੇ ਉਹ ਟਿਕਣ ਨਹੀਂ ਦਿੰਦੇ ਉਹਨਾਂ ਨੂੰ। ਸੋ ਇਧਰ ਪਠਾਣਾ ਦਾ ਵੀ ਇਹੀ ਕੰਮ ਹੈ ਤੇ ਪੰਜਾਬੀਆਂ ਦਾ ਵੀ ਇਹੀ ਕੰਮ ਹੈ। ਤੇ ਰਵੀ ਰਠੌਰ ਵੀ ਸਤਿ ਸ੍ਰੀ ਅਕਾਲ ਬਰਾਦਰੀ ਪ੍ਰੋਗਰਾਮ ਚ ਆ ਗਏ ਨੇ। ਤੇ ਈਮੇਲ ਦੇ ਜ਼ਰੀਏ ਸਤਵਿੰਦਰ ਸਿੰਘ ਧਨੋਆ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਰਣਜੀਤ ਸਿੰਘ ਮੁਦਕੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਗਵੀਰ ਸਿੰਘ ਸੇਖੋਂ ਵੀ, ਗੁਰਪ੍ਰੀਤ ਸ਼ੇਰਗਿੱਲ ਬ੍ਰਿਸਬਨ ਤੋਂ, ਤੇ ਜਿਸ ਕਾਰਨ ਸੰਧੂ ਪ੍ਰੋਗਰਾਮ ਦੇ ਵਿਚ ਜੁੜੇ ਨੇ। ਤਰਸੇਮ ਢਿੱਲੋਂ ਵੀ ਕਹਿ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ। ਪ੍ਰਿਤਪਾਲ ਵੀ ਪ੍ਰੋਗਰਾਮ ਚ ਆ ਗਏ ਨੇ, ਕਿਰਤ ਮਨਜੀਤ ਕਿਰਤ ਮਨੂ ਵੀ ਆ ਗਏ ਨੇ, ਹਾਂਜੀ ਤੇ ਕਿਆ ਬਾਤ ਹੈ। ਤੇ ਅਮਰਪ੍ਰੀਤ ਪੰਧੇਰ ਵੀ ਪ੍ਰੋਗਰਾਮ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਵਿੰਦਰ ਸਿੰਘ ਧਨੋਆ ਵੀ। ਸੋ ਲਓ ਜੀ, ਅਗਲਾ ਗੀਤ ਤੁਹਾਨੂੰ ਸੁਣਾਉਂਦੇ ਆ ਜੁਗਨੀ ਲਖਵਿੰਦਰ ਵਡਾਲੀ ਦਾ।
ਆਪੇ ਧੀਆਂ ਆਪੇ ਪੁੱਤਰ ਆਪੇ ਬਣ ਦੋ ਮਾਪੇ। अपने बिजनेस की तरक्की ले तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा, नाल गीत संगीत भी सुन रहे हैं। प्रोग्राम भी अज दिन एतवार वाला शुरू हो चुका है। जेड़े सज्जन थोड़ा जिहा लेट ज्वाइन कर गए ने उन्हां दा भी आपां स्वागत करते हैं। जी आया कहने हैं, माफी चाहते हैं, सेहत पूरी ठीक होने करके ना होने करके उन्ने पूरे फुल गेयर पंजवें गेयर च शायद ना पवे गड्डी, पर मेरे नाल पंजवें गेयर च गड्डी भजा रहे ने मिंटू बराड़ जी। मैनूं लगदा एडलेट तो मुलडूरे वल नूं जा रहे ने, सॉरी रिवरलैंड वल नूं। मिंटू जी स्वागत है प्रोग्राम च। जी आया नूं
जी। जी बहुत मेहरबानी सिद्धू साहब ते वाले श्रोतिया नूं भी प्यार भरी सत श्रीकाल ते एडवांस जी माफी है जी जे थोड़ा बहुत डिस्टर्बेंस आऊगी, पर की करिए जी, कबीलदारी दुनियादारी ओ भी नभानी पैनी आ। कहंदे नहीं हुंदे वी मिट्टी वाजा मार दी, संतरे वाजा मार रहे आ, ते ओ अज पिकिंग शुरू होनी सीगी सुबह 10 बजे, ते फिर मैनू जल्दी निकलना, आंदे जांदे जिन्ना क आपां गलबात कर सकदे आ
जी जी
तां जरूर करांगे।
देखो लिमिटेशन तां कोई है ही नहीं, टेक्नोलॉजी ने अजकल इदां कर दित्ता। ਤੇ ਆਹ ਦੇਖੋ ਕਿ ਤੁਹਾਡੇ ਇਲਾਕੇ ਦੀਆਂ ਮਲਡੂਰੇ ਦੀਆਂ ਫੋਟੋਆਂ ਆ ਰਹੀਆਂ ਨੇ, ਸੁਖਦੀਪ ਸਿੰਘ ਮਲਡੂਰੇ ਵਾਲੇ ਨੇ ਨਾ 6-7 ਫੋਟੋਆਂ ਸਾਡੇ ਨਾਲ ਸ਼ੇਅਰ ਕੀਤੀਆਂ ਬਦਾਮਾਂ ਦੀਆਂ। ਨਵਾਂ ਫਾਰਮ ਵੀ ਆ, ਪੁਰਾਣੇ ਵੀ ਆ, ਵੀ ਲਹਿਰਾਂ ਬਹਿਰਾਂ ਲੱਗੀਆਂ ਪਈਆਂ, ਚਿੱਟੋ ਚਿੱਟ ਫੁੱਲ, ਪਿੰਕ ਫੁੱਲ, ਨਜ਼ਾਰੇ ਲਿਆਂਦੇ ਪਏ ਨੇ। ਇਹ ਸਾਰੀਆਂ ਫੋਟੋਆਂ ਮੈਂ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੀਆਂ, ਸੋ ਜਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਨੇ ਸੁਣੇ ਨੇ ਉਹ ਜਰੂਰ ਦੇਖਣ ਪਏ ਮਲਡੂਰੇ ਦੇ ਵਿਚ ਕਿੱਦਾਂ ਬਦਾਮਾਂ ਦੇ ਫੁੱਲ ਖਿੜੇ ਪਏ ਨੇ ਬਾਗਾਂ ਦੇ ਵਿਚ। ਔਰ ਇਹਦੇ ਲਈ ਤੁਸੀਂ ਐਪਲੀਕੇਸ਼ਨ ਐਂਡਰਾਇਡ ਦੇ ਵਿਚੋਂ ਵੀ ਦੇਖ ਸਕਦੇ ਹੋ, ਜਾਂ ਵੈਬਸਾਈਟ ਕਰੋਮ ਖੋਲ ਕੇ ਆਪਣੇ ਫੋਨ ਦੇ ਉੱਤੇ harmanradio.com/live-blog ਤੁਸੀਂ ਕਲਿੱਕ ਕਰੋਗੇ ਤਾਂ ਨਾਲ ਦੀ ਨਾਲ ਤੁਹਾਨੂੰ ਪ੍ਰੋਗਰਾਮ ਦੀਆਂ ਫੋਟੋਆਂ ਜਿਹੜੀਆਂ ਅਸੀਂ ਸ਼ੇਅਰ ਕਰਦੇ ਹਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਮਿੰਟੂ ਜੀ, ਵਾਕਿਆ ਹੀ ਤੁਹਾਡੇ ਇਲਾਕੇ ਦੇ ਵਿਚ ਹੁਣ ਪੂਰੀ ਐਨ ਜਾਣੀ ਕਿ ਫਲਾਰ ਹੋਇਆ ਪਿਆ, ਫਰੂਟ ਨੂੰ ਫੁੱਲਾਂ ਫੁੱਲ ਆਏ ਪਏ ਨੇ ਬਾਗਾਂ ਦੇ ਵਿਚ।
ਦੇਖੋ ਹਰ ਚੀਜ਼ ਦੀ ਰੁੱਤ ਹੁੰਦੀ ਆ, ਪਰ ਜਿਵੇਂ ਪਿਛਲੇ ਦਿਨੀ 2 ਦਿਨ ਜ਼ਿਆਦਾ ਗਰਮੀ ਪੈਣ ਕਾਰਨ ਥੋੜੀ ਜਿਹੀ ਐਡਵਾਂਸ ਜਿਹੜੀ ਫਲਾਵਰਿੰਗ ਆਈ ਆ, ਆਮ ਅਗਸਤ ਦੇ ਲਾਸਟ ਵੀਕ ਚ ਆਉਂਦੀ ਆ, ਪਰ ਇਹ 1.5 ਵੀਕ ਪਹਿਲਾਂ ਆ ਗਈ ਆ, ਕਿਉਂਕਿ ਗਰਮੀ 21 ਦਾ ਅਚਾਨਕ 28 ਹੋ ਗਈ ਸੀਗੀ, ਤਾਂ ਉਸ ਗਰਮੀ ਦਾ ਨਤੀਜਾ ਹੋਇਆ ਵੀ ਜਿਹੜਾ ਫਰੀਜ਼ਿੰਗ ਪੀਰੀਅਡ ਦੇ ਵਿਚ ਖਾਸ ਕਰਕੇ ਸਟੋਨ ਫਰੂਟ ਹੁੰਦਾ ਉਹ ਫ੍ਰੀਜ਼ਿੰਗ ਪੀਰੀਅਡ ਸੀ ਜਿਹੜਾ, ਉਹਦੇ ਚ ਇੱਕਦਮ ਅਚਾਨਕ 28 ਦੀ ਜਿਹੜੀ ਟੈਂਪਰੇਚਰ ਨੇ ਉਹਨੂੰ ਜਿਗਾ ਤਾ, ਤੋ ਕਿਤੇ ਨਾ ਕਿਤੇ ਉਹੀ ਜਿਹੜੀ ਕਾਰਨ ਹੋਇਆ ਵੀ ਜਿਹੜੀ ਫਲਾਵਰਿੰਗ ਆ ਉਹ ਬੜੀ ਤੇਜ਼ੀ ਨਾਲ ਆਈ ਆ ਤੇ ਅਰਲੀ ਆਈ ਆ, ਤੇ ਕਿਤੇ ਜ਼ਿਮੀਦਾਰ ਥੋੜਾ ਜਿਹਾ ਇਸ ਚੀਜ਼ ਨੂੰ ਹੁਣ ਸੀਰੀਅਸਲੀ ਲੈ ਰਿਹਾ ਵੀ ਇਹ ਨਾ ਹੋਵੇ ਵੀ ਪ੍ਰੋਡਕਸ਼ਨ ਤੇ ਅਸਰ ਪੈ ਜੇ, ਕਿਉਂਕਿ ਜਦੋਂ ਕੋਈ ਅਤਕਥ ਨਹੀਂ ਹੁੰਦੀ ਹੈ ਨਾ ਵੈਦਰ ਨਾਲ ਉਦੋਂ ਪਹਿਲਾਂ ਨੀ ਪਤਾ ਲੱਗਦਾ, ਪਰ ਲੇਟਰ ਹੁਣ ਪਤਾ ਲੱਗਦਾ ਵੀ ਪ੍ਰੋਡਕਸ਼ਨ ਆ ਜਿਹੜੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜਾਂਦੀ ਹੈ ਕਿਤੇ ਨਾ ਕਿਤੇ ਰੂਪ ਦੇ ਵਿਚ।
ਇਹ ਵੈਸੇ
ਕੁਦਰਤ
ਜੀ, ਇਹ ਫਿਕਰ ਵਾਲੀ ਗੱਲ ਹੈ, ਕਿਉਂਕਿ ਅਰਲੀ ਫਲਾਵਰਿੰਗ ਹੋਣ ਨਾਲ ਹੁਣ ਜੇ ਜਿਦਾਂ ਹੁਣ ਠੰਡ ਹੋਈ, ਅੱਜ ਗ੍ਰਿਫ ਦੇ ਵਿਚ -4 ਦੱਸੀ ਗਈ ਸਾਡੇ ਉੱਥੇ ਸੱਜਣਾ ਨੇ ਭੇਜੀਆਂ ਸੀ ਫੋਟੋਆਂ, ਹੁਣ ਇਹ ਫੁੱਲ ਖਿੜ ਗਏ ਨੇ, ਫੁੱਲਾਂ ਦੇ ਉੱਤੇ ਜੇ ਕੋਰਾ ਪੈ ਗਿਆ ਫਿਰ ਬਸ ਕੰਮ ਖਰਾਬ ਹੋ ਗਿਆ ਸਮਝ ਲਓ। ਸੋ ਇਹ ਵੀ ਇੱਕ ਪ੍ਰੋਬਲਮ ਹੈ। ਸੋ ਪਰ ਚਲੋ ਇਨ੍ਹਾਂ ਨੇ
ਟੁੱਟਦਾ ਜਿਹੜਾ ਸਰਕਲ ਆ, ਜਦੋਂ ਉਹ ਟੁੱਟਦਾ ਨਾ ਜੀ, ਤੇ ਉਹਨੂੰ ਚੰਗਾ ਕਰਨਾ ਹੀ ਨਹੀਂ ਆਇਆ। ਜੇ ਕੁਦਰਤ ਦਾ ਸਰਕਲ ਬਣਿਆ ਰਹੇ ਤੇ ਉਹ ਆਪਦੇ ਸਮੂਥ ਚੱਲੀ ਜਾਵੇ ਤਾਂ ਉਹਦੇ ਚ ਕੋਈ ਵਿਘਨ ਨਹੀਂ ਆਉਂਦਾ, ਪਰ ਅਸੀਂ ਕੀ ਆ ਨਾ ਵੀ ਉਹੀ ਗੱਲ ਆ ਵੀ ਰੱਬ ਦੇ ਕੰਮ ਚ ਵਿਘਨ ਪਊਗਾ, ਧੀਰਾ ਮਾਰ ਦੇ ਵਾਲੀ ਗੱਲ ਦਾ ਰੱਬ ਦੇ ਕੰਮ ਚ ਅਸੀਂ ਵਿਘਨ ਬਹੁਤ ਜ਼ਿਆਦਾ ਪਾਉਣੇ ਆ, ਨਿੱਕੇ ਨਿੱਕੇ ਵੱਡੀਆਂ ਵੱਡੀਆਂ ਗੱਲਾਂ ਦੇ ਵਿਚ ਨਾ ਹਰ ਰੋਜ਼ ਅਸੀਂ ਵਿਘਨ ਪਾਉਣੇ ਆ। ਸੋ ਸਾਨੂੰ ਇਸ ਚੀਜ਼ ਤੋਂ ਕਿਤੇ ਨਾ ਕਿਤੇ ਸੁਲਝਣਾ ਪੈਣਾ, ਸਿੱਖਣਾ ਪੈਣਾ, ਕਈ ਵਾਰ ਕੀ ਕਰਦੇ ਨਾ ਸਾਡੀ ਜਿਹੜੀ ਅਸਲੀ ਮੈਂ ਮੇਰਾ ਇਹ ਮੰਨਣਾ ਪਰਸਨਲ ਮੇਰਾ ਇਹ ਮੰਨਣਾ ਸਾਡੀ ਸੋਚ ਇਹ ਹੈ ਵੀ ਮੇਰੇ ਨਾਲ ਕੀ ਫਰਕ ਪੈਂਦਾ ਏਡੇ ਵੱਡੇ ਸੰਸਾਰ ਚ ਮੇਰੇ ਕੁਛ ਕਰਨ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਮੈਂ ਇੰਨਾ ਚਿਰ ਗੱਡੀ ਸਟਾਰਟ ਰੈਡ ਲਾਈਟਾਂ ਤੇ ਖੜਾਈ ਰੱਖਦਾ ਮੈਂ ਇੰਨਾ ਚਿਰ ਗੱਡੀ ਚਲਾਉਣਾ ਤੇ ਮੇਰੇ ਨਾਲ ਉਹਦੇ ਨਾਲ ਕੀ ਫਰਕ ਪੈ ਜੂ ਅੱਧਾ ਘੰਟਾ ਨਾ ਚੱਲੂਗੀ ਗੱਡੀ ਦਾ ਪਰ ਤੁਸੀਂ ਦੋਸਤੋ ਜਿਹੜਾ ਬੂੰਦ ਬੂੰਦ ਨਾਲ ਸਾਗਰ ਭਰਨ ਵਾਲੀਆਂ ਗੱਲਾਂ ਜਾਂ ਉਹਦੇ ਉਦਾਹਰਣਾਂ ਨਾ ਦਿਆ ਕਰੋ ਉਹਨੂੰ ਲਾਗੂ ਕਰਕੇ ਦੇਖੋ ਮੈਂ ਨਾ ਪਿਛਲੇ ਦਿਨ ਸਾਲ ਕੁ ਪਹਿਲਾਂ ਮੈਂ ਗੱਡੀ ਬਦਲੀ ਸੀ ਜਿਹੜੀ ਨਵੀਂ ਗੱਡੀ ਸੀ ਤੇ ਉਹਦੇ ਵਿੱਚ ਨਾ ਸਿਸਟਮ ਲੱਗਿਆ ਸੀ ਆਟੋ ਮੈਂ ਉਹਨੂੰ ਉਦੋਂ ਕੋਈ ਸੀਰੀਅਸਲੀ ਨੀ ਲਿਆ ਗੱਲ ਦਾ ਮੈਂ ਦੇਖਿਆ ਵੀ ਉਹ ਰੈਡ ਲਾਈਟ ਆਉਂਦੀ ਹੈ ਜਦੋਂ ਉੱਥੇ ਬੰਦ ਹੋ ਜਾਂਦੀ ਆਪੇ ਹੀ ਜਦੋਂ ਚੱਲਣਾ ਆਪੇ ਸਟਾਰਟ ਹੋ ਜਾਂਦਾ ਤਾਂ ਸ਼ੁਰੂ ਚੱਚਵੀ ਜੀ ਮਹਿਸੂਸ ਹੋਈ ਇਹ ਕੀ ਕਰ ਰਹੀ ਹੈ ਗੱਡੀ ਔਖਾ ਸੌਖਾ ਜਿਹਾ ਲੱਗਿਆ ਕਰੇ ਮੈਨੂੰ ਵੀ ਡੀਜ਼ਲ ਦੀ ਗੱਡੀ ਦੇ ਵਾਰ ਵਾਰ ਸੈਲਫ ਦੇ ਬਚਨੇ ਪਰ ਜਦੋਂ ਉਹਨਾਂ ਨੇ ਨਾ ਨਾਲ ਨਾਲ ਦੀ ਨਾਲ ਉਹਦੇ ਅੰਕੜੇ ਆਉਂਦੇ ਆ
ਤੇ
ਪਰ ਜਦੋਂ ਮੈਂ ਪਹਿਲੀ ਟੈਂਕੀ ਮੱਚਣ ਤੋਂ ਬਾਅਦ ਉਹਦੀ ਜਿਹੜੀ ਸਮਰੀ ਪੜ੍ਹੀ ਨਾ ਤੇ ਉਹਦੇ ਸਮਰੀ ਚ ਆਇਆ ਤੁਸੀਂ 3 ਕਿਲੋ ਜਿਹੜੀਆਂ ਗੈਸਿਸ ਬਚਾ ਲਈਆਂ ਜਿਹੜੀਆਂ ਕਿ ਗ੍ਰੀਨ ਗੈਸਿਸ ਨੂੰ ਸੇਵਿੰਗ ਕਰ ਲਈ 3 ਕਿਲੋ
ਬਾਲਣ
ਟੈਂਕੀ ਨਾਲ
ਇੰਨਾ ਬਾਲਣ ਬਚਾ ਲਿਆ
ਜੀ ਜੀ ਬਾਲਣ ਦੀ ਇਨਵਾਇਰਮੈਂਟ ਖਰਾਬ ਹੋਣ ਤੋਂ ਇਨਵਾਇਰਮੈਂਟ ਦਾ ਆ ਗਿਆ ਨਾ ਜਿਹੜੀ ਉਹਦੇ ਗੈਸ CO2 ਦੀ ਦੱਸਦੇ ਆ ਵੀ ਇੰਨਾ ਬਚ ਗਿਆ ਜੇ ਤੁਸੀਂ ਇੰਨਾ ਚਿਰ ਗੱਡੀ ਬੰਦ ਹੋਈ ਤਾਂ ਇੰਨਾ ਨਾ
ਤੇ
ਜਦੋਂ ਉਹਦੀ ਮੇਰੀ ਸਰਵਿਸ ਤੇ ਉਹਨਾਂ ਨੇ ਮੈਨੂੰ ਅੰਕੜੇ ਕੱਢ ਕੇ ਦਿੱਤਾ ਤਾਂ ਮੈਨੂੰ ਮਹਿਸੂਸ ਹੋਇਆ ਯਾਰ ਵੀ ਮੈਂ ਇੰਨਾ ਇੰਨੇ ਘੰਟੇ ਬਚਾ ਲਏ ਜਾਂ ਇੰਨਾ ਟਾਈਮ ਚੀਜ਼ਾਂ ਬਚਾ ਲਈਆਂ ਤੇ ਜੇ ਸਾਰੇ ਜਾਣੇ ਕਰਨ ਤਾਂ ਕਿੰਨਾ ਬਚਦਾ ਸੀ ਪਰ ਅਸੀਂ ਸਾਡੀ ਸੋਚ ਇਹ ਆ ਕਿ ਜੇ ਮੈਂ ਨਹੀਂ ਕੁਛ ਕਰਦਾ ਤਾਂ ਕੋਈ ਫਰਕ ਨੀ ਪੈਂਦਾ ਜਾਂ ਅਸੀਂ ਅਫਸਰ ਕਹਿੰਦੇ ਆ ਵੀ ਜੇ ਕਿਤੇ ਕੱਠ ਬਾਠਾ ਭੀੜ ਆ ਮੇਲਾ ਕਿਤੇ ਉੱਥੇ ਤੁਹਾਨੂੰ ਇਨਵੀਟੇਸ਼ਨ ਆਇਆ ਡਾਕਟਰ ਕਹਿੰਦੇ ਵੀ ਜੇ ਮੈਂ ਨੀ ਜਾਂਦਾ ਤਾਂ ਕਿੰਨਾ ਕੁ ਫਰਕ ਪੈਜੂ ਉੱਥੇ ਕੀ ਫਰਕ ਪੈਣਾ ਮੇਰੇ ਇੱਕ ਬੰਦੇ ਨਾਲ ਪਰ ਜੇ ਸਾਰੇ ਇਹ ਸੋਚ ਲੈਣ ਤਾਂ ਮੇਲਾ ਲੱਗੇ ਹੀ ਨਾ ਤੇ ਮੇਲਾ ਤਾਂ ਲੱਗਣਾ ਹੀ ਨੀ ਫਿਰ ਜੇ ਕੋਈ ਵਿਆਹ ਸ਼ਾਦੀ ਦੇ ਵਿੱਚ ਮੰਨ ਲਓ ਆਪਾਂ ਨੂੰ ਸੱਦਿਆ ਤੇ ਆਪਾਂ ਸਾਰੇ ਇਹ ਕਹਿ ਦਈਏ ਵੀ ਨਹੀਂ ਮਿਲੇ ਜਾਣ ਨਾਲ ਕੀ ਫਰਕ ਪਊਗਾ ਛੱਡੋ ਕਹਿਣਾ ਤਾਂ ਮੈਨੂੰ ਲੱਗਦਾ ਕਿਤੇ ਵਿਆਹ ਚ ਇਕੱਲੇ ਘਰ ਦੇ ਨਾ ਬੈਠੇ ਰਹਿ ਜਾਣ ਸੋ ਇਹੀ ਚੀਜ਼ ਕੁਦਰਤ ਤੇ ਵੀ ਲਾਗੂ ਹੁੰਦੀ ਆ ਜੇ ਕੁਦਰਤ ਦੇ ਮਾਮਲੇ ਚ ਸਾਡੇ ਬੰਨਿਓਂ ਫਰਕ ਪਵੇ ਨਾ ਪਵੇ ਅਸੀਂ ਚਿੜੀ ਵਾਲੀ ਕਹਾਵਤ ਤਾਂ ਇੰਨੀ ਮਸ਼ਹੂਰ ਕਰਤੀ ਆ ਕਿ ਅੱਗ ਬੁਝਾਉਣ ਵਾਲੇ ਚ ਨਾ ਆਵੇ ਪਰ ਕਿਤੇ ਲਾਗੂ ਦੱਸੋ ਮੈਨੂੰ ਇਹ ਦੱਸੋ ਵੀ ਕਿੰਨੇ ਬੰਦਿਆਂ ਨੇ ਆਪਣਾ ਆਪ ਪੜਚੋਲ ਕੇ ਦੱਸੋ ਵੀ ਤੁਸੀਂ ਆਪਣੇ ਆਪ ਤੇ ਜਾਂ ਆਲੇ ਦੁਆਲੇ ਤੇ ਲਾਗੂ ਕਿੰਨੇ ਨੇ ਕੀਤੀ ਆ ਗੱਲ ਤਾਂ ਉਹ ਆ ਜਾਂਦੀ ਆ ਵੀ ਅਸੀਂ ਨਾ ਇੰਪਲੀਮੈਂਟ ਕੁਛ ਨੀ ਕਰਦੇ ਵਿਚਾਰਾਂ ਕਰਦੇ ਆ ਗੱਲਾਂ ਪਰ ਬਹੁਤ ਸਾਰੇ ਲਿਸਨਰ ਨਾ ਸਿੱਧੂ ਸਾਹਿਬ ਜਦੋਂ ਇਹੋ ਜਿਹੇ ਫੋਨ ਕਰਦੇ ਆ ਜਾਂ ਮੈਸੇਜ ਕਰਦੇ ਆ ਉਦੋਂ ਮਨ ਨੂੰ ਚਾਅ ਆਉਂਦਾ ਲੱਗਦਾ ਵੀ ਬੜੀ ਸਾਡੀ ਜਿਹੜੀ ਮਿਹਨਤ ਕੀਤੀ ਆ ਜਿਹੜੀ ਅਸੀਂ ਕਰ ਰਹੇ ਆ ਪਿਛਲੇ 8-10 ਸਾਲਾਂ ਤੋਂ ਲੱਗੇ ਹੋਏ ਆ ਜਿੰਨਾ ਜ਼ੋਰ ਆ ਲਾਈ ਜਾਂਦੇ ਆ ਤਾਂ ਸਾਨੂੰ ਨਾ ਉਹਦਾ ਜੋ ਨਤੀਜੇ ਆਉਂਦੇ ਆ ਤਾਂ ਉਹ ਨਤੀਜੇ ਸਾਨੂੰ ਹੈਰਾਨ ਕਰਨ ਹੁੰਦੇ ਆ ਪਰ ਕਈ ਵਾਰੀ ਨਤੀਜੇ ਹੁੰਦੇ ਆ ਕਈ ਵਾਰੀ ਸਾਨੂੰ ਹਾਜ਼ਮ ਵੀ ਨੀ ਹੁੰਦੇ ਵੀ ਅੱਛਾ ਜੀ ਇੱਥੋਂ ਤੱਕ ਗੱਲਾਂ ਤਾਂ ਮੈਂ ਕੱਲ ਪਰਸੋਂ ਦਾ ਦੇਖ ਰਿਹਾ ਸੀ ਮੈਨੂੰ 3-4 ਬੜੇ ਇਹਦੀ ਫੀਡਬੈਕ ਆਈ ਆ ਆਪਣੇ ਰੇਡੀਓ ਦੇ ਪ੍ਰੋਗਰਾਮ ਦੇ ਮਾਮਲੇ ਦੇ ਵਿੱਚ ਜਿਹੜੀ ਕਿ ਮਾਣ ਕਰਨ ਲਾਇਕ ਵੀ ਆ ਤੇ ਸਾਨੂੰ ਚੰਗੀ ਵੀ ਲੱਗਦੀ ਆ ਮੈਨੂੰ ਕੈਲਗਰੀ ਤੋਂ ਇੱਕ ਸੱਜਣ ਦਾ ਫੋਨ ਆਇਆ ਪਰਸੋਂ ਚੌਥੇ ਸਾਡੇ ਲਿਸਨਰ ਆ ਜੀ ਬਚਿੱਤਰ ਸਿੰਘ ਪਿਛਲੇ 5-7 ਸਾਲ ਤੋਂ ਆਪਣੇ ਨਾਲ ਜੁੜੇ ਹੋਏ ਆ ਪਰ ਕਦੇ ਵੀ ਤੁਸੀਂ ਕਦੇ ਮੈਸੇਜ ਨੀ ਪੜਿਆ ਹੋਣਾ ਕਦੇ ਉਹਨਾਂ ਨੇ ਮੈਸੇਜ ਨੀ ਕਰਿਆ ਕੁਛ ਨੀ ਕਰਿਆ ਪਰ ਸਾਨੂੰ ਪਤਾ ਵੀ ਨੀ ਆ ਵੀ ਬਚਿੱਤਰ ਸਿੰਘ ਨਾਂ ਦਾ ਬੰਦਾ ਸੁਣਦੇ ਆ ਕਿਉਂਕਿ ਉਹਨਾਂ ਨੇ ਮੈਨੂੰ 3 ਸਾਲ ਪਹਿਲਾਂ ਵੀ ਕਰੀ ਰਿੰਗ ਕੀਤੀ ਸੀ ਤੇ ਹੁਣ ਵੀ ਰਿੰਗ ਆਈ ਉਹਨਾਂ ਦੀ ਉਹ ਰਿੰਗ ਦੇ ਉੱਤੇ ਉਹਨਾਂ ਨੇ 5 ਸਾਲ ਦੇ ਲੇਖੇ ਜੋਖੇ ਚ ਆਪਣੀਆਂ ਕਮੀਆਂ ਦੱਸੀਆਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਕਮੀਆਂ ਦੱਸੋ ਜੀ ਚਲੋ ਪ੍ਰਾਪਤੀਆਂ ਦਾ ਜਿਹੜੀਆਂ ਸੀਖ ਦੀਆਂ ਆ ਸਾਹਮਣੇ ਤਾਂ ਉਹਨਾਂ ਨੇ 5-4 ਜਿਹੜੀਆਂ ਕਮੀਆਂ ਦੱਸੀਆਂ ਉਹ ਕੀਤੀਆਂ ਰੇਡੀਓ ਦੇ ਮਾਮਲੇ ਚ ਕਹਿੰਦੇ ਜੀ ਦੇਖੋ ਮੈਂ ਰੇਡੀਓ ਅਡਿਕਟਡ ਬੰਦਾ ਤੇ ਦੁਨੀਆਂ ਭਰ ਦੇ ਰੇਡੀਓ ਸੁਣਦਾ ਤੇ ਇਹ ਮੈਨੂੰ ਤੁਹਾਡਾ ਰੇਡੀਓ ਜਾਂ ਤੁਹਾਡੀਆਂ ਗੱਲਾਂ ਵਧੀਆ ਲੱਗਦੀਆਂ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਹ ਗੱਲਬਾਤ ਤੋਂ ਬਾਅਦ ਜਿਹੜੀਆਂ ਮੈਂ ਸਿੱਟਾ ਇਹ ਕੱਢਿਆ ਵੀ ਬਹੁਤ ਸਾਰੇ ਲੋਕ ਆ ਨਾ ਜਿਹੜੇ ਲਿਸਨਰ ਉਹ ਸਾਇਲੈਂਟ ਸੁਣ ਕੇ ਇੰਪਲੀਮੈਂਟ ਕਰ ਰਹੇ ਆਪਦੀ ਜੀਵਨ ਤੇ ਤਾਂ ਉਹਨਾਂ ਨੇ ਜਿਹੜੀ ਇੱਕ ਗੱਲ ਕਹੀ ਮੈਨੂੰ ਬੜੀ ਚੰਗੀ ਲੱਗੀ ਉਹ ਕਹਿੰਦੇ ਵੀ ਮੈਂ ਇੱਕ ਅਥਰੇ ਜੇ ਕਿਸਮ ਦਾ ਮੁੰਡਾ ਸੀ ਬਹੁਤ ਛੋਟੀ ਉਮਰੇ ਵਿਦੇਸ਼ ਆ ਗਿਆ ਤੇ ਕਹਿੰਦੇ ਮੇਰੀ ਜਦੋਂ ਮੈਂ ਵਿਦੇਸ਼ ਆਇਆ ਤਾਂ ਮੇਰੀ ਜਿਹੜੀ ਸੁਭਾਅ ਸੀ ਜਾਂ ਮੇਰਾ ਰਹਿਣ ਸਹਿਣ ਸੀ ਉਹ ਵੱਖਰਾ ਸੀਗਾ ਤੇ ਉਸ ਟਾਈਮ ਦੇ ਵਿੱਚ ਕਹਿੰਦੇ ਵੀ ਮੇਰੀ ਮਾਂ ਮੇਰੇ ਪਿਓ ਚਿੰਤਤ ਸੀ ਵੀ ਇਹ ਬੰਦਾ ਕਿਵੇਂ ਇਹ ਸੈੱਟ ਹੋਊਗਾ ਇਹ ਜੇ ਸੁਭਾਅ ਦਾ ਬੰਦਾ ਤੇ ਕਹਿੰਦੇ ਮੈਂ ਜਿਉਂ ਰੇਡੀਓ ਸੁਣਨ ਲੱਗਿਆ ਪਿਛਲੇ 5-4 ਸਾਲਾਂ ਦੇ ਮੇਰੇ ਸੁਭਾਅ ਚ ਇੰਨੀ ਕੁ ਤਬਦੀਲੀ ਆ ਗਈ ਕਿ ਹੁਣ ਮੇਰੀ ਮਾਤਾ ਆਏ ਸੀ ਕਹਿੰਦੇ ਇੱਥੇ ਤੇ ਮੇਰੀ ਮਾਤਾ ਆ ਗਿਆ ਵੀ ਭਾਈ ਵੀ ਮੈਂ ਤਾਂ ਬਚਿੱਤਰ ਕੋਲੇ ਰਹਿਣਾ ਤੂੰ ਤਾਂ ਬਚਿੱਤਰ ਹੈ ਹੀ ਨੀ ਤੂੰ ਇੰਨਾ ਕਿਵੇਂ ਬਦਲ ਗਿਆ ਤਾਂ ਉਹ ਕੱਲ ਉਹਨਾਂ ਨੇ ਇਹੀ ਫੋਨ ਕੀਤਾ ਸੀ ਇਸੇ ਲਈ ਆਪਾਂ ਨੂੰ ਕ੍ਰੈਡਿਟ ਦੇਣ ਲਈ ਵੀ ਮੇਰੇ ਤੇ ਇਸ ਚੀਜ਼ ਦਾ ਅਸਰ ਆਇਆ ਵੀ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਚੇਂਜ ਕਰ ਲਿਆ ਸੋ ਇਹ ਜਿਹੀਆਂ ਗੱਲਾਂ ਜਦੋਂ ਲਿਸਨਰ ਭੇਜਦੇ ਆ ਜਾਂ ਕਰਦੇ ਆ ਜਾਂ ਨਿੱਕੇ ਨਿੱਕੇ ਗੱਲਾਂ ਕਰਦੇ ਆ ਤੇ ਉਦੋਂ ਲੱਗਦਾ ਵੀ ਮਿਹਨਤ ਸਾਡੀ ਅਜਾਈ ਨਹੀਂ ਜਾ ਰਹੀ। ਪਰਥ ਤੋਂ ਅਮਰਜੀਤ ਬਾਈ ਨੇ ਪਹਿਲਾਂ ਵੀ ਮੈਨੂੰ 4 ਸਾਲ ਪਹਿਲਾਂ ਇੱਕ ਚਿੱਠੀ ਲਿਖੀ ਸੀ, ਹੱਥ ਲਿਖਤ ਚਿੱਠੀ, ਮੈਂ ਸਾਂਭ ਕੇ ਰੱਖੀ ਹੋਈ ਆ। ਤੇ ਹੁਣ ਵੀ ਉਹਨਾਂ ਨੇ ਪਿਛਲੇ ਐਤਵਾਰ ਦੇ ਪ੍ਰੋਗਰਾਮ ਦੀ ਇੱਕੋ ਇੱਕ ਗੱਲ ਦੇ ਮਾਮਲੇ ਚ ਬਹੁਤ ਸੋਹਣਾ ਮੈਨੂੰ ਕੱਲ ਵਟਸਐਪ ਤੇ ਮੈਸੇਜ ਭੇਜਿਆ, ਤਾਂ ਬੜਾ ਚੰਗਾ ਲੱਗਿਆ ਵੀ ਇਹ ਵੀ ਕਿਆ ਬਾਤ ਆ। ਕੱਲ ਹੀ ਕੈਲੀਫੋਰਨੀਆ ਤੋਂ ਸਾਡੇ ਸੱਜਣ ਮਿੱਤਰ ਲਿਸਨਰ ਆ, ਸਾਡੇ ਸੁਣਦੇ ਆ, ਤੇ ਉਹ ਕਹਿੰਦੇ ਜੀ ਦੇਖੋ ਮੈਂ 5 ਸਾਲ ਤੋਂ ਸੁਣ ਰਿਹਾ ਤੇ ਮੈਂ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਤੇ ਨਾਲ ਉਹਨਾਂ ਨੇ ਫਿਰ ਹੱਕ ਨਾਲ ਕਿਹਾ, ਕਹਿੰਦੇ ਇੰਨਾ ਤਾਂ ਮੇਰਾ ਹੱਕ ਬਣਦਾ ਹੀ ਹੈ ਨਾ ਮੈਂ ਤੁਹਾਡੇ ਨਾਲ 5 ਮਿੰਟ ਗੱਲ ਕਰਨਾ।
ਬਿਲਕੁਲ ਜੀ।
ਤੇ ਮੈਂ ਕਿਹਾ ਦੇਖੋ ਹੱਕ 5 ਮਿੰਟ ਨਹੀਂ, ਚਾਹੇ ਤੁਸੀਂ 50 ਮਿੰਟ ਕਰੋ। ਸੋ ਇਹ ਜਿਹੀਆਂ ਚੀਜ਼ਾਂ ਤੋਂ ਬਾਅਦ ਜਦੋਂ ਆਉਂਦੇ ਆ, ਕਈ ਵਾਰੀ ਫਿਰ ਅੱਖਾਂ ਚ ਪਾਣੀ ਵੀ ਆਉਂਦਾ, ਸਾਡੇ ਵੀ ਅੱਖਾਂ ਚ ਪਾਣੀ ਆਉਂਦਾ ਜਦੋਂ ਇਹ ਜਿਹੀਆਂ ਚੀਜ਼ਾਂ ਅਸੀਂ ਦੇਖਦੇ ਆ ਨਾ। ਕੱਲ ਸੁਖਪ੍ਰੀਤ ਹੋਰਾਂ ਨੇ ਦੇਖੋ ਫੰਕਸ਼ਨ ਰੱਖਿਆ ਸੀ, ਉਸ ਫੰਕਸ਼ਨ ਦੇ ਵਿੱਚ ਸਾਰੇ ਜਣੇ ਆਏ ਹੋਏ ਸੀ, ਤਾਂ ਉੱਥੇ ਬੈਠੇ ਆਮ ਹੀ ਨਾਰਮਲ ਚਰਚਾ ਚੱਲ ਰਹੀ ਸੀ, ਰੇਡੀਓ ਅਖਬਾਰ ਵੀ ਕਿਵੇਂ ਚੱਲਦਾ, ਖਰਚੇ ਕਿੱਥੋਂ ਆਉਂਦੇ ਆ। ਇੰਨੇ ਚਿਰ ਚ ਨਾ ਸਾਡੀ ਤਾਂ ਗੱਲ ਚੱਲੀ, ਇੰਨੇ ਚਿਰ ਚ ਇੱਕ ਸੱਜਣ ਆਏ, ਮੈਂ ਖੁਲਾਸਾ ਹਜੇ ਉਹਨਾਂ ਦੇ ਨਾਂ ਦਾ ਬਾਅਦ ਚ ਕਰੂੰਗਾ ਕਿਸੇ ਨਾ, ਤੇ ਪਰ ਉਹ ਆਏ, ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਕੁਛ ਡਾਲਰ ਫੜਾਤੇ, ਉਹ ਡਾਲਰ ਲਿਆ ਕੇ ਮੈਨੂੰ ਫੜਾਤੇ, ਤੇ ਉਹ ਮੈਨੂੰ ਪਤਾ ਉਹਨਾਂ ਨਾ ਕਾਫੀ ਪਾਠਕਾਂ ਮੇਰੇ ਕਾਫੀ ਪਹਿਲਾਂ ਤੋਂ ਪੜ੍ਹਦੇ ਰਹਿੰਦੇ ਸੀ ਮੈਨੂੰ, ਤੇ ਉਹਨਾਂ ਦੀ ਜਾਣੀ ਕਿ ਅਖਬਾਰ ਦਾ ਇੰਤਜ਼ਾਰ ਉਸ ਫੈਮਿਲੀ ਤੋਂ ਆ, ਵੀ ਜੇ ਇੱਕ ਦਿਨ ਲੇਟ ਨਾ ਉਡੀਕਦੇ ਆ ਤੇ ਸੁਨੇਹਾ ਦਿੰਦੇ ਨੇ ਵੀ ਅਖਬਾਰ ਨੀ ਆਇਆ। ਤਾਂ ਮੈਂ ਹਜੇ ਨਾ ਉਹ ਗੱਲ ਸੁਣਾਈ ਆ ਕਿਸੇ ਨੂੰ ਥਰਡ ਪਰਸਨ ਨੂੰ, ਮੈਂ ਕਿਹਾ ਵੀ ਜੇ ਕੋਈ $1 ਦਾ ਵੀ ਅਖਬਾਰ ਖਰੀਦ ਲੈ ਨਾ ਤਾਂ 8,000 ਕਾਪੀ ਛਪਦੀ ਆ, 8,000 ਕਾਪੀ ਮੀਨ $8,000 ਸਾਨੂੰ ਆ ਜੇ ਤੇ ਅਸੀਂ ਤਾਂ $3,000-4,000 ਚ ਲੋਸ ਚ ਜਾਂਦੇ ਆ, ਤਾਂ 3-4 ਬਚਾਉਣ ਲੱਗ ਜਾਈਏ, ਤੇ ਮੈਂ ਤਾਂ ਖੁੱਲ ਕੇ ਹੋਰ ਵੀ ਵਧੀਆ ਕੰਮ ਕਰੀਏ, ਰੇਡੀਓ ਚ ਲਾ ਲਈਏ, ਹੋਰ ਕਰ ਲਈਏ, ਸਾਰਾ ਕੁਛ ਹੀ ਕਰ ਲਈਏ ਸੀ ਅਜੇ ਨੀ। ਪਰ ਉਹ ਆਏ ਤੇ ਆ ਕੇ ਉਹਨਾਂ ਨੇ ਮੈਨੂੰ $500 ਫੜਾਤਾ। ਮੈਂ ਆਖਿਆ ਜੀ ਕਾਹਦੇ ਲਈ? ਕਹਿੰਦੇ ਜੀ ਇਹ ਤੁਸੀਂ ਅਖਬਾਰ ਚ ਪਾ ਲਿਓ ਤੇ ਤੁਸੀਂ ਇੰਨਾ। ਮੈਂ ਕਿਹਾ ਜੀ ਨਹੀਂ ਨਹੀਂ ਵੀ ਮੈਂ ਇਹੋ ਜਿਹਾ ਆਪਾਂ ਮਾਹੌਲ ਹੀ ਦੇਖਿਆ, ਕਹਿੰਦੇ ਜ਼ਿੰਦਗੀ ਚ ਅੱਜ ਤਾਈਂ ਇਹ ਕੋਈ ਬੰਦੇ ਨੇ ਆਪਾਂ ਨੂੰ ਤਾਂ $1 ਨੀ ਦਿੱਤਾ ਸੀ ਤੇ ਕੋਈ ਬੰਦਾ 500 ਦੇ ਦੇ ਤਾਂ ਹੈਰਾਨੀ ਤਾਂ ਹੁੰਦੀ ਆ। ਮੈਂ ਉਹਨਾਂ ਨੂੰ ਕਿਹਾ ਵੀ ਦੇਖ ਇੰਨੀ ਸਾਡੀ ਔਕਾਤ ਨੀ, ਵੀ ਗੁਰਦੁਆਰੇ ਚ ਪਾਉਣੇ, ਗੁਰਦੁਆਰੇ ਚ ਦੇ ਦਿੰਨੇ ਆਪਾਂ, ਤੇ ਵੀ ਇੰਨਾ ਮੈਨੂੰ ਤਾਂ ਨੀ ਆਉਂਦਾ ਹਜਮ ਹੁੰਦੇ ਵੀ ਮੈਂ ਬਿਨਾਂ ਕਾਰਨ ਤੋਂ ਤੁਹਾਡੇ ਤੋਂ 500 ਲਵਾਂ। ਉਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ, ਉਹ ਆਹਦੇ ਸਾਡੀ ਬੇਟੀ ਦਾ ਅਸੀਂ ਰਿਸ਼ਤਾ ਕੀਤਾ ਉਸਦੀ ਖੁਸ਼ੀ ਚ, ਅਸੀਂ ਅਕਸਰ ਜੋ ਵੀ ਪੰਜਾਬੀ ਮਾਂ ਬੋਲੀ ਦਾ ਕੰਮ ਕਰਦੇ ਆ ਪੰਜਾਬੀਅਤ ਨੂੰ ਕਰਦੇ ਆ, ਕਹਿੰਦੇ ਅਸੀਂ ਉੱਥੇ ਇੰਡੀਆ ਚ ਵੀ ਉਹਨਾਂ ਨੇ ਕੁਝ ਅਖਬਾਰਾਂ ਦੇ ਨਾਂ ਦੱਸੇ, ਕਹਿੰਦੇ ਅਸੀਂ ਉਹਨਾਂ ਨੂੰ ਉਹੀ ਭੇਜ ਦਿੰਦੇ ਸੀ ਪੈਸੇ ਵੀ ਕੋਈ ਚੱਕਰ ਨੀ ਤੁਸੀਂ ਆਹ ਕੰਮ ਵਧੀਆ ਕਰ ਰਹੇ ਹੋ, ਆਹ ਲਓ ਜੀ ਤੁਹਾਨੂੰ। ਹੁਣ ਕਹਿੰਦੇ ਤੁਸੀਂ ਸਾਡਾ ਲੋਕਲ ਅਖਬਾਰ ਆ, ਮੈਂ ਤਾਂ ਦੇ ਰਿਹਾ। ਸੋ ਕਹਿਣ ਦਾ ਭਾਵ ਹੈ ਵੀ ਲੋਕ ਜਿਹੜਾ ਨੇ ਦਿਲੋਂ ਜੁੜੇ ਆ ਜਾਂ ਦੇਖਦੇ ਆ ਜਾਂ ਹੋਰ ਕਰਦੇ ਆ ਉਹਦਾ ਮੁੱਲ ਪੈਂਦਾ ਤੇ ਸਾਨੂੰ ਵੀ ਭਾਵੁਕ ਕਰਦੇ ਆ। ਤੇ ਪਰ ਮੈਂ ਕੱਲ ਦਾ ਮੈਨੂੰ ਐ ਨੀ ਸਮਝ ਆ ਰਹੀ ਵੀ ਮੈਂ ਉਹਨਾਂ ਦਾ ਦੇਣਾ ਕਿਵੇਂ ਦੇਵਾਂ, ਹਾਲਾਂਕਿ ਲੋਕ ਤੇ ਆਪਾਂ 5 ਸਾਲ ਤੋਂ ਅਖਬਾਰ ਕੱਢੀ ਜਾਂਦੇ ਆ, ਸਾਡਾ ਰਾਈਟ ਹੀ ਆ ਵੀ ਸਾਨੂੰ ਕੁਛ ਨਾ ਕੁਛ ਤਾਂ ਸਾਡੀ ਮਦਦ ਕਰੇ ਕੋਈ ਕੋਈ, ਪਰ ਫੇਰ ਵੀ ਮਦਦ ਦਿੱਤੀ ਆ ਤਾਂ ਮੇਰੇ ਤੇ ਟੈਨਸ਼ਨ ਬਣੀ ਹੋਈ ਆ ਇਸ ਚੀਜ਼ ਦੀ ਵੀ ਹੁਣ ਮੈਂ ਉਹਨਾਂ ਦਾ ਦੇਣਾ ਕਿਵੇਂ ਦੇਵਾਂ।
ਨਹੀਂ ਦੇਖੋ ਐਪਰੀਸ਼ੀਏਟ ਤਾਂ ਬਹੁਤ ਕਰਦੇ ਨੇ ਜਿਹੜਾ ਕੋਈ ਵਧੀਆ ਕੰਮ ਕਰਦਾ। ਦੇਖੋ ਸੋਸਾਇਟੀ ਦੇ ਵਿਚ ਕੱਲੇ ਅਸੀਂ ਨੀ, ਹੋਰ ਬਹੁਤ ਸਾਰੇ ਸੱਜਣ ਜਿਹੜੇ ਨੇ ਵਧੀਆ ਕੰਮ ਕਰ ਰਹੇ ਨੇ, ਤੇ ਜਿਹੜਾ ਕਾਫਲਾ ਆ ਇਹ ਵੱਡਾ ਕਰਨਾ ਚਾਹੁੰਦੇ ਆ। ਅਸੀਂ ਵੀ ਇਹੀ ਚਾਹੁੰਦੇ ਆ ਕਿ ਹਰ ਬੰਦਾ ਆਪਣੇ ਆਪਣੇ ਫੀਲਡ ਦੇ ਵਿਚ ਵਧੀਆ ਕੰਮ ਕਰੇ ਔਰ ਉਹ ਰਲ ਕੇ ਇਕ ਵਧੀਆ ਸਮਾਜ ਨੂੰ ਸਿਰ ਸਕੇ ਜਿਹਦੇ ਵਿਚ ਸਾਡੇ ਨਿਆਣੇ ਪਲਨੇ ਨੇ, ਇੱਥੇ ਸਾਡੇ ਬੱਚੇ ਪਲਨੇ ਨੇ, ਇਹਨੂੰ ਹੀ ਕਲਚਰ ਕਹਿੰਦੇ ਅਸਲ ਦੇ ਵਿਚ। ਸੋ ਮਿੰਟੂ ਜੀ, ਮਤਲਬ ਇਹ ਜਿਹੜੀਆਂ ਚਲੋ ਅਸੀਂ ਕੋਸ਼ਿਸ਼ ਕਰਦੇ ਆਂ, ਸਾਡੇ ਚ ਬਹੁਤ ਸਾਰੀਆਂ ਗਲਤੀਆਂ ਆਉਣ ਕਤਾਈਆਂ ਨੇ, ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਆਂ ਸੁਧਾਰਨ ਦੀ। ਤੇ ਮੈਨੂੰ ਤਾਂ ਸੁਖਵੰਤ ਤੇ ਨੀ ਸਮਝ ਆਉਂਦੀ, ਇਹ ਹਾਈਕਿੰਗ ਕਰ ਰਿਹਾ ਤੇ ਮਿੰਟੂ ਬਰਾੜ ਦਾ ਫਾਰਮ ਲੱਗੇ ਹੋਣ ਦੇ ਨਾਤੇ ਹਾਈਕਿੰਗ ਕਿਉਂ ਕਰ ਰਿਹਾ? ਤੁਹਾਡੇ ਨਾਲ ਆ ਕੇ ਮਦਦ ਕਰਾ ਦਿਆ ਕਰੇ ਤਾਂ। ਤੇ ਸੁਖਵੰਤ ਸਿੰਘ
ਭਰਾਵੋ, ਇਹ ਨਾ ਇੱਥੇ ਉੱਥੇ ਜ਼ੋਰ ਲਾਈ ਜਾਣਗੇ, ਜਿਹੜਾ ਜ਼ੋਰ ਆ ਉੱਥੇ ਬਰਬਾਦ ਕਰੀ ਜਾਣਗੇ। ਸਾਡੇ ਇੱਥੇ ਨਾ ਪਏ ਆ ਪਾਰ ਕੇ 60 ਦਿਨ ਸੰਤਰੇ ਤੋੜਨ ਕਿ ਆ ਜਾਓ 4 ਭੋੜਾ ਫਾਇਦਾ ਹੋ ਜੇ ਮੇਰਾ, ਮੈਨੂੰ ਮੁੱਲ ਤੇ ਦਿਲਾਉਣੇ ਪੈਣੇ।
ਕਹਿੰਦੇ ਨਾਲੇ ਦੇਖੋ ਵਿਚਾਰ ਕਿੱਦਾਂ ਦੇ ਭੇਜ ਰਹੇ ਨੇ, ਕਹਿੰਦੇ ਕੁਦਰਤ ਨਾਲ ਜੁੜੋ, ਕੁਦਰਤ ਤੁਹਾਡੇ ਤੇ ਮਿਹਰਬਾਨ ਹੋਵੇਗੀ। ਤੋ ਭਾਈ ਸਾਹਿਬ ਸੁਖਵੰਤ ਜੀ, ਮਿੰਟੂ ਬਰਾੜ ਜੀ ਦੇ ਸੰਗਤਰਾਂ ਨਾਲ ਜੁੜੋ, ਮਤਲਬ ਸੰਗਤਰੇ ਮਿੰਟੂ ਬਰਾੜ ਤੇ ਮਿਹਰਬਾਨ ਹੋਣਗੇ, ਤੁਹਾਡੇ ਤੇ ਵੀ ਆਉਣਗੇ। ਤੇ
ਕੁਦਰਤ ਤਾਂ ਇੱਥੇ ਡੁੱਲ ਡੁੱਲ ਪਈ ਜਾਂਦੀ ਆ ਵੀ ਇੱਥੇ ਆ ਕੇ ਤਾਂ ਦੇਖੋ ਤੁਸੀਂ।
ਮਿੰਟੂ ਜੀ, ਕੱਲ ਆ ਕੁਦਰਤ ਦੀ ਆਪਾਂ ਗੱਲ ਕਰ ਰਹੇ ਸੀ, ਇੰਪਲੀਮੈਂਟ ਕਰਨ ਦੀ ਗੱਲ ਕਰ ਰਹੇ ਸੀ ਵੀ ਆਪਾਂ ਗੱਲਾਂ ਕਰ ਲਈ ਦੀਆਂ। ਤੇ ਕਈ ਦਿਨਾਂ ਤੋਂ ਜਦੋਂ ਮੈਂ ਇੱਕ ਗਾਰਡਨ ਦੀ ਆਪਣੀ ਵੀਡੀਓ ਪਾਈ ਸੀ ਸਿਰਫ ਮੋਟੀਵੇਸ਼ਨਲ ਪਰਪਸ, ਉਹਦੇ ਬਾਅਦ ਮੈਨੂੰ ਕਾਫੀ ਫੋਨ ਵੀ ਆਏ ਨੇ ਸੱਜਣਾਂ ਨੇ, ਐਡਵਾਈਸ ਵੀ ਲਿਆ ਆ। ਤੇ ਇੱਕ ਸਾਡੇ ਸੱਜਣ ਮਿੱਤਰ ਦਾ ਬ੍ਰਿਸਬੇਨ ਤੋਂ ਫੋਨ ਆਇਆ, ਕਹਿੰਦੇ ਜਾਮਣ ਲਾਉਣਾ ਚਾਹੁੰਦੇ ਨੇ ਇੰਡੀਆ ਤੋਂ ਲਿਆ ਕੇ। ਉਹਨਾਂ ਨੂੰ ਫਿਰ ਮੈਂ ਜਾਮਣਾਂ ਦਾ ਮਤਲਬ ਨਰਸਰੀ ਇੱਥੋਂ ਹੀ ਮਿਲਦੀਆਂ ਜਾਮਣਾਂ, ਆਸਟ੍ਰੇਲੀਆ ਚੋਂ ਹੀ ਤੁਹਾਡੇ ਘਰੇ ਡਿਲੀਵਰ ਕਰ ਦਿੰਦੇ ਬੂਟਾ, ਉਹ ਦੱਸੀਆਂ। ਪਰ ਨਾਲ ਉਹਨਾਂ ਨੂੰ ਮੈਂ ਇਹ ਸਲਾਹ ਦਿੱਤੀ ਕਿ ਕਿਤੇ ਜਾਮਣ ਲਾ ਨਾ ਲਿਓ ਆਪਣੇ ਬੈਕਯਾਰਡ ਦੇ ਵਿੱਚ, ਤੇ ਕਹਿੰਦੇ ਕੀ ਗੱਲ ਭਾਜੀ ਉਹ ਮੈਂ ਕਿਹਾ ਉਹ ਤੁਸੀਂ ਇਹ ਜਾਮਣ ਬਹੁਤ ਕੱਚੀ ਲੱਕੜ ਹੁੰਦੀ ਆ ਜਾਮਣ ਦੀ ਤੇ ਇਹ ਬਣ ਜਾਂਦੀ ਆ ਦਰਖਤ ਤੇ ਇਹ ਅਕਸਰ ਪੱਟਣੀ ਪੈਂਦੀ ਹੁੰਦੀ ਆ ਕਿਉਂਕਿ ਇਹ ਆਲੇ ਦੁਆਲੇ ਪਾਈਪਾਂ ਫੈਂਸਾਂ ਨੂੰ ਖਰਾਬ ਕਰਦੀ ਆ ਭੇਟਾਂ ਤਾਰਾਂ ਨੂੰ ਖਰਾਬ ਕਰਦੀ ਜੜਾਂ ਇਹਦੀਆਂ ਇਹ ਅੰਬ ਵਰਗੀਆਂ ਨਹੀਂ ਹੁੰਦੀਆਂ ਅੰਬ ਫੇਰ ਪੁੱਗ ਜਾਂਦਾ ਬੈਕਯਾਰਡ ਦੇ ਵਿਚ ਜਾਮਣ ਨੀ ਪੁੱਗਦੀ ਤੇ ਜਦੋਂ ਹਨੇਰੀ ਆਉਂਦੀ ਆ ਖਾਸ ਕਰਕੇ ਕੁਈਨਜ਼ਲੈਂਡ ਦੇ ਸਾਊਥ ਬ੍ਰਿਸਬਨ ਇਲਾਕੇ ਚ ਹਨੇਰੀਆਂ ਆਉਂਦੀਆਂ ਨੇ ਤੇ ਇਹ ਤੁਸੀਂ ਦੇਖਿਆ ਹੋਣਾ ਜਾਮਣ ਦਾ ਜਿਹੜਾ ਦਰਖਤ ਨੇ ਗੱਭਿਓ ਪਾਟ ਜਾਂਦਾ ਨੇ ਦੋ ਫਾੜ ਹੋ ਜਾਂਦਾ ਤੇ ਭਾਰ ਦੇ ਨਾਲ ਤੇ ਮੈਂ ਕਿਹਾ ਤੁਸੀਂ ਜਾਮਣਾ ਏਦਾਂ ਕਰਿਆ ਕਰੋ ਤੁਸੀਂ ਮੈਂ ਲਾ ਲੈਣਾ ਜਾਮਣਾ ਆਪਣੇ ਫਾਰਮ ਤੇ ਬਥੇਰਾ ਥੈ ਦਰਖਤ ਬਣ ਜਾਂਦਾ ਤੁਸੀਂ ਇੱਥੇ ਆ ਕੇ ਜਾਮਣਾ ਖਾ ਜਾ ਕਰੋ ਤੁਸੀਂ ਐਵੇਂ ਕਾਹਨੂੰ ਆਪਣੇ ਗੁਆਂਢੀਆਂ ਨੂੰ ਆਪ ਨੂੰ ਦੰਗਾ ਸੋ ਮਤਲਬ ਦੇਖੋ ਅਵੇਅਰਨੈਸ ਹੈਗੀ ਆ ਸਾਰੇ ਚਾਹੁੰਦੇ ਆ ਵੀ ਹੁਣ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਵੀ ਮੈਂ ਉਹਨਾਂ ਨੂੰ ਅਮਰੂਦਾਂ ਦਾ ਬੂਟਾ ਵੀ ਬਣਾ ਕੇ ਦੇਣਾ ਹੋਰ ਕਾਫੀ ਸੱਜਣ ਨੇ ਜਿਹੜੇ ਆਪਣੇ ਗਾਰਡਨਾਂ ਦੇ ਵਿਚ ਗਾਰਡਨਿੰਗ ਕਰਦੇ ਨੇ ਰੇਡੀਓ ਤੋਂ ਸੁਣਦੇ ਨੇ ਪੜ੍ਹਦੇ ਨੇ ਜੁੜਦੇ ਨੇ ਇਧਰ ਨੂੰ ਇਕ ਨਾ ਮੈਂ ਸਟੋਰੀ ਕੱਲ ਰਾਤੀ ਦੇਖ ਰਿਹਾ ਸੀ ਕਿ ਇੰਡੀਆ ਦੇ ਨਾ ਇਕ ਬੀਚ ਦੇ ਕੋਲ ਹੀ ਇਕ ਛੋਟਾ ਜਿਹਾ ਆਈਲੈਂਡ ਹੈ ਉਥੇ ਕਿਸੇ ਵਜ੍ਹਾ ਕਾਰਨ ਉਹ ਸਾਰਾ ਉਥੇ ਦਾ ਜਿਹੜਾ ਹਰਿਆਲੀ ਆ ਖਤਮ ਹੋ ਗਈ ਕਈ ਅੱਜ ਤੋਂ 1967 ਤੋਂ ਪਹਿਲਾਂ ਕਿਤੇ ਗੋਰਿਆਂ ਗਾਰਿਆਂ ਨੇ ਢਾਹ ਢੂਹ ਦਿੱਤੀ ਹੋਣੀ ਹੈ ਉਹ ਰੇਤਾ ਰਹਿ ਗਿਆ ਤੇ ਉਹ ਖੁਰਨ ਲੱਗ ਗਿਆ ਉਹ ਰੇਤਾ ਖੁਰਨ ਲੱਗ ਗਿਆ ਤੇ ਛੋਟਾ ਹੁੰਦਾ ਗਿਆ ਉਹਦਾ ਆਕਾਰ ਉਥੇ ਜੰਗਲਾਤ ਮਹਿਕਮੇ ਦੇ ਇਕ ਬੰਦੇ ਸੀਗੇ ਉਨ੍ਹਾਂ ਨੇ ਜਿੰਮੇਵਾਰੀ ਲਈ ਤੇ ਉਨ੍ਹਾਂ ਨੇ ਨਾ ਬੂਟੇ ਲਿਆ ਕੇ ਬਣਾ ਬਣਾ ਕੇ ਉਹਨੇ ਟੀਚਾ ਕਰ ਲਿਆ ਕਿ ਰੋਜ਼ ਉਹ ਉਸ ਆਈਲੈਂਡ ਤੇ ਜਾਂਦਾ ਸੀ ਉਹ ਲੱਗ ਗਈ ਸੀਗੀ ਨਾ ਕਈ ਵਾਰੀ ਜਦ ਟਾਈਡ ਹੇਠਾਂ ਹੁੰਦੀ ਤੁਰ ਕੇ ਵੀ ਜਾ ਹੋ ਜਾਂਦਾ ਉਥੋਂ ਉਹਨੇ ਰੋਜ਼ ਜਾਣਾ ਰੋਜ਼ ਉਹਨੇ ਇਕ ਬੂਟਾ ਲਾਣਾ ਇਕ ਬੂਟਾ ਲਾਉਂਦਾ ਹੁੰਦਾ ਸੀ ਰੋਜ਼ ਦਾ ਤੇ ਜਿਹੜੇ ਲਾਇਓ ਆ ਪਹਿਲੇ ਉਹਨਾਂ ਨੂੰ ਪਾਣੀ ਪਾਉਣਾ ਉਹਨੇ ਜੀ ਪੂਰੇ 37 ਸਾਲ ਇਹ ਕੰਮ ਕੀਤਾ ਪੂਰੇ 37 ਸਾਲ ਪੂਰੇ 37 ਸਾਲ ਉਹਨੇ ਰੋਜ਼ ਇਕ ਬੂਟਾ ਲਾਇਆ ਹੁਣ ਤੁਸੀਂ ਮਲਟੀਪਲਾਈ ਕਰ ਲਓ 37 ਨੂੰ 365 ਦੇ ਨਾਲ ਹੁਣ ਉਹ ਅੱਜ ਉਹ ਵਰਲਡ ਦੀ ਐਗਜ਼ਾਮਪਲ ਬਣਿਆ ਹੋਇਆ ਉਥੇ ਘਣਾ ਜੰਗਲ ਹੈ ਉਥੇ 111 ਹਾਥੀਆਂ ਦਾ ਥਾਂ ਬਣਿਆ ਹੋਇਆ ਹਾਥੀ ਰਹਿ ਰਹੇ ਨੇ ਉਥੇ ਚੀਤੇ ਰਹਿ ਰਹੇ ਨੇ ਉਥੇ ਮਤਲਬ ਪੂਰਾ ਜਿਹਨੂੰ ਕਹਿੰਦੇ ਨਾ ਜੰਗਲ ਜਿਹਨੂੰ ਵਧੀਆ ਨੈਚੁਰਲ ਹੈਬੀਟੈਟ ਉਹ ਬਣਿਆ ਹੋਇਆ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਕ ਬੂਟਾ ਕਿਉਂ ਰੋਜ਼ ਉਹਦਾ ਉਹ ਇੰਨਾ ਬੰਦਾ ਸਮਾਰਟ ਸੀਗਾ ਵੀ ਇਕ ਬੂਟਾ ਤੁਸੀਂ ਲਾਉਣਾ ਰੋਜ਼ ਦਾ ਮਹੀਨੇ ਦੇ 30 ਬੂਟੇ ਹੋ ਗਏ ਸੋ ਮਹੀਨੇ ਦੇ ਉਹਨਾਂ ਉਹ ਕੀ ਕਿਹਾ ਵੀ ਨਾਲ ਪਾਣੀ ਲੈ ਕੇ ਜਾਂਦਾ ਹੁੰਦਾ ਸੀ ਕਿਉਂਕਿ ਨਵੇਂ ਬੂਟੇ ਨੂੰ ਐਸਟੈਬਲਿਸ਼ ਕਰਨ ਦੇ ਲਈ ਜੇ ਤੁਸੀਂ ਉਹਨੂੰ 30 ਦਿਨ ਪਾਣੀ ਪਾ ਦਿਓ ਬੂਟਾ ਕਿਤੇ ਨੀ ਜਾਂਦਾ ਬੂਟਾ ਲੱਗ ਜਾਂਦਾ ਸੋ ਉਹ ਉਹਦਾ ਏਮ ਸੀਗਾ ਵੀ ਉਹਨੇ ਰੋਜ਼ ਇਕ ਬੂਟਾ ਲਾਣਾ ਤੇ ਬਾਕੀ 29 ਬੂਟਿਆਂ ਨੂੰ ਉਹਨੇ ਪਾਣੀ ਪਾ ਦੇਣਾ ਉਹ ਫੇਰ ਗਾਂਹ ਤੁਰ ਪੈਣਾ ਅਗਲੇ ਦਿਨ ਪਿਛਲਾ ਛੱਡ ਲੈਣਾ ਸੋ ਉਹ ਜਦ ਤੱਕ ਸੈੱਟ ਹੋਇਆ ਜਾਂਦਾ ਉਹਦੀ ਜੜ ਬਣ ਜਾਂਦੀ ਹੈ ਸੋ ਇੱਦਾਂ ਕਰ ਕਰਕੇ ਜਿਹਨੂੰ ਕਹਿੰਦੇ ਬੂੰਦ ਬੂੰਦ ਸਾਗਰ ਅਸੀਂ ਕਹਿੰਦੇ ਬੂੰਦ ਬੂੰਦ ਕਰਕੇ ਘੜਾ ਭਰ ਜਾਂਦਾ ਇਹ ਲੋਕ ਜਿਹੜੇ ਨੇ ਕਰਕੇ ਦਿਖਾਲਣ ਵਾਲੇ ਨੇ ਇਹੋ ਜਿਹਾ ਇੱਕ ਇਨਸਾਨ ਸੀਗਾ ਜਿਹਨੇ ਇੱਕ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਹਾੜ ਪਾੜ ਕੇ ਉਹਨੇ ਬੱਚੋ ਰਾਹ ਕੱਢਤਾ ਸੀ ਹਨਾ ਇੱਕ ਉਹ ਬੰਦੇ ਹੁੰਦੇ ਉਹ ਜਿਹੜੇ ਮਤਲਬ ਲਗਾਤਾਰ ਕੰਸਿਸਟੈਂਸੀ ਦਿਖਾਲ ਰਹੇ ਨੇ ਉਹ ਹੁੰਦੇ ਨੇ ਸੋ ਮੈਨੂੰ ਲੱਗਦਾ ਕਿ ਆਪਾਂ ਹੁਣ ਆਪਾਂ ਇੱਕ ਗੀਤ ਸੁਣ ਲਈਏ ਨਸੀਬੋ ਲਾਲ ਦਾ ਉਸ ਤੋਂ ਬਾਅਦ ਨਾ ਆਪਾਂ ਫਿਰ ਖੁੱਲ ਕੇ ਗੱਲਾਂ ਕਰਾਂਗੇ ਕੁਛ ਕਾਫੀ ਅਹਿਮ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਕਰਨੀਆਂ
ਜੀ 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 ਬਿਲਕੁਲ ਬਿਲਕੁਲ ਕਿਉਂ ਨੀ ਤੇ ਮਿਲਦੇ ਆ ਜੀ ਫਿਰ ਗੀਤ ਤੋਂ ਬਾਅਦ
ਜੀ ਗੀਤ ਹੈ ਜੀ ਨਸੀਬੋ ਲਾਲ ਦਾ
ਮਿਲਾਈ ਮਜ਼ਾ ਆ ਗਿਆ ਜਬ ਨਜ਼ਰ ਸੇ ਮਿਲਾ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0414-222-9631 ਜਾਂ ਵਿਜ਼ਿਟ ਕਰੋ www.healthdrops.com.au।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। वी प्रोवाइड द बेस्ट स्ट्रेटजीज एंड ट्रिक्स टू असिस्ट यू इन अचीविंग योर डिजायर्ड स्कोर। लक्ष्य IELTS PTE कोचिंग इंस्टीट्यूट, 28 चैटर रोड, रिजर्वॉयर, विक्टोरिया।
रोटी हजम नहीं होंगी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेडी की सीधी खेतों चो मिल च लाई जाती। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
तुसी घर बनाउण वास्ते सोच रहे हो तां पहला मिलो बिल्डर्स नेगोशिएटर्स नूं, हेल्पिंग यू गेट ए शार्प डील। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल अस्टेट दियां सुविधावां भी दिंदे ने। मेलबोर्न दे विच घर बनाउण दे लई हुणे संपर्क करो हरविंदर गर्चा नूं 0477-400-600 ते जां फिर वेबसाइट विजिट करो negotiators.com.au ते।
नानक बेकरी डैंडीनोंग मेलबोर्न वाले हरमन रेडियो नूं स्पॉन्सर करदे हन। शुद्ध वेजिटेरियन केक, पेस्ट्री, कुलचे छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट, डैंडीनोंग। फोन 0425-888-856।
मोरिंडा मोटर्स ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ ਦਿਨ ਐਤਵਾਰ ਹੈ, 20 ਅਗਸਤ 2017 ਤੇ ਘੜੀ 10:05 ਦਿਖਾਣ ਲੱਗ ਪਈ ਆ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਅੱਜ ਐਤਵਾਰ ਵਾਲੇ ਦਿਨ ਤੇ ਖੁਸ਼ੀਆਂ ਖੇੜਿਆਂ ਦੇ ਵਿਚੋਂ, ਚੜ੍ਹਦੀ ਕਲਾ ਦੇ ਵਿਚੋਂ, ਅਰਦਾਸ ਸਾਡੀ ਇਹੀ ਹੈ ਕਿ ਸਾਰੇ ਹੀ ਤੰਦਰੁਸਤ ਰਹੋ ਔਰ ਆਪਣੇ ਕੰਮਾਂ ਕਾਰਾਂ ਦੇ ਵਿਚ ਆਪਣੀ ਜ਼ਿੰਦਗੀ ਨੂੰ ਸਫਲ ਤੁਸੀਂ ਕਰੋ ਹਰ ਖਿੱਤੇ ਦੇ ਵਿਚ ਤੇ ਇਸ ਦੇ ਲਈ ਸਖ਼ਤ ਮਿਹਨਤ ਦੀ ਲੋੜ ਹੈ ਮਿਹਨਤ ਤੁਸੀਂ ਕਰੋ ਸਾਡਾ ਕੰਮ ਹੈ ਜੀ ਹੋਕਾ ਦੇਣਾ ਤੇ ਤੁਸੀਂ ਸਾਡਾ ਸਾਥ ਦਿੰਦੇ ਹੋ ਇਸ ਦੀ ਬੜੀ ਸਾਨੂੰ ਖੁਸ਼ੀ ਹੁੰਦੀ ਆ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਮਿੰਟੂ ਬਰਾੜ ਜੀ ਸਾਡੇ ਨਾਲ ਵੈਸੇ ਜੁਆਇਨ ਨੇ ਪੌਜ਼ ਤੇ ਨੇ ਚੰਦ ਮਿੰਟਾਂ ਦੇ ਵਿਚ ਸਾਡੇ ਨਾਲ ਹਾਜ਼ਰ ਹੋਣਗੇ ਪਰ ਪਹਿਲਾਂ ਮੈਸੇਜ ਸਾਡੇ ਸੱਜਣਾਂ ਦੇ ਬਹੁਤ ਆਏ ਨੇ ਆਪਾਂ ਉਹ ਸਾਂਝੇ ਕਰਨੇ ਆ ਤੁਹਾਡੇ ਨਾਲ ਤੇ ਨਵੀਂ ਵਿਨੀ ਫਗ ਨੇ ਮੈਸੇਜ ਭੇਜਿਆ ਸੀ ਕਹਿੰਦੇ ਜ਼ਿੰਦਗੀ ਕੀ ਭਾਗ ਦੌੜ ਮੇ ਸਿਹਤ ਕਾ ਖਿਆਲ ਰੱਖੀਏ ਐਸਾ ਨਾ ਹੋ ਕੇ ਆਪ ਪਿੱਛੇ ਰਹਿ ਜਾਏ ਔਰ ਆਪਕਾ ਪੇਟ ਆਗੇ ਨਿਕਲ ਜਾਏ ਠੀਕ ਹੈ ਇਹ ਵੈਸੇ ਵਿਚਾਰ ਬਹੁਤ ਵਧੀਆ ਮੈਨੂੰ ਲੱਗਦਾ ਸੁਖਵੰਤ ਹੋਣੀ ਤਾਂ ਹੀ ਗਏ ਹੋਏ ਨੇ ਹਾਈਕਿੰਗ ਕਰਨ ਵਾਸਤੇ ਕਿ ਕਿਤੇ ਏਦਾਂ ਨਾ ਹੋਵੇ ਕਿ ਉਹਨਾਂ ਦਾ ਢਿੱਡ ਅੱਗੇ ਨਿਕਲ ਜਾਵੇ ਉਹਨਾਂ ਨਾਲੋਂ ਵੈਸੇ ਕਹਿੰਦੇ ਕਿ ਪੇਟ ਵਧਿਆ ਔਰ ਕਰਜ਼ਾ ਵਧਿਆ ਘਟਾਉਣਾ ਬੜਾ ਔਖਾ ਹੋ ਜਾਂਦਾ ਸੋ ਪਰ ਕੋਈ ਗੱਲ ਨਹੀਂ ਅੱਜ ਕੱਲ੍ਹ ਬੜੀ ਟੈਕਨੋਲੋਜੀ ਆ ਗਈ ਹੈ ਤੇ ਤੁਸੀਂ ਹੈਲਥ ਡਰੋਪਸ ਲੈ ਸਕਦੇ ਹੋ ਸੁਨੀਲ ਵਰਮਾ ਉਹਨਾਂ ਨੂੰ ਕਾਲ ਕਰੋ ਤੇ ਬਿਲਕੁਲ ਪੰਜਾਬੀ ਰੈਸਪੀ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਗਾਈਡ ਕਰਨਗੇ ਤੇ ਸਾਡੇ ਨਾਲ ਸਾਂਝ ਪਾ ਰਹੇ ਨੇ ਜੀ ਰਵੀ ਰਾਠੌਰ ਵੀ ਉਹਨਾਂ ਨੇ ਜੋਕ ਹਿੰਦੀ ਚ ਭੇਜਿਆ ਮੈਂ ਥੋੜੀ ਦੇਰ ਬਾਅਦ ਪੜਾਂਗਾ ਰਣਜੀਤ ਸਿੰਘ ਮੁਦਕੀ ਵਾਲੇ ਵੀ ਸਾਡੇ ਨਾਲ ਜੁੜੇ ਨੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਸਵਾਲ ਪੁੱਛਣਾ ਹੈ ਥੋੜੀ ਦੇਰ ਬਾਅਦ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹੋ ਕੇ ਕਰਦੇ ਹਾਂ ਲਓ ਜੀ ਕਿਆ ਬਾਤ ਹੈ ਪਤਾ ਨਹੀਂ ਕਿੱਦਾਂ ਦਾ ਸਵਾਲ ਆਉਣਾ ਗੋਲਡ ਕੋਸਟ ਤੋਂ ਕੋਈ ਗੱਲ ਨਹੀਂ ਆਣ ਦਿਓ ਜਤਿੰਦਰ ਵਾਲੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਤਿੰਦਰ ਵਾਲੀਆ ਸਿਡਨੀ ਤੋਂ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਇਨ੍ਹਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਤੂੰ ਛੱਡ ਦੇ ਕੋਸ਼ਿਸ਼ਾਂ ਲੋਕਾਂ ਨੂੰ ਪਹਿਚਾਨਣ ਦੀਆਂ ਤੂੰ ਛੱਡ ਦੇ ਕੋਸ਼ਿਸ਼ਾਂ ਲੋਕਾਂ ਨੂੰ ਪਹਿਚਾਨਣ ਦੀਆਂ ਇੱਥੇ ਸਭ ਹੀ ਜ਼ਰੂਰਤ ਦੇ ਹਿਸਾਬ ਨਾਲ ਬਦਲ ਲੈਂਦੇ ਨਕਾਬ ਆ ਆਪਣੇ ਗੁਨਾਹਾਂ ਤੇ ਪਰਦੇ ਪਾ ਕੇ ਹਰ ਬੰਦਾ ਕਹਿ ਦਿੰਦਾ ਜਮਾਨਾ ਬਹੁਤ ਖਰਾਬ ਹੈ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਵਿਚਾਰ ਹੈ ਰੁਪਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਰੁਪਿੰਦਰ ਔਲਖ ਕਹਿੰਦੇ ਕਿ ਹੋਲੀਡੇ ਤੇ ਸੀ ਜੀ ਜਾ ਰਹੇ ਹਾਂ ਇੰਡੀਆ 2 ਮਹੀਨੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਪਰ ਥੋੜਾ ਅਰਲੀ ਨਹੀਂ ਜਾ ਰਹੇ ਹਜੇ ਉੱਥੇ ਗਰਮੀ ਕਾਫੀ ਹੋਏਗੀ ਪਰ ਚਲੋ ਛੁੱਟੀਆਂ ਦਾ ਆਨੰਦ ਮਾਨਣਾ ਤੁਸੀਂ ਤੇ ਤੁਹਾਨੂੰ ਸ਼ੁਭ ਕਾਮਨਾਵਾਂ ਔਰ ਸਿਹਤ ਦਾ ਖਿਆਲ ਰੱਖਿਓ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਪਾਣੀ ਦਾ ਖਾਸ ਕਰਕੇ ਬਲਵੀਰ ਸਿੰਘ ਸਮਾਰਟ ਆਲਟਰੇਸ਼ਨ ਵਾਲੇ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਚਾਹ ਦਾ ਕੱਪ ਭੇਜ ਰਹੇ ਨੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਬਲਵੀਰ ਜੀ ਬਹੁਤ ਬਹੁਤ ਧੰਨਵਾਦ ਤੇ ਸੁਖਦੀਪ ਸਿੰਘ ਮਿਲਡੂਰਾ ਵਾਲੇ ਉਹ ਤੁਹਾਡੀਆਂ ਫੋਟੋਆਂ ਬਦਾਮਾਂ ਵਾਲੀਆਂ ਸ਼ੇਅਰ ਕਰਕੇ ਹਟਿਆ ਮੈਂ ਸਾਰੇ ਸਰੋਤੇ ਸਾਡੇ ਉੱਤੇ ਦੇਖ ਸਕਦੇ ਨੇ ਲਖਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਦਿਲ ਪੰਜਾਬੀ ਜਜ਼ਬਾ ਪੰਜਾਬੀ ਤੇ ਕਹਿੰਦੇ ਨੇ ਕਿ ਅੱਛਾ ਠੀਕ ਹੈ ਲੇਟਨ ਯੂਟਾ ਤੋਂ ਅਮਰੀਕਾ ਤੋਂ ਤੇ ਅੱਜ ਕਹਿੰਦੇ ਸ਼ਨਿਚਰਵਾਰ ਈਵਨਿੰਗ ਇੱਥੇ ਹੈਗੀ ਹੈ ਸ਼ਾਮ ਤੇ ਸ਼ਾਮ ਦੇ 5:36 ਹੋਏ ਨੇ ਇਹ ਥੋੜੀ ਦੇਰ ਪਹਿਲਾਂ ਉਹਨਾਂ ਨੇ ਮੈਸੇਜ ਪਾਇਆ ਸੀ ਅੱਧਾ ਘੰਟਾ ਪਹਿਲਾਂ ਹੁਣ ਤਾਂ 6 ਹੋਣੇ ਆ ਬਹੁਤ ਅੱਜ ਕਹਿੰਦੇ ਕਲੀਅਰ ਦਿਨ ਹੈ ਤੇ 79 ਫਾਰਨਹਾਈਟ ਜਾਂ 29 ਸੈਲਸੀਅਸ ਟੈਂਪਰੇਚਰ ਹੈ ਫੀਡਬੈਕ ਕਈ ਕੁਛ ਪ੍ਰੋਗਰਾਮ ਦੇ ਸੁਪਰ ਲਾਈਕ ਕਹਿੰਦੇ ਮਿੰਟੂ ਬਰਾੜ ਜੀ ਦੇ ਉਹਨਾਂ ਨੇ ਪਾਣੀ ਦੇ ਪ੍ਰੋਗਰਾਮ ਕੀਤੇ ਸੀ ਬਹੁਤ ਵਧੀਆ ਲੱਗਿਆ ਤੇ ਉਹਨਾਂ ਨੇ ਅਮੈਰੀਕਨ ਕੰਪਨੀ ਟੈਸਲਾ ਦੀ ਪ੍ਰੈਜੈਂਟੇਸ਼ਨ ਦਿੱਤੀ ਸੀ ਉਹ ਵੀ ਉਹਨਾਂ ਨੂੰ ਬਹੁਤ ਵਧੀਆ ਲੱਗੀ ਹੈ ਤੇ ਜਿਸ ਇੰਟਰਵਿਊ ਜਸਵੰਤ ਸਿੰਘ ਜਾਖੜ ਉਹਨਾਂ ਦੀ ਕੀਤੀ ਸੀ ਤੇ ਇੰਟਰਵਿਊ ਹਿੰਦੀ ਚ ਉਹਨੇ ਅਭਿਜੀਤ ਦੀ ਕੀਤੀ ਸੀ ਗਿਆਨੀ ਸੰਤੋਖ ਸਿੰਘ ਉਹਨਾਂ ਦੀ ਬੌਬੀ ਸਿੱਧੂ ਦੇ ਪ੍ਰੋਗਰਾਮ ਵੀ ਉਹਨਾਂ ਨੂੰ ਬਹੁਤ ਪਸੰਦ ਹੈ ਤੇ ਅੱਜ ਕਹਿੰਦੇ ਕਿ ਟੋਟਲ ਸੋਲਰ ਕਲਿਪ ਜਾਣੀ ਕਿ ਗ੍ਰਹਿਣ ਲੱਗਣਾ ਹੈ ਜੀ ਸੂਰਜ ਨੂੰ ਅਮਰੀਕਾ ਦੇ ਵਿਚ ਮੰਡੇ ਨੂੰ ਸੋਮਵਾਰ ਨੂੰ ਤੇ ਫ੍ਰੀਵੇ ਜਿਹੜੀਆਂ ਉਹ ਭਰੀਆਂ ਪਈਆਂ ਨੇ ਨਾਰਥ ਦੇ ਵਿਚ ਤੇ ਇਸ ਗ੍ਰਹਿਣ ਨੂੰ ਦੇਖਣ ਦੇ ਲਈ ਤੇ ਇਹ ਜਿਹੜਾ ਗ੍ਰਹਿਣ ਹੈ ਸਟੇਟ ਆਫ ਓਰੀਗਨ ਤੇ ਵੈਸਟ ਕੋਸਟ ਦੇ ਉੱਤੇ ਸਾਊਥ ਕੈਰੋਲੀਨਾ ਤੇ ਈਸਟ ਕੋਸਟ ਤੇ ਦਿਖਾਈ ਦੇਵੇਗਾ ਸੋ ਬਹੁਤ ਸਾਰੇ ਲੋਕ ਜਿਹੜੇ ਨਾਰਥ ਵੱਲ ਨੂੰ ਜਾ ਰਹੇ ਨੇ ਤੇ ਲੁਕਸ ਲਾਈਕ ਇਟਸ ਗੋਇੰ ਟੂ ਬੀ ਹਿਊਜ ਪਾਰਟੀ ਤੇ ਬਾਕੀ ਕਹਿੰਦੇ ਨੇ ਕਿ ਡੋਨਲਡ ਟਰੰਪ ਬਾਰੇ ਕੀ ਕੋਈ ਕਹਿਣਾ ਚਾਹੇਗਾ ਉਹ 70 ਦਾ ਹੈ ਤੇ ਉਹਦਾ ਜਿਹੜਾ ਮਾਇੰਡ ਸੈੱਟ ਹੈ ਉਹ 17 ਦਾ ਹੈ ਤੇ ਕੁਛ ਵੀ ਉਹ ਕਹਿੰਦਾ ਹੈ ਉਹ ਪੱਕਾ ਪਰਮਾਨੈਂਟ ਨਹੀਂ ਹੁੰਦਾ ਹੀ ਚੇਂਜਿਸ ਸਟੇਟਮੈਂਟ ਐਵਰੀ ਆਫਨ ਵੈਰੀ ਆਫਨ ਸੋ ਇਹ ਉਹਨਾਂ ਨੇ ਵਿਚਾਰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸਿਮਰਨਜੀਤ ਸਿੰਘ ਸਿੰਮੀ ਸ਼ੈਪਟ ਨਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਬਰਾੜ ਸਾਹਿਬ ਨੂੰ ਪੁੱਛਿਓ ਕਿ ਕੰਮ ਮਿਲ ਜਾਓ ਔਰੇਂਜ ਪਿਕਿੰਗ ਦਾ ਮਿੰਟੂ ਜੀ
ਜੀ ਜੀ ਜੀ
ਕੰਮ ਕਹਿੰਦੇ ਮਿਲ ਜਾਊਗਾ
ਬਿਲਕੁਲ ਜੀ ਬਿਲਕੁਲ ਮੈਂ ਜ਼ਰੂਰ ਕੰਮ ਦਿੰਦਾ ਤੇ ਤੁਸੀਂ ਥੋੜਾ ਜਿਹਾ 2 ਪ੍ਰੋਗਰਾਮ ਜਾਰੀ ਰੱਖੋ ਮੈਂ ਫਿਰ ਜੁੜਦਾ ਤੁਹਾਡੇ
ਜੀ ਜੀ ਕੈਰੀ ਓਨ ਰੱਖੋ ਤੁਸੀਂ ਆਪਣਾ ਕੰਮ ਤੇ ਸਤਵੀਰ ਮਨਿਹਾਸ ਵੀ ਕਹਿ ਰਹੇ ਨੇ ਸਪਰੇ ਕਰ ਰਹੇ ਉਹਨਾਂ ਨੇ ਜੌਨ ਡੀਅਰ ਦੀ ਫੋਟੋ ਭੇਜ ਦਿੱਤੀ ਆ ਤੇ ਗਾਰਾ ਜੌਨ ਡੀਅਰ ਖੜਾ ਤੇ ਸਪਰੇ ਪਾ ਰਹੇ ਨੇ। ਇਹ ਫੋਟੋ ਵੀ ਮੈਂ ਸ਼ੇਅਰ ਕਰਤੀ ਆ। ਪਾਲਾ ਬੈਂਸ ਕੋਬਰਮ ਵਾਲੇ, ਕਿਆ ਬਾਤ ਹੈ ਜੀ। ਕਨੋਲਾ ਯਾਨੀ ਕਿ ਸਰੋਂ ਦੇ ਖੇਤਾਂ ਦੀਆਂ ਫੋਟੋਆਂ ਭੇਜ ਰਹੇ ਨੇ। ਇਉਂ ਲੱਗ ਰਿਹਾ ਜਿਵੇਂ ਮੈਂ ਇਨ੍ਹਾਂ ਦੇ ਇਲਾਕੇ ਚ ਘੁੰਮ ਰਿਹਾ ਵਾਂ। ਬਹੁਤ ਸੋਹਣਾ ਏਰੀਆ ਮੈਨੂੰ ਲੱਗਦਾ ਇਨ੍ਹਾਂ ਦਾ, ਸ਼ੈਪਟਨ, ਕੋਬਰਮ, ਇਹ ਸਾਰੇ ਬਹੁਤ ਨਾਈਸ ਏਰੀਆ। ਧਨੀ ਜੀ ਕੀ ਹਾਲ ਚਾਲ ਹੈ? ਸੋਰੀ ਕੱਲ ਫੋਨ ਮੈਂ ਮਿਸ ਕਰ ਗਿਆ, ਉਦੋਂ ਐਨ ਬੈਟਰੀ ਫਲੈਟ ਹੋਈ ਸੀ। ਤੇ ਕਹਿੰਦੇ ਕਿ ਵਧੀਆ ਜੀ, ਮਿੰਟੂ ਭਾਜੀ ਦਾ ਸੁਭਾਅ ਬਹੁਤ ਵਧੀਆ, ਗੱਲਬਾਤ ਤਰੀਕਾ ਬਹੁਤ ਵਧੀਆ, ਗੱਲ ਸਮਝਾਉਣ ਦਾ। ਤੇ ਕਹਿੰਦੇ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਆਸਟ੍ਰੇਲੀਆ ਚ ਆ ਜਾਂ ਇੰਡੀਆ ਚ ਆ ਤੁਹਾਡਾ ਪ੍ਰੋਗਰਾਮ ਸੁਣ ਕੇ। ਖੈਰ ਕੋਈ ਗੱਲ ਨੀ ਜੀ, ਤੁਸੀਂ ਸੁਣਦੇ ਹੋ, ਸਾਡੇ ਨਾਲ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਤੇ ਕਮਲ ਭਗਤ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਸੁਖਵੰਤ ਬਾਈ ਕਹਿ ਰਹੇ ਨੇ ਕਿ ਮਿੰਟੂ ਬਾਈ ਮੈਨੂੰ ਪਤਾ ਕਿਹੜੀ ਕੁਦਰਤ ਮਿਹਰਬਾਨ ਹੁੰਦੀ ਆ, ਜਦੋਂ 45 ਡਿਗਰੀ ਤੇ ਗਲਾਸ ਹਾਊਸ ਦੇ ਵਿਚ ਖੀਰਿਆਂ ਦੀ ਸਪਰੇ ਹੁੰਦੀ ਆ ਨਾ, ਫਿਰ ਵਾਹਗਰੂ ਵਾਹਗਰੂ ਨਿਕਲਦਾ ਮੂੰਹ ਚੋਂ। ਤੇ ਮਹਿੰਦਰ ਸਿੰਘ ਹੰਸ ਬਰੈਂਪਟਨ ਵਾਲੇ ਵੀ ਕਹਿੰਦੇ ਆ ਇੰਜੋਏ ਕਰ ਰਹੇ ਆ ਪ੍ਰੋਗਰਾਮ, ਤੇ ਬਹੁਤ ਸੋਹਣਾ ਜੀ, ਸ਼ੁਕਰੀਆ ਜੀ। ਤੇ ਅਮਰਪ੍ਰੀਤ ਪੰਧੇਰ ਹੋਣਾ ਨੇ ਈਮੇਲ ਪਾਈ ਸੀ, ਸਤਿ ਸ੍ਰੀ ਅਕਾਲ ਬੁਲਾਈ ਸੀ। ਬਚਿੱਤਰ ਹੋਣਾ ਨੇ ਈਮੇਲ ਪਾਈ ਆ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਿ ਤੁਹਾਡਾ ਪ੍ਰੋਗਰਾਮ, ਤੁਹਾਡਾ ਨਵਾਂ ਬਣਿਆ ਨੇਬਰ ਆ ਇਨਸਫਿਲ। ਅੱਛਾ, ਸਾਡੇ ਗੁਆਂਢੀ ਆ ਗਏ ਨੇ ਇਨਸਫਿਲ ਤੋਂ। ਠੀਕ ਹੈ ਠੀਕ ਹੈ, ਆਓ ਜੀ ਮਿਲਦੇ ਆ ਫਿਰ ਜ਼ਰੂਰ। ਤੇ ਗੁਰਨਾਮ ਭੁੱਲਰ ਕਹਿ ਰਹੇ ਸਤਿ ਸ੍ਰੀ ਅਕਾਲ ਜੀ, ਤੇ ਸ਼ੀਪ ਫਾਰਮ ਤੇ ਕਾਓ ਫਾਰਮ ਦੇ ਬਾਰੇ ਜ਼ਰੂਰ ਦੱਸਿਓ, ਮਲਡੂਰਾ ਦੇ ਲਾਗਿਓ ਗੱਲ ਕਰ ਰਹੇ ਨੇ। ਹਾਂਜੀ, ਗੱਲ ਕਰਾਂਗੇ ਇਹਦੇ ਬਾਰੇ ਵੀ ਜੀ, ਇਹਦੇ ਬਾਰੇ ਵੀ ਕਰਾਂਗੇ। ਤੇ ਸੰਦੀਪ ਦੇਲ ਗਿੱਪੀ ਗਰੇਵਾਲ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ, ਤੇ ਮੈਂ ਕੋਸ਼ਿਸ਼ ਕਰਦਾ ਅੱਜ ਦੇ ਪ੍ਰੋਗਰਾਮ ਜੇ ਅਗਰ ਟਾਈਮ ਮਿਲਿਆ ਤਾਂ ਜ਼ਰੂਰ ਆਪਾਂ ਗੀਤ ਇਹ ਲਾਵਾਂਗੇ। ਤਾਂ ਇੱਕ ਮੈਸੇਜ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਜੀ, ਉਹ ਹੈਗਾ ਜੀ ਗੁਰਨਾਮ ਹੋਣਾ ਨੇ, ਥੋੜੀ ਦੇਰ ਬਾਅਦ ਕਰਾਂਗੇ। ਤੇ ਮਿੰਟੂ ਜੀ ਮੈਸੇਜ ਕਾਫੀ ਆ ਰਹੇ ਨੇ, ਇੱਕ ਨਾ ਅਹਿਮ ਗੁਰਪ੍ਰੀਤ ਗਿੱਲ ਹੋਣਾ ਦੀ ਗੱਲਬਾਤ ਸ਼ੇਅਰ ਕਰਨੀ ਆ ਆਪਾਂ ਮਸਲਿਆਂ ਤੇ ਗੱਲਬਾਤ ਕਰਨ ਤੋਂ ਪਹਿਲਾਂ, ਉਹ ਕਰ ਲਈਏ
ਜੀ? ਬਿਲਕੁਲ ਬਿਲਕੁਲ, ਮੈਨੂੰ ਜਮਾ ਫ੍ਰੀ ਹਾਂ, ਮਰਜ਼ੀ ਗੱਲਾਂ।
ਮੈਨੂੰ ਤਾਂ ਡਰ ਪੈ ਗਿਆ ਸੀ ਕੱਲ ਜਦ ਇਹਨਾਂ ਨੇ ਸਟੇਟਸ ਸ਼ੇਅਰ ਕੀਤਾ ਨਾ, ਉਹਨਾਂ ਨੇ ਇੱਕ ਛੋਟੀ ਜਿਹੀ ਕਹਾਣੀ ਲਿਖੀ। ਮੈਂ ਡਰ ਜਾਂਦਾ ਉਹਨਾਂ ਜਦ ਇੱਦਾਂ ਦੀਆਂ ਕਹਾਣੀਆਂ ਲਿਖਦੇ, ਮੈਂ ਕਿਹਾ ਪਤਾ ਨੀ ਮਿਸਟਰ ਸਿੰਘ ਨਾਲ ਕਿਤੇ ਪੰਗਾ ਨਾ ਪੈ ਗਿਆ ਹੋਵੇ ਕਿਸੇ ਦਾ। ਪਰ ਮੈਸੇਜ ਇੱਦਾਂ ਸੀਗਾ, ਕਹਿੰਦੇ ਕੱਲ ਮੈਂ ਕਾਰ ਦੇ 2 ਟਾਇਰ ਪਵਾਉਣ ਗਿਆ ਤੇ ਦੁਕਾਨ ਵਾਲਿਆਂ ਨੇ ਮੇਰੇ ਕਾਰਡ ਤੋਂ ਪੈਸੇ ਚਾਰਜ ਕਰਕੇ ਬਿੱਲ ਭਰ ਦਿੱਤਾ। ਮੈਂ ਕਾਰ ਵੱਲ ਜਾਂਦੇ ਨੇ ਬਿੱਲ ਦੇਖਿਆ ਤਾਂ ਪੈਸੇ 1 ਟਾਇਰ ਦੇ ਲਾਏ ਹੋਏ ਸੀ, ਪਰ ਜਦ ਕਾਰ ਦੇ ਟਾਇਰਾਂ ਵੱਲ ਦੇਖਿਆ ਤਾਂ ਮੂਹਰੇ 2 ਨਵੇਂ ਟਾਇਰ ਪਾਏ ਹੋਏ ਸੀ। ਮੈਂ ਸੋਚਿਆ ਗਲਤੀ ਲੱਗ ਗਈ ਹੋਣੀ ਆ। ਮੈਂ ਕਾਊਂਟਰ ਤੇ ਜਾ ਕੇ ਸਾਰੀ ਗੱਲ ਦੱਸੀ ਤਾਂ ਗੋਰਾ ਗਾਉਂ ਹੈਰਾਨ ਹੋ ਕੇ ਕਹਿੰਦਾ ਕਿ ਜੇ ਤੂੰ ਚਲੇ ਜਾਂਦਾ ਤਾਂ ਅਸੀਂ ਤੈਨੂੰ ਕਾਲ ਕਰਕੇ ਦੱਸ ਦੇਣਾ ਸੀ ਕਿ ਗਲਤੀ ਨਾਲ ਘੱਟ ਚਾਰਜ ਹੋ ਗਏ ਨੇ। ਮੈਂ ਕਿਹਾ ਉਹ ਤਾਂ ਮੈਨੂੰ ਵੀ ਪਤਾ ਵੀ ਤਾਂ ਇੱਦਾਂ ਕਰ ਲੈਣਾ ਸੀ, ਪਰ ਮੈਨੂੰ ਤਾਂ ਡਰ ਇਹ ਸੀਗਾ ਕਿ ਤੁਸੀਂ ਇਹ ਨਾ ਸੋਚ ਲੈਂਦੇ ਕਿ ਮੈਨ ਵਿਦ ਟਰਬਨ ਜਾਣ ਬੁੱਝ ਕੇ ਚਲੇ ਗਿਆ। ਪੱਗ ਦਾ ਖਿਆਲ ਰੱਖਣਾ ਪੈਂਦਾ ਬਾਹਰ ਮੁਲਕ ਦੇ, ਮਤਲਬ ਇਹ ਗੱਲ ਜਿਹੜੀ ਹੈ ਨਾ ਮੈਂ ਤਾਂ ਸ਼ੇਅਰ ਕੀਤੀ ਆ, ਇਹਨਾਂ ਨੇ ਵੀ ਸ਼ੇਅਰ ਕੀਤੀ, ਦਿਸ ਇਜ ਐਕਸਟਰਾ ਰਿਸਪੋਂਸੀਬਿਲਟੀ। ਜਿਹੜਾ ਤੁਹਾਡੀ ਦਿੱਖ ਹੈ ਨਾ, ਜਿਹੜੀ ਧਾਰਮਿਕ ਦਿੱਖ ਅਸੀਂ ਅਪਣਾਈ ਹੋਈ ਆ, ਗੁਰੂ ਸਾਹਿਬ ਨੇ ਸਾਨੂੰ ਜਿਹੜਾ ਬਾਣਾ ਬਖਸ਼ਿਆ ਹੋਇਆ, ਉਹਦੀ ਜਿਹੜੀ ਜਿੰਮੇਵਾਰੀ ਆ ਉਹ ਸਾਡੀ ਕਈ ਗੁਣਾ ਵੱਧ ਜਾਂਦੀ ਆ ਜਦੋਂ ਅਸੀਂ ਉਹਨੂੰ ਲੈ ਕੇ ਤੁਰਦੇ ਆਂ। ਇਹ ਕੱਲੀ ਸਿੱਖਾਂ ਦੀ ਨਹੀਂ, ਅਗਰ ਕੋਈ ਸਾਡੇ ਹਿੰਦੂ ਭਾਈਚਾਰੇ ਚੋਂ ਕੋਈ ਹਿੰਦੂ ਤਿਲਕ ਲਾਇਆ ਹੋਇਆ, ਜੰਝੂ ਪਾਇਆ ਹੋਇਆ, ਜਾਂ ਉਸ ਜੋਗੀ ਬਾਣਾ ਪਾਇਆ ਹੋਇਆ, ਤਾਂ ਉਹਦੀ ਜਿੰਮੇਵਾਰੀ ਬਣਦੀ ਆ ਕਿ ਉਹਦੇ ਅਨੁਕੂਲ ਉਹ ਕੰਮ ਕਰੇ, ਇਦਾਂ ਹੀ ਮੁਸਲਮਾਨ ਭਾਈਚਾਰੇ ਚੋਂ। ਸੋ ਸਾਡੀ ਇੱਕ ਐਕਸਟਰਾ, ਜਦੋਂ ਅਸੀਂ ਪੱਗ ਬੰਨਦੇ ਆਂ, ਦਾੜੀ ਕੇਸ ਰੱਖਦੇ ਆਂ, ਸਾਡੀ ਇੱਕ ਐਕਸਟਰਾ ਜਿੰਮੇਵਾਰੀ ਬਣਦੀ ਆ ਕਿ ਆਪਾਂ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖੀਏ। ਸੋ ਗੁਰਪ੍ਰੀਤ ਗਿੱਲ ਹੋਣਾ ਦਾ ਸੀ।
ਦੇਖੋ ਗੁਰਪ੍ਰੀਤ ਹੋਰਾਂ ਨੇ ਵਧੀਆ ਵਤੀਰਾ ਕੀਤਾ ਜੀ ਇਹ, ਤੇ ਇਹ ਚੀਜ਼ ਦੀ ਸੋਚ ਲਈ ਅਸੀਂ ਸਦਾ ਹੀ ਕਰਲਾਉਂਦੇ ਆਉਣੇ ਆ ਵੀ ਭਾਈ ਤੁਹਾਡੀ ਜਿਹੜੀ ਪਛਾਣ ਆ ਉਹ ਤੁਹਾਡੀ ਆਪਦੇ ਪਿੰਡ ਸ਼ਹਿਰ ਗਲੀ ਦੀ ਨੀ ਹੁੰਦੀ, ਤੁਹਾਡੀ ਓਵਰਆਲ ਪਛਾਣ ਉਦੋਂ ਵੱਡੀ ਹੁੰਦੀ ਆ। ਸੋ ਉਸੇ ਐਂਗਲ ਤੋਂ ਅਸੀਂ ਸੋਚ ਕੇ ਸਾਨੂੰ ਇਹ ਜੇ ਵਤੀਰੇ ਜੇ ਸਾਰੇ ਜਾਣੇ ਅਪਣਾਉਣਗੇ, ਸਾਰੇ ਜਾਣੇ ਕਰਨਗੇ ਤਾਂ ਚੰਗਾ ਲੱਗਦਾ। ਪਰ ਉਹ ਵੱਖਰੀ ਗੱਲ, ਕਈ ਵਾਰੀ ਲੋਕਾਂ ਨੂੰ ਐਂ ਲੱਗਦਾ ਵੀ ਇਹਦੀ ਕੀ ਲੋੜ ਸੀ, ਕਿਉਂ ਕਿਹਾ, ਜਾਂ ਐਂ ਲੱਗਦਾ ਵੀ, ਕਈ ਵਾਰੀ ਮੈਨੂੰ ਵੀ ਕਹਿ ਦਿੰਦੇ ਵੀ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਆਪਣੀ ਕੋਈ ਵਡਿਆਈ ਦੱਸ ਰਹੇ ਹੋ। ਵਡਿਆਈ ਨਹੀਂ ਹੁੰਦੀ ਇਹ, ਕੁਝ ਕੁ ਗੱਲਾਂ ਹੁੰਦੀਆਂ ਨਾ ਉਹ ਸਾਨੂੰ ਪਤਾ ਹੀ ਹੁੰਦਾ, ਪਰ ਅਸੀਂ ਉਹਨੂੰ ਇੰਪਲੀਮੈਂਟ ਕਰਨ ਤੋਂ ਝਿਜਕਦੇ ਹੁੰਦੇ ਜਾਂ ਇੰਪਲੀਮੈਂਟ ਨਹੀਂ ਕਰਦੇ। ਤੇ ਜਦੋਂ ਇਹੋ ਜਿਹੀ ਗੱਲ ਕੋਈ ਸ਼ੇਅਰ ਹੁੰਦੀ ਆ ਜਾਂ ਸਾਡੇ ਨਾਲ ਆਉਂਦੀ ਆ, ਤਾਂ ਉਹ ਫਿਰ ਸਾਡੇ ਨਾ ਇੱਕ ਕਿਸੇ ਅਚੇਤ ਮਨ ਦੇ ਕਿਸੇ ਕੋਨੇ ਚ ਤੁਰਦੀ ਫਿਰਦੀ ਰਹਿੰਦੀ ਆ, ਤੇ ਜਿੱਦਣ ਕਿਦਣ ਸਾਡੇ ਤੇ ਉਹ ਜਿਹਾ ਵਰਤਾਰਾ ਆਉਂਦੀ ਆ, ਤਾਂ ਉਹ ਗੱਲ ਫਿਰ ਤੁਹਾਡੇ ਚੁੱਭਾ ਮਾਰਦੀ ਆ ਵੀ ਭਾਈ ਤੁਹਾਡਾ ਉਹ ਜ਼ਮੀਰ, ਉਹਨੂੰ ਕਹਿੰਦੇ ਉਹ ਜ਼ਮੀਰ ਦੇ ਵਿੱਚ ਆ ਜਾਂਦੀ ਆ।
ਤਾਂ ਫਿਰ ਤੁਹਾਨੂੰ ਲੱਗਦਾ ਵੀ ਉਹ ਟੁੰਬਾ ਮਾਰੀ ਜਾਂਦੀ ਹੈ ਤੇ ਮੈਂ ਉਹੀ ਵਰਤਾਰਾ ਕਰਾਂ। ਸੋ ਚੰਗਿਆਈ ਆ ਜਿਹੜੀ ਨਾ ਜੇ ਕਿਤੇ ਵੀ ਹੋਈ ਆ, ਚਾਹੇ ਅੱਜ ਕੱਲ ਲੋਕ ਲੱਖ ਕਹੀ ਜਾਣ ਵੀ ਇਹਨੂੰ ਸੈਲਫ ਉਹ ਕਰ ਰਿਹਾ ਫਲਾਨਾ ਕਰਿਆ, ਪਰ ਮੇਰੇ ਹਿਸਾਬ ਨਾਲ ਫੈਲਣੀ ਚਾਹੀਦੀ ਹੈ।
ਬਿਲਕੁਲ, ਔਰ ਮਤਲਬ ਇਸ ਤੇ ਜਿਹੜਾ ਆਪਾਂ ਨੂੰ ਕ੍ਰੈਡਿਟ ਵੀ ਦੇਣਾ ਚਾਹੀਦਾ ਜਿਹੜਾ ਕਰਦੇ ਆ ਇਹ। ਅਸਲ ਦੇ ਵਿਚ ਮੈਂ ਇਹਨੂੰ ਕਹਿੰਦਾ ਹੁੰਦਾ ਵੀ ਇਹ ਇੰਨੀ ਹੋਮੇ ਨਹੀਂ ਹੈਗੀ, ਪਰ ਕਈ ਵਾਰੀ ਤੁਹਾਨੂੰ ਇਹ ਗੱਲਾਂ ਦੱਸਣੀਆਂ ਪੈਂਦੀਆਂ ਆ, ਕਈ ਵਾਰੀ ਇਸ ਚੀਜ਼ ਦੀ ਇੱਕ ਮੁਹਿੰਮ ਬਣਾਉਣ ਨੂੰ ਹਨਾ। ਸੋ ਇਹ ਗੱਲਾਂ, ਪਰ ਹੁਣ ਮਿੰਟੂ ਜੀ ਇੱਕ ਨਾ ਬੜੀ ਅਹਿਮ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਆ। ਅਸੀਂ ਅਕਸਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਆ ਤਾਂ ਉਥੋਂ ਦੀ ਰੂਹਾਨੀਅਤ ਦੀ ਗੱਲ ਕਰਦੇ ਆ, ਉਥੇ ਮਿਲ ਰਹੀ ਸ਼ਾਂਤੀ, ਉਥੋਂ ਮਿਲ ਰਹੀ ਮਤਲਬ ਇੱਕ ਅੰਮ੍ਰਿਤ ਧਾਰ ਦੀ ਗੱਲ ਕਰਦੇ ਆ, ਪਰ ਜਿਹੜੀ ਦੁਨੀਆ ਬਹੁਤ ਦੁਨੀਆ ਪ੍ਰਭਾਵਿਤ ਹੈ ਉਥੋਂ ਹੋਈ ਪਈ ਆ, ਉਥੇ ਉਹਦੀ ਜਿਹੜੀ ਲੰਗਰ ਦੀ ਜਿਹੜੀ ਫੈਸਿਲਿਟੀ ਹੈ, ਲੰਗਰ ਜਿਹੜਾ ਚੱਲ ਰਿਹਾ ਉਹਦੇ ਕਾਰਨ। ਤੇ ਅੱਜ ਦੀ ਅਖਬਾਰ ਦੇ ਵਿਚ ਇਕ ਖ਼ਬਰ ਆਈ ਹੋਈ ਆ, ਕਾਫ਼ੀ ਵੱਡਾ ਆਰਟੀਕਲ ਲੱਗਾ ਹੋਇਆ ਕਿ ਗੁਰੂ ਕੀ ਨਗਰੀ ਚ ਸੰਗਤ ਦੀ ਆਮਦ 2.5 ਲੱਖ ਤੱਕ ਪੁੱਜੀ ਆ। ਪ੍ਰਬੰਧ ਨੂੰ ਸੁਚਾਰੂ ਚਲਾਉਣ ਲਈ ਪ੍ਰਬੰਧ ਕਰਦੇ ਨੇ 24 ਘੰਟੇ ਡਿਊਟੀ, ਗੁਰੂ ਨਗਰੀ ਚ ਸੰਗਤ ਉਮੜਦੀ ਹੈ ਸ਼ਰਧਾ ਦੇ ਨਾਲ। ਔਰ ਅੱਜ ਦੀ ਮਤਲਬ ਅਖਬਾਰ ਚ ਹੈ ਕਿ 2.5 ਲੱਖ ਸੰਗਤ ਜਿਹੜੀ ਆ ਉਹ ਲੰਗਰ ਛਕਦੀ ਆ ਹੁਣ ਇਸ ਵੇਲੇ ਸ੍ਰੀ ਦਰਬਾਰ ਸਾਹਿਬ
ਦੇ। ਅਸੀਂ ਸਾਡਾ ਅੰਕੜਾ ਹਜੇ 1 ਲੱਖ ਤੇ ਅਟਕਿਆ ਹੋਇਆ ਸੀ ਵੀ ਆਪਾਂ ਕਹਿ ਅਕਸਰ ਉਦਾਹਰਣ ਦਿੰਦੇ ਨਾ, ਤੇ ਅਸੀਂ ਅਕਸਰ ਕਹਿੰਦੇ ਹਾਂ ਵੀ 100,000 ਪੀਪਲ ਉੱਥੇ ਡੇਲੀ ਲੰਗਰ ਖਾਂਦਾ, ਪਰ ਦੇਖੋ ਅੰਕੜਾ 2.5 ਗੁਣਾ ਹੋ ਗਿਆ ਜੀ।
ਹਾਂਜੀ, ਤੇ ਇਹ ਮਤਲਬ ਦੁਨੀਆ ਦੀ ਸਾਰਿਆਂ ਨੂੰ ਵੱਡੀ ਰਸੋਈ ਆ। ਇਸ ਦੇ ਬਾਰੇ ਮੈਂ ਥੋੜੀ ਜਾਣਕਾਰੀ ਸਾਂਝੀ ਕਰਨਾ ਚਾਹਵਾਂ, ਮੇਰੇ ਦਿਲ ਵਾਲੀ ਗੱਲ ਸੀ ਜਿਹੜੀ ਮੈਂ ਸੋਚਿਆ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਮੈਂ ਸਾਰਾ ਐਸੇ ਪੈਰਾਗ੍ਰਾਫ ਹੀ ਪੜ੍ਹ ਦਿੰਦਾ ਤੁਹਾਡੇ ਲਈ। ਕਹਿੰਦੇ ਸੰਗਤ ਦੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਪਰੰਪਰਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ 24 ਘੰਟੇ ਲੰਗਰ ਚਲਾਇਆ ਜਾ ਰਿਹਾ। 24 ਘੰਟੇ ਚੱਲ ਰਿਹਾ ਜੀ ਲੰਗਰ। ਘਰ ਦੇ ਵਿਚ ਰੋਜ਼ਾਨਾ ਆਮ ਦਿਨਾਂ ਵਿਚ 1 ਲੱਖ ਦੇ ਕਰੀਬ ਸੰਗਤ ਪ੍ਰਸ਼ਾਦਾ ਛਕਦੀ ਹੈ। ਉਥੇ ਹੀ ਛੁੱਟੀਆਂ ਵਾਲੇ ਦਿਨਾਂ ਵਿਚ ਸੰਗਤ ਦੀ ਆਮਦ ਜਿੱਥੇ 2 ਤੋਂ 2.5 ਲੱਖ ਹੁੰਦੀ ਹੈ ਉਥੇ ਹੀ ਪ੍ਰਸ਼ਾਦਾ ਛਕਣ ਵਾਲਿਆਂ ਦੀ ਗਿਣਤੀ ਵੀ ਇੰਨੀ ਹੀ ਹੋ ਜਾਂਦੀ ਹੈ। ਲੰਗਰ ਘਰ ਦੇ ਵਿਚ ਇਕੋ ਰਸੋਈ ਵਿਚ ਲੱਖਾਂ ਦੀ ਆਮਦ ਵਿਚ ਆਈ ਸੰਗਤ ਲਈ ਲੰਗਰ ਤਿਆਰ ਕਰਨ ਦਾ ਸੁਚੱਜਾ ਪ੍ਰਬੰਧ ਮਰਿਆਦਾ ਅਨੁਸਾਰ ਚਲਾਇਆ ਜਾ ਰਿਹਾ। ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਮੰਨੀ ਜਾਂਦੀ ਹੈ। ਇਸ ਰਸੋਈ ਦੇ ਵਿਚ 60 ਕੁਇੰਟਲ ਤੋਂ ਲੈ ਕੇ 125 ਕੁਇੰਟਲ ਤੱਕ ਇਕ ਦਿਨ ਦਾ ਰੋਟੀਆਂ ਦਾ ਆਟਾ ਪਕਾਇਆ ਜਾਂਦਾ ਜੀ। ਰੋਟੀ ਇੰਨਾ ਆਟਾ ਗੁੰਨਿਆ ਜਾਂਦਾ ਜੀ ਉੱਥੇ। ਇਸੇ ਤਰ੍ਹਾਂ ਦਾਲ ਦੀ ਲਾਗਤ ਵੀ 18 ਕੁਇੰਟਲ ਤੋਂ ਲੈ ਕੇ 30 ਕੁਇੰਟਲ ਤੱਕ ਦੀ ਹੁੰਦੀ ਹੈ। ਸਬਜ਼ੀਆਂ 40 ਤੋਂ 50 ਕੁਇੰਟਲ, ਚੌਲ 15 ਤੋਂ 30 ਕੁਇੰਟਲ, ਖੀਰ 10 ਤੋਂ 20 ਕੁਇੰਟਲ, ਦੁੱਧ ਹੋਰ ਰਸ਼ਦਾ ਰੋਜ਼ਾਨਾ ਵਰਤੀ ਸੰਗਤ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ। ਸੋ ਇਹ 24 ਘੰਟੇ ਨਾਲੇ ਚਾਹ ਦਾ ਲੰਗਰ ਵੀ ਜਿਹੜਾ ਉਹ ਵਰਤਾਇਆ ਜਾਂਦਾ। ਮਿੰਟੂ ਜੀ ਹੁਣ ਤੁਸੀਂ ਵੀ ਸਿੱਖ ਖੇਡਾਂ ਕਰਾ ਕੇ ਹਟੇ ਹੋ, ਸਿਡਨੀ ਵੀ ਸਾਡੇ ਕੋਲ ਬਹੁਤ ਵੱਡੇ ਵੱਡੇ ਚੈਲੇਂਜ ਆ। ਅਸੀਂ 60,000 70,000 ਬੰਦਿਆਂ ਨੂੰ ਸਿਡਨੀ ਦੇ ਵਿਚ ਲੰਗਰ ਛਕਾਉਣਾ ਆ। ਮਤਲਬ ਸਾਨੂੰ ਸਾਲ ਡੇਢ ਸਾਲ ਲੱਗ ਜਾਂਦਾ ਇਹ ਸਾਰਾ ਕੁਝ ਕਰਨ ਨੂੰ। ਮਤਲਬ ਤੁਸੀਂ ਦੇਖੋ ਵੀ ਜਿੱਥੇ 24 ਘੰਟੇ ਸਾਰਾ ਕੁਝ ਚੱਲ ਰਿਹਾ। ਔਰ ਫਿਰ ਮਤਲਬ
ਦੇਖੋ ਦੇਖਿਆ ਜਾਵੇ ਤਾਂ ਇਹਨੂੰ ਵੀ 400-400 ਸਾਲ ਲੱਗ ਗਏ ਇੱਥੋਂ ਤੱਕ ਪਹੁੰਚਣ ਦੇ
ਜੀ।
ਤੇ 300-400 ਸਾਲਾਂ ਦਾ ਜਿਹੜੀ ਇਹ ਮਿਹਨਤ ਆ, ਜਿਹੜੀ ਪਹਿਲੇ ਦਿਨ ਜਦੋਂ ਢਾਬ ਦੇ ਉੱਤੇ ਆ ਕੇ ਜਾਂ ਇੱਕ ਛੱਪੜੀ ਦੇ ਉੱਤੇ ਆ ਕੇ ਜਿਹੜੇ ਡੇਰੇ ਲਾਏ ਸੀ ਗੁਰੂ ਸਾਹਿਬਾਨਾਂ ਨੇ, ਤਾਂ ਉਹ ਬਣਦੇ 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 ਅੱਜ ਇਸ ਅੰਕੜੇ ਤੱਕ ਪਹੁੰਚੇ ਆ। ਤਾਂ ਇਹ ਇਸ ਚੀਜ਼ ਨੂੰ ਅਸੀਂ ਕੋਈ ਵੀ ਚੀਜ਼ ਨੂੰ ਇਸ ਨੂੰ ਐਗਜ਼ਾਮਪਲ ਦੇ ਤੌਰ ਤੇ ਲੈ ਸਕਦੇ ਆ ਵੀ ਜਿਹੜਾ ਬੀਜ ਬੀਜਿਆ ਜਾਂਦਾ ਨਾ ਉਹਦੇ ਦਰਖਤ ਬਣ ਹੀ ਜਾਂਦਾ ਜੇ ਉਹ ਸਾਫ਼ ਨੀਅਤ ਸਪਸ਼ਟ ਨੀਤੀ ਤੇ ਵਧੀਆ ਢੰਗ ਨਾਲ ਉਹਦਾ ਜਿਹੜਾ ਪ੍ਰਸਾਰਾ ਹੋਵੇ। ਸੋ ਉਹ ਇੱਕ ਯੂਨੀਕ ਉਦਾਹਰਨ ਬਣ ਚੁੱਕੀ ਹੈ ਜੀ ਵੀ 300-400 ਸਾਲਾਂ ਚ ਇਸ ਪੋਜੀਸ਼ਨ ਤੇ ਆ ਗਿਆ। ਪਰ ਮੈਂ ਹੁਣ ਇਹ ਸੋਚ ਰਿਹਾ ਸੀ ਵੀ ਖਲਕਤ ਵੱਧ ਰਹੀ ਹੈ ਜਾਂ ਤਾਂ ਫਿਰ ਇਹੀ ਹੈ ਵੀ ਕਹਿ ਰਹੇ ਵੀ 2050 ਤੋਂ ਬਾਅਦ ਖਲਕਤ ਦਾ ਜਿਹੜਾ ਬੈਕ ਗੇਅਰ ਲੱਗੂਗਾ ਜਨਸੰਖਿਆ ਦਾ। ਪਰ ਜਿਹੜੇ ਢੰਗ ਨਾਲ ਲੋਕਾਂ ਚ ਖਲਕਤ ਵੱਧ ਰਹੀ ਆ, ਸ਼ਰਧਾ ਸੰਪ੍ਰਤੀ ਲੋਕ ਜਾਗਰੂਕ ਹੋ ਰਹੇ ਆ, ਉਸ ਢੰਗ ਨਾਲ ਆਉਣ ਵਾਲੇ ਦਿਨਾਂ ਚ ਜਿਹੜੀ ਉਹ ਜਗ੍ਹਾ ਨੀ ਵੱਡੀ ਕੀਤੀ ਜਾ ਸਕਦੀ ਕਿਸੇ ਹਿਸਾਬ ਨਾਲ।
ਮਿੰਟੂ ਜੀ ਮੈਂ ਜਾ ਕੇ ਆਇਆ ਉੱਥੇ, ਬਹੁਤ ਵੱਡੀ ਜਗ੍ਹਾ ਉਹਨੂੰ ਐਕਸਪੈਂਸ਼ਨ ਚੱਲ ਰਹੀ ਆ, ਕਈ ਮੰਜ਼ਿਲਾਂ ਹੋਰ ਬਣ ਰਿਹਾ। ਮੈਨੂੰ ਦੱਸ ਰਹੇ ਸੀ ਵੀ 3 ਗੁਣਾ ਜ਼ਿਆਦਾ ਹੋਰ ਵੱਡਾ ਲੰਗਰ ਹਾਲ ਬਣ ਰਿਹਾ। ਸੋ ਆਲਰੇਡੀ ਬਹੁਤ ਜ਼ਿਆਦਾ ਐਕਸਪੈਂਸ਼ਨ ਹੋ ਰਹੀ ਆ।
ਸੋ
ਹਾਂਜੀ
ਕਿਉਂਕਿ ਆਉਣ ਵਾਲੇ 50 ਸਾਲਾਂ ਨੂੰ
ਹਾਂਜੀ
ਜੇ ਅੰਕੜਾ 25 ਲੱਖ ਪਹੁੰਚਦਾ ਤਾਂ ਫਿਰ ਕੀ ਬਣੂਗਾ ਮੇਰਾ ਤਾਂ ਇਹ ਦੇਖਣ ਦਾ।
ਹਾਂਜੀ ਮੇਰੇ ਹਿਸਾਬ ਦੇ ਨਾਲ ਜਿਸ ਹਿਸਾਬ ਨਾਲ ਉਹ ਚੱਲ ਰਿਹਾ ਨਾ ਕਾਰਜ ਉੱਥੇ, ਮੈਨੂੰ ਲੱਗਦਾ ਹੈ ਕਿ ਕੋਈ ਐਡੀ ਸਮੱਸਿਆ ਨਹੀਂ ਹੈਗੀ। ਕਿਉਂਕਿ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਤੁਸੀਂ ਵੀ ਕਿਹਾ ਨਾ ਵੀ ਸਪਸ਼ਟ ਨੀਤੀ ਹੋਣੀ ਚਾਹੀਦੀ ਆ, ਸਾਫ਼ ਨੀਅਤ, ਜਦੋਂ ਉਹ ਨਹੀਂ ਹੈ ਤਾਂ ਕੋਈ ਕੋਈ ਉੱਥੇ ਰੌਲਾ ਗੋਲਾ ਨਹੀਂ ਹੈਗਾ, ਕੋਈ ਕੁਛ ਨਹੀਂ, ਸਾਰਾ ਕੁਝ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ। ਪਰ ਉਹ ਸ਼ਰਧਾ, ਦੇਖੋ ਹੁਣ ਕਹਿੰਦੇ ਵੀ ਸ਼ਰਧਾ ਨਾਲ ਆਉਂਦੇ ਨੇ ਲੋਕਾਂ ਦੀਆਂ, ਇੱਦਾਂ ਨਹੀਂ ਹੈਗਾ ਵੀ ਲੋਕ ਭੁੱਖੇ ਨੇ, ਮੈਂ ਤੁਹਾਨੂੰ ਇਹ ਵੀ ਦੱਸਦਾ, ਇੱਦਾਂ ਨਹੀਂ ਬਹੁਤਾਤ ਜਿਹੜੀ ਆ, ਜੇ ਲੱਖ ਬੰਦਾ ਆ ਉਹਦੇ ਚ ਵੱਧ ਤੋਂ ਵੱਧ ਕਿਤੇ 1-2 ਹਜ਼ਾਰ ਬੰਦਾ ਹੋਊਗਾ ਜਿਹੜਾ ਕਿ ਇੱਦਾਂ ਆਉਂਦਾ ਹੋਊਗਾ। ਪਰ ਲੋਕੀ ਸ਼ਰਧਾ ਨਾਲ ਆਉਂਦੇ ਨੇ, ਕਹਿੰਦੇ ਅਸੀਂ ਉਸ ਲੰਗਰ ਦੇ ਵਿਚ ਬੈਠ ਕੇ ਲੰਗਰ ਛਕਣਾ ਜਿਹੜਾ ਗੁਰੂ ਸਾਹਿਬ ਨੇ ਚਲਾਇਆ ਹੋਇਆ ਹਨਾ। ਤੇ ਉਹ ਦੂਜੇ ਪਾਸੇ ਮੈਂ ਇਹੋ ਜਿਹੇ ਵੀ ਦੇਖੇ ਨੇ, ਕਹਿੰਦੇ ਵੀ ਦੇਖੋ ਆਪਾਂ ਲੰਗਰ ਛਕ ਕੇ ਚੱਲੇ ਆ ਤੇ ਆਪਾਂ ਲੰਗਰ ਛਕਣਾ ਆ, ਪਰ ਆਪਾਂ ਇਹਦਾ ਜਿਹੜਾ ਸੇਵਾ ਕਰਾਉਣ ਦੀ, ਸੇਵਾ ਉੱਥੇ ਬਹੁਤ ਲੋਕ ਕਰਦੇ ਨੇ, ਅਥਾਹ ਲੋਕ ਕਰਦੇ ਨੇ, ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ, ਕਈਆਂ ਨੂੰ ਤਾਂ ਇੰਨੇ ਉੱਥੇ ਸੇਵਾਦਾਰ ਹੁੰਦੇ ਨੇ। ਤੇ ਉਹ ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦੂਜੇ ਪਾਸੇ ਉਹ ਕੰਪਨਸੇਟ ਕਰ ਦਿੰਦੇ ਨੇ, ਕੋਈ ਮਾਇਆ ਚੜਾ ਦਿੰਦਾ, ਕੋਈ ਰਸ਼ਤ ਚੜਾ ਦਿੰਦਾ, ਕੋਈ ਕਿਸੇ ਨੂੰ ਕੋਈ। ਸੋ ਇਹ ਜਿਹੜੀ ਇੱਦਾਂ ਚੀਜ਼ਾਂ ਚੱਲਦੀਆਂ ਰਹਿਣੀਆਂ, ਜਿਹੜੀ ਸ਼ਰਧਾ ਭਾਵਨਾ ਨਾਲ ਹੈ ਉੱਥੇ ਹਰ ਕੋਈ ਵੈਲਕਮ ਹੈ, ਕੋਈ ਉੱਥੇ ਕਲੇਸ਼ ਨਹੀਂ ਹੋ ਰਿਹਾ, ਕੋਈ ਉੱਥੇ ਵਿਤਕਰਾ ਨਹੀਂ ਹੋ ਰਿਹਾ, ਸਾਰੇ ਪੰਗਤ ਦੇ ਵਿੱਚ ਬੈਠੇ ਨੇ। ਹੁਣ ਇਹ ਤਾਂ ਹੈ ਕਿ ਮਤਲਬ ਮੈਂ ਤੁਹਾਡੇ, ਮੈਂ ਆਪਣੇ ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਵੈਸੇ ਮੈਨੂੰ ਲੱਗਦਾ ਸਰੋਤਿਆਂ ਨੂੰ ਪਸੰਦ ਵੀ ਆਈ ਹੋਊਗੀ। ਹੁਣ ਆਪਾਂ ਮਾਰਦੇ ਹਾਂ ਖਬਰਾਂ ਦੇ ਝਾਤੀਆਂ, ਤੇ ਖਬਰਾਂ ਦੇ ਉੱਤੇ ਸਾਰਿਆਂ ਨੂੰ ਵੱਧ ਜਿਹੜਾ ਫੋਕਸ ਹੈ ਇਸ ਵੇਲੇ ਉੱਤਰੀ ਭਾਰਤ ਦੇ ਵਿੱਚ ਹੈਗਾ, ਉਹ ਹੈਗਾ ਜਿਹੜਾ ਡੇਰੇ ਨਾਲ ਸੰਬੰਧਿਤ ਖਬਰਾਂ ਆ ਰਹੀਆਂ ਨੇ ਰਾਮ ਰਹੀਮ ਦੀਆਂ। ਤੇ ਹੁਣ ਇੱਕ ਖਬਰ ਹੈ ਕਿ ਹਜ਼ਾਰਾਂ ਡੇਰਾ ਪ੍ਰੇਮੀ ਪੰਚਕੂਲੇ ਪਹੁੰਚ ਗਏ ਨੇ। ਹੁਣ ਉਨ੍ਹਾਂ ਨੇ ਇੱਕ ਬਿਆਨ ਵੀ ਦਿੱਤਾ ਸੀ ਕੱਲ ਦਾ ਜਿਹੜਾ ਫਲੋਟ ਹੋ ਰਿਹਾ ਸੀ, ਕਿ ਉਨ੍ਹਾਂ ਨੇ ਬਾਬੇ ਨੂੰ ਕੋਰਟ ਦੇ ਵਿੱਚ ਜਾਣ ਤੋਂ ਰੋਕਿਆ, ਫਤਵਾ ਦੇ ਦਿੱਤਾ ਸੰਗਤ ਨੂੰ। ਹੁਣ ਤੁਹਾਨੂੰ ਨਹੀਂ ਲੱਗਦਾ ਕਿ ਗੁਰੂ ਸਾਹਿਬ ਦੀਆਂ ਜਿਹੜੀਆਂ ਸਾਖੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਕੁਛ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੰਗਤ ਜੀ ਭਾਰੀ ਆ ਬਾਬੇ ਨਾਲੋਂ, ਉਨ੍ਹਾਂ ਨੇ ਫਤਵਾ ਦੇ ਦਿੱਤਾ ਵੀ ਬਾਬੇ ਨੂੰ ਨਹੀਂ ਜਾਣ ਦੇਣਾ। ਤੁਹਾਡੀ ਕੀ ਇਹਦੇ ਬਾਰੇ ਰਾਏ?
ਦੇਖੋ, ਗੁਰੂ ਸਾਹਿਬਾਨ ਜਿੱਡਾ ਕੱਦ ਕਾਠ, ਜਿੰਨਾ ਮਰਜ਼ੀ ਕੋਈ ਬਣਾਈ ਜਾਵੇ, ਡਰਾਮਾ ਕਰੀ ਜਾਵੇ, ਉਹ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਫਤਵੇ ਦੇ ਲੈਣ, ਸਿਰਫ ਤੇ ਸਿਰਫ ਕੀ ਦੇ ਨਾਲ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਜਾਨਾਂ ਤੇ ਜਨ ਜੀਵਨ ਤੇ ਅਸਰ ਪਊਗਾ। ਪਰ ਜਿੱਥੋਂ ਤੱਕ ਜਿਹੜੀ ਅੰਦਰਲੀਆਂ ਗੱਲਾਂ ਆ ਰਹੀਆਂ, ਅੰਦਰਲੀਆਂ ਗੱਲਾਂ ਇਹ ਕਹਿ ਰਹੀਆਂ ਵੀ ਸਜ਼ਾ ਤਾਂ ਸੁਣਾਈ ਜਾਊਗੀ, ਪਰ ਉਹ ਸਜ਼ਾ ਜਿਹੜੀ ਸੁਣਾਈ ਜਾਣ ਤੋਂ ਬਾਅਦ ਮੇਰਾ ਮੰਨਣਾ ਵੀ ਉਹ ਸਜ਼ਾ ਡਾਇਰੈਕਟ ਸਿੱਧੇ ਸੰਮਨ ਨਹੀਂ ਹੋਣਗੇ, ਸਿੱਧੇ ਵਾਰੰਟ ਨਹੀਂ ਹੋਣਾ। ਉਹ ਸਜ਼ਾ ਇਹ ਕੋਸ਼ਿਸ਼ ਇਹੀ ਕੀਤੀ ਜਾ ਰਹੀ ਵੀ ਉਹ ਸਜ਼ਾ ਸੁਣਾਉਣ ਤੋਂ ਬਾਅਦ ਜਿਹੜੀ ਉਹਦੀ ਕ੍ਰੈਡਿਟ ਆ ਉਹਦੇ ਤੇ ਪਾਈ ਜਾ ਸਕੇ, ਸੁਪਰੀਮ ਕੋਰਟ ਚ ਪਾਈ ਜਾਵੇ, ਤੇ ਫੇਰ ਇਵੇਂ ਜਿੱਕਰ ਜਿੱਥੇ 2002 ਤੋਂ ਲੈ ਕੇ ਹੁਣ ਤੱਕ 15 ਸਾਲ ਲੰਘ ਗਏ ਤੇ 15 ਸਾਲ ਸੁਪਰੀਮ ਕੋਰਟ ਚ ਕੱਢ ਲਏ ਜਾਣ ਤੇ ਬਸ ਇੰਨਾ ਕੁ ਜੀ, ਇੰਨੀ ਕੁ ਖੇਡ ਆ ਸਾਰੀ, ਕਿਉਂਕਿ ਹਰ ਬੰਦੇ ਦਾ ਜਿਹੜਾ ਇੱਕ ਪੀਰੀਅਡ ਟਾਈਮ ਪੀਰੀਅਡ ਹੁੰਦਾ ਤੇ ਉਹ ਕੱਢ ਲਏ ਜਾਣਗੇ ਜਿਹੜਾ ਇਹ ਸਿਸਟਮ ਬਣੂਗਾ। ਤੇ ਸਰਕਾਰ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਕੋਈ ਵੀ ਬੰਦਾ ਬਿੱਲੀ ਦੇ ਗਲ ਚ ਟੱਲੀ ਬੰਨਣ ਨੂੰ ਤਿਆਰ ਨਹੀਂ, ਕੋਈ ਬੰਦਾ ਮਾਹੌਲ ਖਰਾਬ ਕਰਨ ਨੂੰ ਤਿਆਰ ਨਹੀਂ। ਕਿਤੇ ਇਹ ਨਾ ਹੋਵੇ ਸਰਕਾਰ ਵੀ ਇਹ ਪਤਾ ਚੱਲ ਲੇ ਵੀ ਇਸ ਢੰਗ ਨਾਲ ਉਹਨੂੰ ਟ੍ਰੀਟ ਕੀਤਾ ਜਾਵੇ ਵੀ ਉਹਨੂੰ ਫੇਰ ਕੋਰਟ ਦੇ ਵਿੱਚ ਕੇਸ ਦੇ ਤੌਰ ਤੇ ਲਿਆ ਜਾਵੇ, ਰਿੱਟ ਦੇ ਤੌਰ ਦੇ ਉੱਤੇ, ਤੇ ਫੇਰ 10 ਸਾਲ ਨਿਗਾ ਲਏ ਜਾਣ। ਇਹ ਇੱਕ ਕਹਿੰਦੇ ਨੇ ਉਹਨੇ ਸੱਪ ਵੀ ਮਾਰਨਾ ਸੋਟੀ ਵੀ ਬਚਾਉਣਾ, ਉਹ ਇੱਕ ਰਵੱਈਆ ਹੋ ਸਕਦਾ। ਪਰ ਦੇਖੋ, ਗੱਲ ਜਿਹੜੀ ਚਿੰਤਾ ਦੀ ਵਿਸ਼ਾ ਜ਼ਰੂਰ ਆ, ਚਾਹੇ ਉਹ ਸਰਕਾਰਾਂ ਲਈ ਆ, ਚਾਹੇ ਆਮ ਲੋਕਾਂ ਲਈ ਆ, ਹਰ ਬੰਦੇ ਲਈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ 25 ਤਰੀਕ ਵੀ ਰੱਬ ਨਾ ਕਰੇ ਕਦੋਂ ਵੀ ਕੋਈ ਵੀ ਇੱਕ ਪਾਸੇ ਪ੍ਰੇਮੀ ਸ਼ਬਦ ਕਿਹਾ ਗਿਆ, ਪ੍ਰੇਮ ਕਰਨ ਵਾਲੇ ਕਿਹਾ ਗਿਆ, ਜਿਹੜੇ ਲੜਾਈ ਝਗੜੇ ਨਫ਼ਰਤ ਤੇ ਇਹਨਾਂ ਤੋਂ ਦੂਰ ਆ, ਜਿਹਨਾਂ ਨੂੰ ਕਿਹਾ ਗਿਆ ਇਨਸਾਨੀਅਤ ਦੇ ਉਹ ਪੁਜਾਰੀ ਆ ਤੇ ਉਹ ਕਿਸੇ ਅਹਿੰਸਾਵਾਦੀ ਆ ਜਿਹਨੂੰ ਕਹਿ ਸਕਦੇ ਆ, ਤਾਂ ਉਹ ਲੋਕਾਂ ਦਾ ਹੁਣ ਪੋਜੀਸ਼ਨ ਇਹ ਆ ਰਹੀ ਆ ਵੀ ਜੇ ਬਾਬੇ ਨੂੰ ਸਜ਼ਾ ਹੁੰਦੀ ਆ ਤਾਂ ਫੇਰ ਦੇਖ ਲਓ ਵਾਲੀ ਗੱਲ, ਜਿਹੜੇ ਇਕੱਠੇ ਹੋ ਰਹੇ ਆ ਜਾਂ ਹੋ ਰਹੇ ਆ, ਤਾਂ ਇਹ ਤਾਂ ਸਿੱਧਮ ਸਿੱਧੀ ਧਮਕੀ ਆ ਕਿਸੇ ਵੀ ਰੂਪ ਚ। ਭਾਵੇਂ ਬਾਬੇ ਨੇ ਵੀ ਕੱਲ ਅਫੀਸ਼ੀਅਲ ਤੌਰ ਤੇ ਬਿਆਨ ਦਿੱਤਾ ਵੀ ਸੰਜਮ ਬਣਾ ਕੇ ਰੱਖਣਾ ਪੈਣਾ ਸਭ ਨੂੰ, ਪਰ ਜਿਹੜੀਆਂ ਅੰਦਰ ਖਾਤੇ ਮੀਟਿੰਗਸ ਹੋ ਰਹੀਆਂ, ਅੰਦਰ ਖਾਤੇ ਜਿਹੜੀਆਂ ਭੰਗੀ ਦਾਸਾਂ ਨੂੰ ਹਦਾਇਤਾਂ ਮਿਲ ਰਹੀਆਂ, ਉਸੇ ਦਾ ਕਾਰਨ ਹੀ ਆ ਵੀ ਲੋਕ ਪੰਚਕੂਲੇ ਇਕੱਠੇ ਹੋ ਰਹੇ ਆ, ਉਸੇ ਦਾ ਕਾਰਨ ਆ। ਸਭ ਨੂੰ ਪਤਾ ਵੀ ਨੇੜੇ ਆ ਕੇ ਜਿਹੜੀਆਂ ਫੌਜ ਨੇ ਤੇ ਹੋਰ ਨੇ ਜਾਣ ਨਹੀਂ ਦੇਣਾ ਉੱਥੇ, ਇਕੱਠੇ ਨਹੀਂ ਹੋਣ ਦੇਣਾ, ਤੇ ਕਿਉਂ ਨਾ ਪਹਿਲਾਂ ਹੀ ਉੱਥੇ ਇਕੱਠੇ ਹੋ ਲਿਆ ਜਾਵੇ। ਸੋ ਪਹਿਲਾਂ ਹੀ ਹਫ਼ਤਾ ਪਹਿਲਾਂ ਜਿਹੜੀਆਂ ਉੱਥੇ ਜਿਹੜਾ ਇਹ ਉੱਥੇ ਇਕੱਠ ਵੱਠ ਸ਼ੁਰੂ ਹੋ ਚੁੱਕਿਆ, ਤੇ ਹੁਣ ਤਾਂ ਅਸੀਂ ਇਹੀ ਕਹਾਂਗੇ ਵੀ ਵਾਹਿਗੁਰੂ ਨੂੰ ਅਰਦਾਸ ਕਰਦੇ ਆ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਤੇ ਜੇ ਸਰਸੇ ਵਾਲੇ ਬਾਬੇ ਵੀ ਜੇ ਇਸ ਗੱਲ ਨੂੰ ਮੰਨਦੇ ਆ ਵੀ ਭਾਈ ਕਾਨੂੰਨ ਸਭ ਲਈ ਆ, ਸਭ ਕੁਛ ਜੇ ਉੱਥੇ ਉਹ ਸਾਬਤ ਹੋ ਗਏ ਆ ਦੋਸ਼ੀ, ਤਾਂ ਉਹਨੂੰ ਇਹਨਾਂ ਨੂੰ ਮੰਨਣਾ ਚਾਹੀਦਾ। ਹਾਂ, ਜੇ ਉਹ ਫਿਰ ਵੀ ਕਹਿੰਦੇ ਵੀ ਮੈਂ ਨਿਰਦੋਸ਼ ਆ ਤਾਂ ਫਿਰ ਕੋਈ ਰਾਹ ਨਹੀਂ ਬੰਦ ਹੋ ਗਏ, ਕੋਰਟ ਦੇ ਵਿੱਚ ਕੇਸ ਕਰਨਾ ਚਾਹੀਦਾ। ਜੇ ਹੁਣ ਮੰਨ ਲਓ ਸਾਡੇ ਸਾਹਮਣੇ ਆ ਵੀ ਅਜ਼ਰੂਦੀਨ ਆ, ਉਹਨੇ ਕ੍ਰਿਕਟ ਚ ਇੰਡੀਆ ਨੂੰ ਬੁਲੰਦੀਆਂ ਤੇ ਲੈ ਕੇ ਗਿਆ ਕਿਸੇ ਟਾਈਮ ਦੇ ਵਿੱਚ, ਉਹ ਇਹੋ ਜਿਹੇ ਰਿਕਾਰਡ ਬਣਾਏ ਜਿਹੜੇ ਬਾ ਕਮਾਲ ਸੀ। ਉਹਨੇ ਗਰਾਊਂਡ ਦੇ ਵਿੱਚ ਫੀਲਡਿੰਗ ਕਰਕੇ ਲੋਕਾਂ ਨੇ ਚਾਹੇ ਅੱਜ ਭੁੱਲ ਗਏ ਉਹਨੂੰ, ਪਰ ਨਹੀਂ, ਉਹਦੇ ਤੇ ਦੋਸ਼ ਲੱਗੇ ਅਖੀਰ ਕੋਰਟਾਂ ਦੇ ਵਿੱਚ ਨਹੀਂ ਹੁੰਦਾ ਹੋਇਆ। 10 ਸਾਲਾਂ ਬਾਅਦ ਉਹਨੂੰ ਕਲੀਨ ਚਿੱਟ ਮਿਲ ਗਈ ਆ।
ਚਾਹੇ ਕਿਵੇਂ ਵੀ ਮਿਲੀ, ਮਿਲ ਤਾਂ ਗਈ ਨਾ, ਰਾਹ ਤਾਂ ਨੀ ਨਾ ਬੰਦ ਹੋਏ। ਸੋ ਇਸ ਕਰਕੇ ਜੇ ਬਾਬਾ ਸਹੀ ਹੋਇਆ ਤਾਂ ਕਲੀਨ ਚਿੱਟ ਮਿਲ ਜੂਗੀ, ਹਿਸਟਰੀ ਦੇ ਵਿੱਚ ਸਮਾਂ ਦੀ ਹੋਰ ਵੱਧ ਵੱਡਾ ਨਾਂ ਹੋ ਕੇ ਆਊਗਾ। ਪਰ ਕੋਸ਼ਿਸ਼ ਇਹ ਆ ਵੀ ਹੋਣੀ ਚਾਹੀਦੀ ਆ ਵੀ ਜਿਹਦੇ ਚ ਆਮ ਜਨ ਜੀਵਨ ਆ ਜਿਹੜਾ ਉਹ ਨਾ ਪ੍ਰਭਾਵਿਤ ਹੋਵੇ, ਮਸਾਂ ਸਾਡੀ ਜ਼ਿੰਦਗੀ ਰਾਹ ਪੈਂਦੀ ਆ, ਫੇਰ ਉਹੀ ਅੱਗਾਂ ਲਪੇਟਾਂ, ਸਰਕਾਰੀ ਪ੍ਰਾਪਰਟੀਆਂ ਦਾ ਨੁਕਸਾਨ, ਉਹ ਚੀਜ਼ਾਂ ਜੇ ਫੇਰ ਸ਼ੁਰੂ ਹੁੰਦੀਆਂ ਤਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੋਊਗਾ ਇਹ। ਤੇ ਇਹ ਚਿੰਤਾ
ਜੀ, ਜਿਹੜੀ ਚਿੰਤਾ ਦਾ ਵਿਸ਼ਾ ਇਹ ਆ ਕਿ ਇੱਕ ਤਾਂ ਜਿਹੜੀ ਇਹਨਾਂ ਦੀ ਫਿਲੋਸਫੀ ਆ, ਵੀ ਪ੍ਰੇਮੀ ਤੁਸੀਂ ਪਹਿਲਾਂ ਦੱਸ ਚੁੱਕੇ ਆ ਵੀ ਇਹ ਫਿਲੋਸਫੀ ਦੇ ਬਿਲਕੁਲ ਉਲਟ ਹੈ ਜਿਹੜੀਆਂ ਹੁਣ ਇਹ ਗੱਲਾਂ ਕਰ ਰਹੇ ਨੇ। ਇੱਕ ਮਤਲਬ ਜਿਹੜੇ ਸੂਝਵਾਨ ਵਿਅਕਤੀ ਨੇ, ਵੈਸੇ ਤਾਂ ਉਹ ਡੇਰਿਆਂ ਦੇ ਮਗਰ ਲੱਗਦੇ ਨਹੀਂ, ਪਰ ਫਿਰ ਵੀ ਹੌਲੀ ਹੌਲੀ ਨਿੱਤਰ ਕੇ ਉਹ ਡੇਰਿਆਂ ਦੇ ਵਿੱਚੋਂ ਵੀ ਮੈਂ ਦੇਖੇ ਨੇ ਕਿ ਪਹਿਲਾਂ ਜਿਹੜੀ ਪਹਿਲੀ ਪੀੜ੍ਹੀ ਉਹ ਡੇਰਿਆਂ ਨਾਲ ਜੁੜ ਜਾਂਦੀ ਆ, ਹੌਲੀ ਹੌਲੀ ਜਿਹੜੇ ਉਹਨਾਂ ਦੇ ਨਿਆਣੇ ਨੇ ਉਹ ਪੜ੍ਹਦੇ ਨੇ, ਦੇਖਦੇ ਨੇ, ਉਹਨਾਂ ਨੂੰ ਐਜੂਕੇਸ਼ਨ ਮਿਲਦੀ ਆ, ਤਾਂ ਉਹ ਦੇਖਦੇ ਨੇ ਕਿ ਚੰਗਾ ਕੀ ਆ ਮਾੜਾ ਕੀ ਆ। ਮੈਂ ਬਹੁਤ ਸਾਰੇ ਇਹੋ ਜਿਹੇ ਦੇਖੇ ਨੇ ਕਿ ਜਿਹੜੇ ਡੇਰਿਆਂ ਦੇ ਨਾਲ ਪਰਿਵਾਰ ਜੁੜੇ ਹੋਏ ਨੇ ਪਹਿਲੇ, ਤੇ ਉਹ ਪਤਾ ਨੀ ਕਿਸ ਕਾਰਨ ਜੁੜੇ ਹੋਊਗੇ, ਪਰ ਹੁਣ ਉਹਨਾਂ ਦੇ ਨਿਆਣੇ ਜਿਹੜੇ ਉਹਨਾਂ ਡੇਰਿਆਂ ਤੋਂ ਪਾਸੇ ਜਾ ਰਹੇ ਨੇ, ਉਹ ਕਹਿੰਦੇ ਨਹੀਂ ਯਾਰ ਸਮਥਿੰਗ ਇਜ਼ ਰੋਂਗ। ਉਹ ਜਿਹੜੀ ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਸਿੱਖ ਧੁਰੇ ਸਿੱਖੀ ਓਰੀਜਨਲ ਸਿੱਖੀ ਦੀ, ਉਧਰ ਨੂੰ ਉਹ ਪਲਟ ਰਹੇ ਨੇ, ਆਪਣੇ ਓਰੀਜਨਲ ਧਰਮ ਵੱਲ ਨੂੰ ਪਲਟ ਰਹੇ ਦਿਖਾਈ ਦੇ ਰਹੇ ਨੇ। ਤੇ ਇਹੋ ਜਿਹੀਆਂ ਜਿਹੜੀਆਂ ਇਹੋ ਜਿਹੀ ਬਿਆਨਬਾਜ਼ੀ ਆ, ਇਹੋ ਜਿਹੀ ਜਿਹੜੀ ਹਰਕਤਾਂ ਨੇ, ਉਹ ਮੈਨੂੰ ਲੱਗਦਾ ਕਿ ਉਹ ਡੇਰੇ ਦੀ ਆਈਡੀਓਲੋਜੀ ਨੂੰ, ਡੇਰੇ ਦੀ ਜਿਹੜੀ ਫਿਲੋਸਫੀ ਨੂੰ ਆ, ਉਹ ਬੜਾ ਢਾਲ ਆ ਰਹੀ ਹੈ। ਮਤਲਬ ਉਹ ਉਹ ਇੱਕ ਤਰ੍ਹਾਂ ਨਾਲ ਐਕਸਪੋਜ਼ ਕਰ ਰਹੀ ਹੈ ਉਹਨੂੰ, ਵੀ ਦਿਸ ਇਜ਼ ਵਟ ਦੇ ਆਰ, ਹਨਾ। ਤੇ ਉਹ ਹੁਣ ਉਸੇ ਤਰਜ਼ ਦੇ ਉੱਤੇ ਜਿਸ ਤਰ੍ਹਾਂ ਵੀ ਸੰਗਤ ਭਾਰੀ ਆ ਜੀ, ਮੈਂ ਸੰਗਤ ਮੌਨ ਕਰਨੀ ਹੋ ਸਕਦਾ, ਮੈਂ ਨਹੀਂ ਜਾਵਾਂਗਾ ਉੱਥੇ। ਮੈਨੂੰ ਇਉਂ ਲੱਗ ਰਿਹਾ ਸੀ, ਕੱਲ ਵੀ ਮੈਂ ਬਿਆਨ ਦਿੱਤਾ ਸੀ ਪ੍ਰੋਗਰਾਮ ਦੇ ਵਿੱਚ ਜੀ, ਵੀ ਜਿਹੜਾ ਕੋਰਟ ਦੇ ਵਿੱਚ ਸੱਦਣਾ ਉਹਨੂੰ, ਗੁਰਮੀਤ ਸਿੰਘ ਨੂੰ, ਉਹਦਾ ਕਾਰਨ ਇਹ ਹੈ ਕਿ ਸ਼ਾਇਦ ਜੇ ਸਜ਼ਾ ਹੋ ਗਈ ਤਾਂ ਉਹਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਊਗਾ, ਉਹ ਤੋਂ ਬਾਅਦ ਜਿੱਦਾਂ ਫੇਰ ਰਿੱਟ ਪਾਉਣ ਦਾ ਲੇਟਰ ਆਉਣ, ਜੇ ਪਾਣੀ ਹੈ ਤਾਂ ਪਾ ਸਕਦਾ, ਨਹੀਂ ਹੋ ਸਕਦਾ ਉਹ ਨਾ ਹੀ ਪਾਵੇ ਰਿੱਟ।
ਨਹੀਂ ਦੇਖੋ ਦੇਖੋ ਇਹੀ ਤਾਂ ਇੱਕ ਸਿਸਟਮ ਆ ਨਾ ਇੱਥੋਂ ਦਾ, ਵੀ ਜੇ ਉਹ ਹਮੇਸ਼ਾ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਨਾ, ਉਦੋਂ ਉਹ ਹਾਜ਼ਰ ਹੋਣਾ ਪੈਂਦਾ, ਮੁਜਰਮ ਨੂੰ ਹਾਜ਼ਰ ਹੋਣਾ ਪੈਂਦਾ, ਫਿਰ ਮੁਲਜ਼ਮ ਤੇ ਮੁਜਰਮ ਦਾ ਫਰਕ ਉੱਥੇ ਆ ਕੇ ਆਉਂਦਾ, ਤੇ ਫਿਰ ਤੁਰਤ ਜਿਹੜੀ ਕੋਰਟ ਆ ਜਿਹੜੀ ਉਹ ਆਦੇਸ਼ ਦਿੰਦੀ ਹੁੰਦੀ ਹੈ ਵੀ ਇਹਨੂੰ ਅਰੈਸਟ ਕਰਕੇ ਤੇ ਇੰਨੇ ਦਿਨਾਂ ਲਈ ਜਾਂ ਇੰਨੇ ਟਾਈਮ ਲਈ ਜਿੰਨੀ ਵੀ ਸਜ਼ਾ ਹੁੰਦੀ ਹੈ ਵੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਜਾਵੇ, ਉਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਨਾ ਕਿ ਨਿਆਇਕ ਹਿਰਾਸਤ ਚ, ਤਾਂ ਉਹਦੇ ਚ ਇਸ ਚੀਜ਼ ਤੋਂ ਬਚਣ ਲਈ ਜਿਹੜੀ ਪਰਸਨਲ ਜਿਹੜੀ ਉਹਨਾਂ ਦੀ ਹਾਜ਼ਰੀ ਆ ਉਹਨੂੰ ਬਚਾਇਆ ਜਾ ਰਿਹਾ, ਵੀ ਉਹ ਆਪਾਂ ਬਾਅਦ ਚ ਰਿੱਟ ਪਾ ਕੇ ਤੇ ਐਡਵਾਂਸ ਜਿਹੜੀ ਜਮਾਨਤ ਲੈ ਕੇ ਤੇ ਕੇਸ ਨੂੰ ਅੱਗੇ ਲਮਕਾਇਆ ਜਾਵੇ, ਜਾਣੀ ਇਹ ਪਾਲਿਸੀ ਵਰਤੀ ਜਾਊਗੀ। ਪਰ ਗੱਲ ਇਹ ਆ ਵੀ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਤੁਸੀਂ ਇਹਨਾਂ ਚ ਅਦਾਲਤ ਦੀ ਤੁਹੀਨ ਮੰਨੀ ਜਾਂਦੀ ਆ, ਵੀ ਅਦਾਲਤ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਤੁਹੀਨ ਕਹੀ ਜਾਂਦੀ ਅਦਾਲਤ ਦੀ, ਜੇ ਉਹ ਬੰਦਾ ਨਹੀਂ ਆਉਂਦਾ ਤੇ ਜਾਂ ਇਸ ਢੰਗ ਨਾਲ ਕੋਈ, ਹੁਣ ਉਹਨਾਂ ਨੇ ਪਿਛਲੀਆਂ ਦੋ ਜਿਹੜੀਆਂ ਸੀਗਾ ਉਹਨਾਂ ਦੀ ਵੀਡੀਓ ਕਾਨਫਰੰਸ ਤੇ ਵੀ ਨਹੀਂ ਗਏ, ਉਹਨਾਂ ਨੂੰ ਪਹਿਲਾਂ ਪ੍ਰੀ ਪਲਾਨਡ ਸੀ ਇਹ ਗੱਲਾਂ ਵੀ ਇਹ ਕੁਛ ਹੋ ਸਕਦਾ, ਤੇ ਇਸ ਲਈ ਉਹਨਾਂ ਨੇ ਪਿਛਲੀਆਂ ਦੋ ਜਿਹੜੀਆਂ ਪੇਸ਼ੀਆਂ ਸੀ ਉਹ ਚ ਵੀਡੀਓ ਅਕਸਰ ਪਹਿਲਾਂ ਵੀਡੀਓ ਕਾਨਫਰੰਸ ਦੀ ਉਹਨਾਂ ਨੂੰ ਇਜਾਜ਼ਤ ਮਿਲੀ ਹੋਈ ਸੀਗੀ ਜਿਹੜੀ ਤਰੀਕ ਵੀਡੀਓ ਕਾਨਫਰੰਸਿੰਗ ਜਿਹੜੇ ਅਟੈਂਡ ਕਰਦੇ ਸੀ, ਪਰ ਪਿਛਲੀਆਂ ਦੋ ਦੇ ਵਿੱਚ ਉਹ ਵੀ ਨੀ ਕੀਤਾ। ਸੋ ਕਾਰਨ ਇਹੀ ਦਿਖਾਈ ਦੇ ਰਿਹਾ ਜੀ ਇਹਦੇ ਪਿੱਛੇ, ਵੀ ਜਿਹੜਾ ਕਿਵੇਂ ਨਾ ਕਿਵੇਂ ਟਾਈਮ ਲੰਘਾ ਲਿਆ ਜਾਵੇ ਤੇ ਫਿਰ ਐਡਵਾਂਸ ਦੇ ਵਿੱਚ ਜਾਂ ਅਗਾਊਂ ਜਮਾਨਤ ਜਿਹਨੂੰ ਕਹਿੰਦੇ ਆ ਉਹ ਕਰਾ ਲਈ ਜਾਵੇ, ਤੇ ਕੋਰਟ ਜਿਹੜਾ ਕੋਰਟ ਦੇ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਲਾ ਕੇ, ਕਿਉਂਕਿ ਜਦੋਂ ਕਾਪੀ ਹਾਈ ਕੋਰਟ ਦੀ ਮਿਲੂਗੀ ਉਸ ਕਾਪੀ ਦੇ ਬੇਸ ਤੇ ਵੱਧ ਤੋਂ ਛੇਤੀ ਤੋਂ ਛੇਤੀ ਜਿਵੇਂ ਕਰਨਗੇ ਤਾਂ ਵੀ 36 ਘੰਟੇ ਲੱਗ ਜਾਣਗੇ ਸੁਪਰੀਮ ਕੋਰਟ ਚ ਕੇਸ ਪਾਉਣ ਤੇ ਫੇਰ ਉਹਦੀ ਜਮਾਨਤ ਦੇ ਉੱਤੇ ਜਮਾਨਤ ਲੈਣ ਲਈ। ਸੋ ਮੀਨਸ ਇੱਕ ਹਫ਼ਤਾ ਜਾਂ ਦੋ ਹਫ਼ਤੇ ਹੋ ਸਕਦਾ ਵੀ ਰੂਹ ਪੋਸ਼ ਹੋ ਕੇ ਰਹਿਣਾ ਪਵੇ ਬਾਬੇ ਨੂੰ। ਤੇ ਇਹ ਇਹ ਇੱਕ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਇਹ ਗੈਰ ਕਾਨੂੰਨੀ ਨਹੀਂ ਹੈ ਇਹ ਗੱਲ।
ਅੱਛਾ ਜੀ,
ਇਹ ਗੱਲ ਇੰਡੀਆ ਦੇ ਸੰਵਿਧਾਨ ਦੇ ਵਿੱਚ ਗੈਰ ਕਾਨੂੰਨੀ ਨਹੀਂ ਹੈ। ਜੇ ਇੱਕ ਅਦਾਲਤ ਦੇ ਜਾਂ ਕਿਤੇ ਵੀ ਤੁਹੀਨ ਘੱਟ ਚੀਜ਼ ਆ ਉਹ ਗੈਰ ਕਾਨੂੰਨੀ, ਜੇ ਤੁਸੀਂ ਰੂਹ ਪੋਸ਼ ਹੋ ਜਾਂਦੇ ਹੋ ਪੇਸ਼ ਨੀ ਹੁੰਦੇ ਜਾਂ ਹੋਰ ਨੀ ਹੁੰਦੇ ਤੇ ਉਸ ਦੌਰਾਨ ਤੁਸੀਂ ਆਪਣੀ ਰਿੱਟ ਪਾ ਕੇ ਜਮਾਨਤ ਕਰਾ ਲੈਂਦੇ ਹੋ ਆਪਦੇ ਵਕੀਲ ਦੇ ਜ਼ਰੀਏ, ਤਾਂ ਇਹ ਅਕਸਰ ਹੀ ਕਰ ਸਕਦੇ ਹੋ। ਇਹਨੂੰ ਇੱਕ ਇੱਕ ਤਰੀਕਾ ਦੱਸਿਆ ਗਿਆ ਇਹ ਕਾਨੂੰਨ ਦੇ ਵਿੱਚ, ਤੇ ਅਕਸਰ ਹੀ ਇਹ ਵੱਡੇ ਲੋਕ ਜਾਂ ਆਮ ਲੋਕ ਵੀ ਇਹ ਐਡਵਾਂਸ ਜਮਾਨਤ ਨੀ ਜਿਹਨੂੰ ਕਹਿੰਦੇ ਹੁੰਦੇ, ਐਡਵਾਂਸ ਜਮਾਨਤ ਕਰਵਾ ਕੇ ਰੱਖ ਲੈਂਦੇ। ਕਈ ਵਾਰੀ ਕੇਸ ਬਣਿਆ ਵੀ ਨੀ ਹੁੰਦਾ ਤਾਂ ਵੀ ਜਮਾਨਤ ਕਰਾ ਕੇ ਰੱਖ
ਲੈਂਦੇ,
ਫੇਰ ਇਹ ਵੀ ਹੁੰਦਾ ਵੀ ਕੇਸ ਕੋਈ ਹੋਇਆ।
ਜਿਹੜੇ ਹੁਣ ਕੋਰਟ ਦੇ ਪੈਂਤੜੇ ਇਹ ਦੱਸ ਰਹੇ ਨੇ, ਇਹ ਦਰਸਾ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਸਪੈਸ਼ਲ ਹਦਾਇਤ ਦਿੱਤੀ ਹੈ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਆ, ਜੇ ਉਹ ਨਾ ਹੋਏ ਤਾਂ ਉਹ ਸਟੇਟ ਵੇ ਉਹ ਤਾਂ ਤੁਹੀਨ ਹੀ ਆ ਗਈ ਨਾ, ਸਟੇਟ ਵੇ ਪਹਿਲਾਂ ਹੀ ਲੱਗਾ ਹੋਇਆ,
ਉਹ ਤੁਹੀਨ ਆਊਗੀ ਇਹਦੇ ਵਿੱਚ।
ਹਾਂ ਉਹ ਲੱਗਾ ਹੋਇਆ, ਸੋ ਉਹ ਚੱਲੇਗਾ। ਦੂਜੀ ਗੱਲ ਇਹ ਹੈ ਕਿ ਮੰਨ ਲਓ ਕਿ ਚਲੋ ਕਿਸੇ ਪਾਸੇ ਵੀ ਜਾ ਸਕਦਾ ਕੇਸ, ਜੇ ਮੰਨ ਲਓ ਕਿ ਸਜ਼ਾ ਨੂੰ ਹੋ ਜਾਂਦਾ ਕੇਸ, ਤਾਂ ਉਸ ਤੋਂ ਬਾਅਦ ਜਿਹੜਾ ਹੁਣ ਸੀਨ ਕ੍ਰੀਏਟ ਹੋ ਰਿਹਾ ਕਿ ਜਿਹੜੇ ਮਤਲਬ ਭਾਰੀ ਪੱਧਰ ਦੇ ਵਿਚ ਜਿਹੜੇ ਪ੍ਰੇਮੀ ਨੇ ਇਕੱਠੇ ਹੋ ਰਹੇ ਨੇ, ਪੰਚਕੂਲਾ ਹੋ ਰਹੇ ਨੇ ਜਾਂ ਕਿਤੇ ਹੋ ਰਹੇ ਨੇ, ਹੁਣ ਤ੍ਰਾਸਦੀ ਇਹ ਹੈ, ਤ੍ਰਾਸਦੀ ਕੇ ਸਿਚੁਏਸ਼ਨ ਇਹ ਹੈ ਕਿ ਪੰਜਾਬ ਦੇ ਵਿਚ ਕੈਪਟਨ ਸਰਕਾਰ ਹੈ ਤੇ ਹਰਿਆਣੇ ਦੇ ਵਿਚ ਬੀਜੇਪੀ ਹੈ। ਹੁਣ ਮੈਨੂੰ ਲੱਗਦਾ ਉਹ ਟਾਸ ਪਾ ਰਹੇ ਹੋਣੇ ਕਿ ਦੰਗੇ ਕਿੱਥੇ ਕਰਨੇ ਆ, ਪੰਜਾਬ ਚ ਕਰਨੇ ਆ ਜਾਂ ਹਰਿਆਣੇ ਚ ਕਰਨੇ ਆ, ਭੰਨਤੋੜ ਕਿੱਥੇ ਕਰਨੀ ਹੈ। ਮਤਲਬ ਇਹ ਵੀ ਇੱਕ ਇਹ ਵੀ ਚੱਲ ਰਿਹਾ ਹੁਣ, ਇਹ ਵੀ ਪਲੈਨਿੰਗ ਚੱਲ ਰਹੀ ਹੋਣੀ ਵੀ ਆਪਾਂ
ਕਿੱਥੇ। ਇਹ ਤਾਂ ਅੰਡਰਸਟੂਡ ਹੈ ਜੀ, ਇਹ ਤਾਂ
ਹਾਂਜੀ
ਇਹ ਤਾਂ ਅੰਡਰਸਟੂਡ ਹੈ। ਇਹਨੂੰ ਜਿਹੜਾ ਲੜਾਈ ਦਾ ਮੈਦਾਨ ਆ ਨਾ, ਵੈਸੇ ਇਹ ਗੱਲ ਕਹੀ ਜਾਂਦੀ ਹੁੰਦੀ ਹੈ ਵੀ ਜੇ ਲੜਾਈ ਦਾ ਮੈਦਾਨ ਤੁਸੀਂ ਆਪਣੀ ਮਰਜ਼ੀ ਦਾ ਚੁਣੋ ਤਾਂ ਤੁਹਾਡੀ ਜਿੱਤ ਦੇ ਚਾਂਸਿਸ ਵੱਧ ਜਾਂਦੇ ਆ,
ਕੁਰੂਕਸ਼ੇਤਰ ਦੇ ਦਈਏ ਫਿਰ
ਜਿੱਤ ਵੱਧ ਜਾਂਦੀ ਆ,
ਕੁਰੂਕਸ਼ੇਤਰ ਭੇਜ ਦਿਓ
ਨਹੀਂ। ਇਹ ਪਾਣੀ ਹਰਿਆਣੇ ਨੂੰ ਤਾਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਦਾ ਸੁਝਾਗ ਪ੍ਰਾਪਤ ਆ, ਉਹ ਪੰਜਾਬ ਨੂੰ ਨੀ ਉਨਾ ਪ੍ਰਾਪਤ ਜਿੰਨਾ ਪਾਣੀਪਤ ਤੇ ਕੁਰੂਕਸ਼ੇਤਰ ਦੀ ਜੰਗ ਦੇ ਮੈਦਾਨ ਜਿਹੜੇ ਮਸ਼ਹੂਰ ਹੋਏ ਸੀ ਕਿਸੇ ਟਾਈਮ ਦੇ ਵਿਚ। ਸੋ ਪਰ ਰੌਲਾ ਇਹ ਹੈ ਵੀ ਹਰਿਆਣੇ ਦੀ ਬੀਜੇਪੀ ਸਰਕਾਰ ਨੂੰ ਸਿੱਧੇ ਰੂਪ ਚ ਇਨ੍ਹਾਂ ਨੇ ਹਮਾਇਤ ਕੀਤੀ ਸੀ, ਨਾ ਕਿ ਅਸਿੱਧੇ ਡਿਕਲੇਅਰ ਕਰਕੇ ਕੀਤੀ ਸੀ। ਤਾਂ ਹਰਿਆਣੇ ਦੇ ਵਿਚ ਮੈਨੂੰ ਨੀ ਲੱਗਦਾ ਇਹ ਕੁਛ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ। ਦੂਜਾ ਇਨ੍ਹਾਂ ਦਾ ਹਰਿਆਣੇ ਚ ਬੇਸ ਹੋਣ ਕਰਕੇ ਇਹ ਹਰਿਆਣੇ ਗੌਰਮੈਂਟ ਦੀ ਜਾਂ ਹਰਿਆਣੇ ਦੀ ਕੋਈ ਵੀ ਵਿਰੋਧਤਾ ਜਾਂ ਕੋਈ ਗੁੱਸਾ ਆਪਦੇ ਤੇ ਨਹੀਂ ਲੈਣਾ ਚਾਹੁਣਗੇ। ਉਹਦੀ ਥਾਂ ਤੇ ਇਹ ਪੰਜਾਬ ਦੇ ਵਿਚ ਇਹ ਪੰਜਾਬ ਨੂੰ ਲੜਾਈ ਦਾ ਮੈਦਾਨ ਬਣਾਉਣਗੇ। ਤੁਸੀਂ ਨੋਟ ਕੀਤਾ ਹੋਣਾ ਪਿਛਲੇ ਹਫ਼ਤੇ ਮੋਗੇ ਚ ਸਲਾਵਤਪੁਰੇ ਵਾਲੇ ਡੇਰੇ ਚ ਜਾਣ ਲਈ ਬਾਬੇ ਨੇ ਸਪੈਸ਼ਲ ਹਦਾਇਤ ਮੰਗੀ ਸੀਗੀ, ਸਪੈਸ਼ਲ ਪੁਲਿਸ ਨੂੰ ਰਿਟਨ ਚ ਲਿਖਿਆ ਸੀ ਸਰਕਾਰ ਨੂੰ ਵੀ ਉਹ ਆਪਦੇ ਸਲਾਵਤਪੁਰੇ ਵਾਲੇ ਡੇਰੇ ਚ ਜਾਣਾ ਚਾਹੁੰਦੇ
ਆ। ਇਹ ਵੀ ਕਹਿ ਰਹੇ ਸੀ ਨਾ, ਮਾਫ ਕਰਨਾ, 30 ਦਿਨ ਵਾਸਤੇ ਜਨਮ ਦਿਨ ਮਨਾ ਰਹੇ ਆ ਉੱਥੇ, ਮਨਾਉਣਾ ਚਾਹੁੰਦੇ ਨੇ।
ਜੀ ਜੀ ਜੀ, ਉਹਦਾ ਕਾਰਨ ਇਹ ਸੀ ਵੀ ਜਿਹੜਾ ਕਨਵਰਟ ਕਰਕੇ ਲੜਾਈ ਦਾ ਮੈਦਾਨ ਜਿਹੜਾ ਪੰਜਾਬ ਨੂੰ ਬਣਾ ਲਿਆ ਜਾਵੇ ਤੇ ਪੰਜਾਬ ਚ ਕਾਂਗਰਸ ਸਰਕਾਰ ਆ। ਤੇ ਦੂਜਾ ਇਹ ਆ ਵੀ ਪੰਜਾਬ ਦੇ ਵਿਚ ਜਿਹੜੀ ਜੇ ਕੋਈ ਭਟਕਣਗੇ ਜਾਂ ਹੋਰ ਕਰਨਗੇ ਤਾਂ ਉਹਨਾਂ ਨੂੰ ਬਾਹਰ ਜਾਦੇ ਜਿਹੜਾ ਪੰਜਾਬੀ ਤੁਹਾਨੂੰ ਪਤਾ ਜਾਦੇ ਇੱਕ ਉਹ ਡੂੰਘੀ ਇਨਵੋਲਵਮੈਂਟ ਲੈ ਲੈਂਦੇ ਆ ਤਾਂ ਉਹਦਾ ਉਨਾ ਹੀ ਬਾਹਰ ਇਹਨਾਂ ਨੂੰ ਵੀ ਉਹ ਕ੍ਰੈਡਿਟ ਮਿਲੂਗਾ ਹਰੇਕ ਚੀਜ਼ ਦਾ। ਸੋ ਮੈਨੂੰ ਲੱਗਦਾ ਵੀ ਮੈਦਾਨ ਤਾਂ ਪੰਜਾਬ ਹੀ ਬਣੂਗਾ।
ਪਰ ਮਿੰਟੋ ਜੀ, ਇੱਥੇ ਨਾ ਹੁਣ ਇੱਕ ਐਡਵਾਈਸ ਰੱਖ ਲਓ, ਜਾਂ ਮੈਂ ਵੀ ਪੜਿਆ ਸੀ ਬਹੁਤ ਸਾਰੇ ਸੱਜਣਾਂ ਨੇ ਕਿ ਹੁਣ ਇਹ ਜਿਹੜੀ ਲੜਾਈ ਆ ਇਹ ਹੁਣ ਬੀਜੇਪੀ ਹਰਿਆਣਾ ਦੀ ਤਾਂ ਡੇਰੇ ਵਾਲੇ ਦੀ ਆ, ਸਿੱਧੀ ਸਿੱਧੀ ਜੀ ਗੱਲ ਹੈ। ਇਹਦੇ ਵਿਚ ਪੰਜਾਬੀਆਂ ਦਾ ਕੋਈ ਲੈਣ ਦੇਣ ਨੀ, ਇਹਦੇ ਵਿਚ ਪੰਜਾਬੀ ਸਿੱਖਾਂ ਦਾ ਕੋਈ ਲੈਣ ਦੇਣ ਨੀ, ਸਿੱਖਾਂ ਦਾ ਕੋਈ ਲੈਣ ਦੇਣ ਨੀ। ਮੈਨੂੰ ਲੱਗਦਾ ਸਿੱਖਾਂ ਨੂੰ ਬਿਲਕੁਲ ਚੁੱਪ ਕਰਕੇ ਬੈਠ ਕੇ ਤਮਾਸ਼ਾ ਦੇਖਣਾ ਚਾਹੀਦਾ ਕਿ ਦੇਖੋ ਹੁਣ ਹੁੰਦਾ ਕੀ ਆ।
ਨਹੀਂ ਬੈਠ ਸਕਦੇ ਨਾ, ਨਹੀਂ ਬੈਠ ਸਕਦੇ, ਸਾਡੇ ਪ੍ਰੋਬਲਮ ਆ। ਮੈਂ ਨਾ ਕੱਲ ਇੱਕ ਮੈਨੂੰ ਫੋਟੋ ਕਿਸੇ ਨੇ ਸ਼ੇਅਰ ਕੀਤੀ ਸੀ, ਮੈਨੂੰ ਟਾਈਮ ਨਹੀਂ ਮਿਲਿਆ, ਮੈਂ ਕੋਸ਼ਿਸ਼ ਕਰੂੰਗਾ ਫੇਸਬੁੱਕ ਤੇ ਪਾਉਂਗਾ। ਉਹ ਫੋਟੋ ਨੂੰ ਜਿੱਡੀ ਮਰਜ਼ੀ ਡਿਸਕ੍ਰਿਪਸ਼ਨ ਲਿਖ ਦਿਓ, ਉਹਦੇ ਤੇ 10 ਆਰਟੀਕਲ ਲਿਖ ਦਿਓ ਚਾਹੇ, ਪਰ ਮੇਰੇ ਹਿਸਾਬ ਨਾਲ ਉਸ ਫੋਟੋ ਨੂੰ ਡਿਸਕ੍ਰਿਪਸ਼ਨ ਦੇਣ ਦੀ ਵੀ ਲੋੜ ਨਹੀਂ। ਉਹ ਕਿਸੇ ਨੇ ਨਾ ਇੱਕ ਫੋਟੋ ਬਲੌਗ ਬਣਾਇਆ, ਬਲੌਗ ਬਣਾਇਆ ਦੋ ਫੋਟੋਆਂ ਦਾ ਇੱਕ, ਉਹਦੇ ਚ ਉਹ ਹੈਗਾ ਜੀ, ਉਹਦੇ ਚ ਇੱਕ ਪਾਸੇ ਦਿਖਾਇਆ ਵੀ ਕੁਰਬਾਨੀਆਂ ਦੇਣ ਵਾਲੇ ਤੇ ਦੂਜੇ ਪਾਸੇ ਦਿਖਾਇਆ ਰਾਜ ਕਰਨ ਵਾਲੇ। ਉਹ ਆਪਣੇ ਆਪ ਦੇ ਵਿਚ ਹੀ ਇੱਕ ਵੱਡੀ ਵੱਡੀ ਜਿਹੜਾ ਸਵਾਲ ਤੇ ਉਹਨਾਂ ਦੇ ਜਵਾਬ ਆ ਉਸ ਫੋਟੋ ਦੇਖਣ ਸਰ, ਦੇਖੀ ਜਾਓ ਤੇ ਤੁਹਾਡੇ ਅੰਦਰ ਧੁੜਤੜੀਆਂ ਨਿਕਲਣੀਆਂ। ਦੇਖੋ ਯਾਰ, ਤੁਸੀਂ ਬਰੀਕੀ ਨਾਲ ਫੇਰ ਸੋਚ ਕੇ ਦੇਖਿਓ, ਕੱਲੇ ਗਦਰੀ ਬਾਬੇ ਵੀ ਨਾ ਲਾਓ, ਤਾਂ ਚੱਲ ਆਪਾਂ ਕਹਿ ਸਕਦੇ ਫੋਟੋ ਗਦਰੀ ਬਾਬੇ ਦੀ ਆ, ਪਰ ਅਸੀਂ ਜੇ ਦੇਖਿਆ ਜਾਵੇ ਤਾਂ ਇੱਕ ਸੱਚਾਈ ਆ ਵੀ ਜਿੱਥੇ ਕੁਰਬਾਨੀਆਂ ਦੀ ਲੋੜ ਪਈ, ਜਿੱਥੇ ਲੜਨ ਦੀ ਲੋੜ ਪਈ, ਜਿੱਥੇ ਡਾਂਗਾ ਸੁੱਟਣ ਦੀ ਲੋੜ ਪਈ, ਉੱਥੇ ਗੁਰਸਿੱਖ ਪੰਜਾਬੀ ਪੰਜਾਬ ਪਿੱਛਿਆ ਗਿਆ, ਤੇ ਜਿੱਥੇ ਪਈ ਚੌਧਰ ਦੀ ਲੋੜ ਉੱਥੇ ਫਿਰ ਮੈਨੂੰ, ਮੈਂ ਵੈਸੇ ਕਹਿਣਾ ਨੀ ਚਾਹੁੰਦਾ ਟੋਪੀ ਮਾਸਟਰ, ਵੈਸੇ ਤਾਂ ਕੋਈ ਚ ਬੁਰਾਈ ਨੀ ਹੈ, ਪਰ ਤੁਸੀਂ ਜੋ ਦੇਖੋਗੇ ਤਾਂ ਉਹ ਫੋਟੋ ਚ ਤੁਹਾਡੇ ਅੰਦਰੋਂ ਇਹ ਤਰ੍ਹਾਂ ਜ਼ਰੂਰ ਨਿਕਲੂਗੀ ਵੀ ਯਾਰ ਕੁਛ ਤਾਂ ਉਹਨਾਂ ਨੂੰ ਮਿਲਦੀ ਨਾ, ਜਿਹੜੇ ਜੇ ਇੰਨੇ ਵੱਡੇ 80% ਕੁਰਬਾਨੀਆਂ ਦੇਣ ਵਾਲਿਆਂ ਨੂੰ, ਤੇ ਇੱਕ ਜਿਹੜਾ ਬਲਦੇਵ ਸਿੰਘ ਨੂੰ ਬਣਾਇਆ ਜਿਹੜਾ, ਉਹ ਵੀ ਕਿੰਤੂ ਪਰੰਤੂ ਉਹਦੇ ਤੇ ਵੀ ਚੱਲਦਾ ਵੀ ਉਹ ਨਾ ਹੀ ਇਹੋ ਜਿਹਾ ਸੀਗਾ ਜਿਹਦਾ ਉਸ ਢੰਗ ਨਾਲ ਕੁਰਬਾਨੀਆਂ ਚ ਕੋਈ ਥਾਂ ਨੀ ਸੀਗਾ, ਤੇ ਪਰ ਜੇ ਬਣਾਉਣਾ ਸੀ ਤਾਂ ਹੋਰ ਬਹੁਤ ਸਾਰੇ ਅਜੇ ਬੈਠੇ ਸੀ ਵੀ 60% ਜਿਹੜੀ ਘੱਟੋ ਘੱਟ 50 ਨੀ ਤਾਂ 60% ਹੋਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਸ਼ਮੂਲੀਅਤ ਉਸ ਟਾਈਮ ਰਾਜ ਦੇ ਵਿਚ। ਪਰ ਦੇਖੋ ਵੀ ਸਾਨੂੰ ਤਾਂ ਕਿਹਾ ਗਿਆ ਵੀ ਤੁਸੀਂ ਇਨਸਾਨੀਅਤ ਦੇ ਪੁਜਾਰੀ ਹੋ, ਤੁਸੀਂ ਸਰਬ ਧਰਮ ਦੀ ਸੇਵਾ ਕਰਦੇ ਹੋ, ਤੁਸੀਂ ਤਾਂ ਬੜੇ ਮਹਾਨ ਹੋ, ਮਹਾਨ ਬਣਾ ਬਣਾ ਕੇ ਸਾਨੂੰ ਸਾਡੇ ਤੋਂ ਕੁਰਬਾਨੀਆਂ ਕਰਵਾ ਲਈਆਂ, ਤੇ ਹੁਣ ਉਹ ਕੁਛ ਪੰਜਾਬ ਵਾਲਿਆਂ ਨੂੰ ਬੇਨਤੀ ਕਰਦੇ ਆ।
ਉਹੀ ਬੰਦਿਆਂ ਨੇ ਫਿਰ ਕਹਿੰਦੇ ਵੀ ਜਰਾਇਮ ਪੇਸ਼ਾ ਕੌਮ ਹੈ,
ਉਹੀ ਜਰਾਇਮ ਪੇਸ਼ਾ
ਥੋੜੇ ਦਿਨਾਂ ਬਾਅਦ ਉਹਨਾਂ ਨੇ ਡਿਕਲੇਅਰ ਕਰਤਾ। ਹੁਣ ਵੈਸੇ ਇਹ ਹੈ ਵੀ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਉਹ ਫੋਨ ਕਰ ਕਰਕੇ ਜਿੰਨਾ ਜ਼ੋਰ ਇਲੈਕਸ਼ਨਾਂ ਤੇ ਲਾਇਆ ਸੀ ਨਾ, ਇੰਨਾ ਹੀ ਜ਼ੋਰ ਹੁਣ ਲਾਣ ਦੀ ਲੋੜ ਹੈ ਅਗਲੇ ਪੰਜਾਂ ਦਿਨਾਂ ਚ ਕਿ ਫੋਨ ਕਰ ਕਰਕੇ ਆਪਣੇ ਪਿੰਡਾਂ ਜਾਂ ਆਪਣੇ ਸਰਕਲਾਂ ਦੇ ਵਿਚ ਇਹ ਗੱਲ ਤੁਸੀਂ ਸਾਰਿਆਂ ਨੂੰ ਦੱਸ ਦੋ ਬਈ ਆਰਾਮ ਨਾਲ ਬੈਠੋ, ਕੋਈ ਕੁਛ ਕਰਨ ਦੀ ਲੋੜ ਨੀ ਹੈਗੀ, ਉਹ ਐਗਜ਼ਿਸਟ ਹੀ ਨਹੀਂ ਕਰਦੇ,
ਇਗਨੋਰੈਂਸ ਪਾਲਿਸੀ ਹੈ ਨਾ ਜਿਹੜੀ, ਇਗਨੋਰੈਂਸ ਪਾਲਿਸੀ
ਇਗਨੋਰ ਕਰੋ,
ਉਹ ਅਪਣਾਉਣੀ ਪੈਣੀ ਆ।
ਹਾਂਜੀ, ਕਿਉਂਕਿ ਆਪਣਾ ਐਵੇਂ ਉਹ ਤਾਂ ਲੜਨ ਨੂੰ ਫਿਰਦੇ ਆ, ਇੱਦਾਂ ਕਹਿ ਲਓ ਕਿ ਆ ਬੈਲ ਮੁਰੇ ਮੁਜੇ ਮਾਰ, ਉਹਨੂੰ ਉਹ ਤਾਂ ਬਹਾਨਾ ਲੱਭਦੇ ਪਏ ਅਸੀਂ ਕਿਹਦਾ ਘਰ ਜਾ ਕੇ ਢਾਈਏ, ਠੀਕ ਹੈ, ਉਹ ਆਰਾਮ ਨਾਲ ਮੌਕਾ ਨਾ ਦਿਓ। ਉਹ ਜਦੋਂ ਇੱਦਾਂ ਦੇ ਬੰਦੇ ਹੁੰਦੇ ਨਾ, ਉਹ ਫਿਰ ਤੁਹਾਨੂੰ ਪਤਾ ਇੱਕ ਵਾਰੀ ਤੁਸੀਂ ਗੱਲ ਸੁਣਾਉਣੇ ਹੁੰਦੇ ਜਾਂ ਸਾਧ ਨੇ ਉਹ ਖਾ ਲਿਆ ਸੀਗਾ, ਸੁਣਾ ਦਿਓ ਇੱਕ ਵਾਰੀ ਫਿਰ ਉਹ ਤਰਕਸ਼ੀਲਾਂ ਵਾਲੀ ਗੱਲ, ਧਤੂਰਾ ਖਾ ਲਿਆ, ਉਹ ਸੁਣਾਓ ਜੀ ਗੱਲ ਨਾਲੇ ਗਿਆਨ ਚ ਵਾਧਾ ਹੋ ਗਿਆ।
ਵੈਸੇ ਤਾਂ ਬਾਲੇ ਵਾਰੀ ਸੁਣਾਤੀ, ਪਰ ਫੇਰ ਸੁਣਾ ਦਿੰਦੇ ਕੋਈ ਨੀ, ਕਿਉਂਕਿ ਆਪਣੇ ਵੀ ਫਿਰ ਹੋਰ ਆਪਣੇ ਕੋਲ ਫਿਰ ਤਾਂ ਗੱਲਾਂ ਹੀ ਮੁੱਕ ਜਾਣੀਆਂ ਜੇ ਰਿਪੀਟ ਨਾ ਕਰਨ,
ਗੱਲਾਂ ਨੀ ਮੁੱਕਦੀਆਂ ਪਰ ਇਹ ਢੁੱਕਦੀ ਆ, ਗੱਲਾਂ ਬਹੁਤ ਆ ਮੇਰੇ ਤਾਂ ਪਥਰੀ ਹੋਈ ਫਿਰਦੀ ਆ।
ਸੋ ਗੱਲ ਇਹ ਸੀਗੀ ਜੀ ਵੀ ਇਹ ਸੱਚੀ ਸਟੋਰੀ ਆ, ਤੇ ਬਰਗਾੜੀ ਕ੍ਰਿਸ਼ਨ ਬਰਗਾੜੀ ਦਾ ਨਾਂ ਸਾਰੇ ਜਾਣਦੇ ਆ ਤਕਰੀਬਨ, ਉਹ ਵੱਡਾ ਤਰਕਸ਼ੀਲ ਹੋਇਆ ਜੀ, ਤੇ ਉਹਨੇ ਕਾਫੀ ਉਦਾਹਰਣਾਂ ਦਿੱਤੀਆਂ। ਅੱਜ ਵੀ ਉਹਦੀ ਬਾਡੀ ਜੇ ਕਿਸੇ ਨੇ ਦੇਖਣੀ ਆ ਤਾਂ CMC ਚ ਉਹਦੀ ਐਜ ਏ ਉਹਦੀ ਬਾਡੀ ਡੋਨੇਟ ਕੀਤੀ ਜਿੱਥੇ ਉੱਥੇ ਸਾਂਭੀ ਹੋਈ ਆ, ਤੇ ਉਹ ਬੰਦੇ ਨੇ ਨਾ ਉਹ ਤਰਕਸ਼ੀਲ ਲਹਿਰ ਦੇ ਵਿੱਚ, ਜਾਣੀ ਕਿ ਹੁਣ ਤਾਂ ਲਹਿਰ ਭਟਕ ਗਈ, ਹੁਣ ਤਾਂ ਲਹਿਰ ਆ ਜਿਹੜੀ ਉਹ ਕੱਲੇ ਧਰਮ ਨੂੰ ਨਿੰਦਣ ਤੇ ਚੱਲ ਪਈ। ਪਹਿਲਾਂ ਜਿਹੜੀ ਤਰਕ ਲਹਿਰ ਸੀ ਉਹ ਤਰਕ ਦੀ ਗੱਲ ਕਰਦੀ ਸੀ, ਤੇ ਤਰਕ ਲਹਿਰ ਮੈਂ ਬਹੁਤ ਪਸੰਦ ਕਰਦਾ, ਮੈਂ ਖੁਦ ਤਰਕ ਲਹਿਰ ਦਾ ਹਮਾਇਤੀ ਹਾਂ, ਪਰ ਮੈਂ ਉੱਥੇ ਜਾ ਕੇ ਉਹਨਾਂ ਨਾਲ ਟੁੱਟ ਗਿਆ ਜਦੋਂ ਉਹਨਾਂ ਨੇ ਤਰਕ ਛੱਡ ਕੇ ਤੇ ਧਰਮ ਨੂੰ ਨਿੰਦਣਾ ਸ਼ੁਰੂ ਕਰਤਾ। ਤਾਂ ਉਹ ਨਾ ਉਸ ਟਾਈਮ ਜਿਹੜੀ ਤਰਕ ਦੀ ਗੱਲ ਚੱਲਦੀ ਹੁੰਦੀ ਸੀ, ਤੇ ਤਰਕ ਦੀ ਗੱਲ ਦੇ ਵਿਚ ਨਾ ਕੋਈ ਇੱਕ ਸਾਧ ਆਇਆ ਸਿਆਲਾਂ ਦੀ ਰੁੱਤ ਪੂਰੀ ਹੈ ਉਹ ਮਾਘ ਚ, ਤੇ ਕਹਿੰਦਾ ਜੀ ਵੀ ਮੈਂ ਕਹਿੰਦਾ ਜਲ ਧਾਰਾ ਕਰਨਾ, ਸਾਧ ਦੋ ਹੀ ਚੀਜ਼ਾਂ ਕਰ ਦਿੰਦੇ, ਜਾਂ ਜਲ ਧਾਰਾ ਕਰ ਦਿੰਦੇ ਤੇ ਜਾਂ ਉਹ ਅਗਨੀ ਵਾਲੀ ਨੂੰ ਕੀ ਕਹਿੰਦੇ ਹੁੰਦੇ ਅੱਗ ਮਚਾ ਕੇ ਬੈਠਣ ਵਾਲਾ ਉਹ ਕਰ ਦਿੰਦੇ ਆ। ਸੋ ਸਿਆਲਾਂ ਦੇ ਵਿਚ ਜਲ ਧਾਰਾ ਕਰਦੇ ਆ, ਉਹ ਗਰਮੀ ਚ ਅਗਨੀ ਵਾਲਾ ਕਰਦੇ ਆ, ਉਲਟ ਕਰਦੇ ਆ, ਜਾਣੀ ਕਿ ਆਪਦੇ ਸਰੀਰ ਨੂੰ ਕਸ਼ਟ ਦੇ ਕੇ ਦਿਖਾਉਂਦੇ ਆ ਵੀ ਅਸੀਂ ਸਰੀਰ ਸਾਧਿਆ ਹੋਇਆ, ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਆਪਦੇ ਆਪ ਨੂੰ ਸਾਧਿਆ ਹੋਇਆ, ਅਸੀਂ ਅਸਲੀ ਸਾਧ ਆ, ਸਾਨੂੰ ਦੁਨਿਆਵੀ ਚੀਜ਼ਾਂ ਦੁੱਖ ਤਕਲੀਫ਼ ਨਹੀਂ ਦੇ ਸਕਦੀਆਂ। ਉਹ ਕਹਿੰਦੇ ਜੀ ਇੱਕ ਵਾਰੀ ਉਹਨਾਂ ਨੇ ਕਿਸੇ ਸਾਧ ਨੇ ਕਹਿਤਾ ਜੀ ਵੀ ਮੈਂ ਜਲ ਧਾਰਾ ਕਰਨਾ, ਤੇ ਫਲਾਣੇ ਪਿੰਡ ਚ ਅਨਾਊਂਸ ਕਰਤਾ, ਤੇ ਉੱਥੇ ਕ੍ਰਿਸ਼ਨ ਪਹੁੰਚ ਗਏ ਬਰਗਾੜੀ ਵਰਗੇ ਹੋਰ ਤਰਕਸ਼ੀਲ, ਉਹ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਜੇ ਪਾਣੀ ਪੂਰਾ ਠੰਡਾ ਪਾਈਏ ਫੇਰ ਝੱਲ ਲਓਗੇ। ਉਹ ਆਹਦਾ ਜੀ ਗੱਲ ਮੁੱਕੀ, ਜਿਹੜਾ ਮਰਜ਼ੀ ਪਾਣੀ ਲਿਆਓ, ਮਰਜ਼ੀ ਪਾਣੀ ਪਾ ਦਿਓ, ਵੀ ਉਹ ਬਰਫ਼ ਨਾ ਹੋਵੇ, ਜੰਮਿਆ ਨਾ ਹੋਵੇ, ਵੀ ਪਾਣੀ ਤਾਂ ਹੋਵੇ ਨਾ ਅਕਸਰ, ਤਰਲ ਤਾਂ ਹੋਵੇ ਜਿਹੜਾ ਪੈ ਜੇ ਉੱਤੇ, ਇਹ ਤਾਂ ਨਾ ਹੋਵੇ ਮੇਰੇ ਸਿਰ ਚ ਡਲੇ ਮਾਰਨ ਲੱਗ ਜਾਓ ਤੁਸੀਂ ਬਰਫ਼ ਦੇ, ਤੇ ਉਹ ਲਿਆਓ, ਮੈਨੂੰ ਕੋਈ ਫਰਕ ਨੀ ਪੈਂਦਾ। ਉਹ ਆਹਦੇ ਜੀ ਫਿਰ ਅਸੀਂ 1,00,000 ਰੁਪਇਆ ਉਸ ਟਾਈਮ ਤੇ ਇਨਾਮ ਸੀ, ਬਹੁਤ ਵੱਡਾ ਇਨਾਮ ਸੀ ਵੀ ਅਸੀਂ 1,00,000 ਰੁਪਇਆ ਦੇਵਾਂਗੇ ਜੇ ਤੁਸੀਂ 101 ਘੜਾ ਪਾਣੀ ਦਾ ਪਵਾ ਲਿਆ, ਪਰ ਪਾਣੀ ਅਸੀਂ ਲਿਆਵਾਂਗੇ। ਉਹ ਸਾਧ ਨੇ ਜੀ 1,00,000 ਰੁਪਇਆ ਦੀ ਗੱਲ ਸੁਣੀ, ਤੇ ਹੁਣ ਪਹਿਲੀ ਗੱਲ ਤਾਂ ਉੱਥੇ ਹੀ ਸਾਧ ਦਾ ਪਤਾ ਲੱਗ ਗਿਆ ਵੀ ਕਿੰਨਾ ਕੁ ਸਾਧਿਆ ਗਿਆ 1,00,000 ਰੁਪਇਆ ਦੇ ਨਾਂ ਨੂੰ, ਜਦੋਂ ਉਹਨੂੰ ਮਾਇਆ ਤੇ ਡੁੱਲ ਗਿਆ। ਤੇ ਉਹ ਕਹਿੰਦਾ ਜੀ ਹਾਂਜੀ, ਕਹਿੰਦਾ 1,00,000 ਦਿਓ ਜੀ ਮੈਨੂੰ ਤੇ ਮੈਂ ਬੈਠੂਗਾ। ਚਲੋ ਡੇਟ ਫਿਕਸ ਹੋ ਗਈ ਜੀ, ਡੇਟ ਫਿਕਸ ਹੋ ਕੇ ਤੌੜੇ ਲਿਆ ਕੇ ਪਾਣੀ ਦੇ ਰੱਖ ਲਏ, ਤੇ ਉਹ ਤਰਕਸ਼ੀਲਾਂ ਨੇ ਪੂਰਾ ਆਪਦਾ ਕੀਤਾ, ਉੱਥੇ ਵੀ ਆ ਕੇ ਸੈਟਿੰਗ ਹੋ ਗਈ, ਸਾਰੇ ਨੇੜੇ ਤੇੜੇ ਦੇ ਕਈ ਪਿੰਡ ਇਕੱਠੇ ਕਰ ਲਏ ਜੀ। ਤੇ ਇਹ ਹੁਣ ਕੀ ਕਰਦੇ ਆ ਬਾਬੇ, ਜਦੋਂ ਠੰਡਾ ਪਾਣੀ ਨਾਲ ਨਹਾਉਣਾ ਹੁੰਦਾ ਨਾ, ਤੇ ਧਤੂਰਾ ਨਾਂ ਦਾ ਇੱਕ ਸਾਡੇ ਬੂਟੀ ਆ, ਇੱਕ ਜਿਹੜੀ ਬੂਟੀ ਆ ਦੇਸੀ ਆਯੁਰਵੈਦਿਕ, ਤੇ ਉਹ ਧਤੂਰਾ ਆਮ ਹੀ ਤੁਹਾਨੂੰ ਸਾਰੇ ਮਿਲ ਜਾਂਦੇ ਧਤੂਰੇ ਦੇ ਬੂਟੇ ਮਾਲਵੇ ਚ, ਹੁਣ ਇਹ ਧਤੂਰਾ ਦਾ ਚਮਚਾ ਖਾਂਦਾ ਹੁੰਦਾ ਸੀ ਆਮ, ਉਹ ਪਹਿਲਾਂ ਬੈਠਣ ਤੋਂ ਪਹਿਲਾਂ, ਉਹਦੇ ਨਾਲ ਕੀ ਹੁੰਦਾ ਵੀ ਬੰਦੇ ਦੇ ਸਰੀਰ ਚੋਂ ਚਿੰਗਾੜੇ ਨਿਕਲਣ ਲੱਗ ਜਾਂਦੇ ਆ, ਤੇ ਬੰਦੇ ਨੂੰ ਉੱਤੇ ਫਿਰ ਠੰਡਾ ਪਾਣੀ ਪਾਈ ਜਾਓ, ਕੋਈ ਫਰਕ ਨੀ ਪੈਂਦਾ, ਸਮਾਂ ਦੀ ਰਾਹਤ ਆਉਂਦੀ ਆ ਉਹਨੂੰ। ਤਾਂ ਉਹਨੇ ਕੀ ਕੀਤਾ ਵੀ ਉਹਨੇ ਆਖਿਆ ਵੀ ਐਤਕੀ ਵਾਹ ਪਿਆ ਗਾ ਤਰਕਸ਼ੀਲਾਂ ਨਾਲ, ਤੇ ਤਰਕਸ਼ੀਲ ਹੈਗੇ ਥੋੜੇ ਜੇ ਜ਼ਿਆਦੇ ਸਾਇੰਟਿਫਿਕ, ਤੇ ਹੋ ਸਕਦਾ ਵੀ ਇਹ ਪਾਣੀ ਜ਼ਿਆਦਾ ਠੰਡਾ ਹੋਵੇ, ਕੁਛ ਹੋਰ ਹੋਵੇ, ਤਾਂ ਕਿਉਂ ਨਾ ਆਪਾਂ ਧਤੂਰਾ ਥੋੜਾ ਜਿਹਾ ਵੱਧ ਖਾ ਲਈਏ। ਉਹਨੇ ਭਾਈ ਚਮਚੇ ਦੀ ਥਾਂ ਤੇ 2 ਚਮਚੇ ਧਤੂਰੇ ਦੇ ਮਾਰੇ, ਤੇ ਰੈਡੀ ਹੋ ਕੇ ਸਾਧ ਧਤੂਰਾ ਅੱਧੇ ਘੰਟੇ ਚ ਅਸਰ ਕਰਨਾ ਸੀ, ਖਾ ਖੂ ਕੇ ਧਤੂਰਾ ਤੇਰਾ ਸਾਧ ਆ ਕੇ ਬੈਠ ਗਿਆ ਪਟੜੇ ਤੇ। ਲਓ ਜੀ ਪਿੰਡ ਵੀ ਇਕੱਠਾ ਹੋਇਆ ਹੋਇਆ, ਲਓ ਜੀ ਕਹਿੰਦੇ ਪਾਓ ਪਾਣੀ, ਤੇ ਕਹਿੰਦੇ ਜਦੋਂ ਐਨ ਜਮਾ ਸਾਧ ਪੂਰਾ ਭੱਖ ਗਿਆ ਨਾ, ਤੇ ਉਹਨੇ ਤੀਜੀ ਵਾਰ ਪਾਇਆ ਵੀ ਕਰੋ ਸ਼ੁਰੂ, ਤਾਂ ਕਹਿੰਦੇ ਉਦੋਂ ਕ੍ਰਿਸ਼ਨ ਬਰਗਾੜੀ ਆਇਆ ਸਾਹਮਣੇ ਤੇ ਆ ਕੇ ਸਾਧ ਦੇ ਪੈਰਾਂ ਚ ਬਹਿ ਗਿਆ, ਕਹਿੰਦਾ ਜੀ ਸਾਧ ਬਾਬਾ ਜੀ ਸਾਡੇ ਤੋਂ ਤਾਂ ਬੱਜਰ ਗਲਤੀ ਹੋਣ ਜਾ ਰਹੀ ਸੀ, ਅਸੀਂ ਤਾਂ ਦੁਨੀਆ ਦਾ ਬਹੁਤ ਵੱਡਾ ਗਲਤ ਕੰਮ ਕਰ ਰਹੇ ਸੀ, ਤੁਹਾਡੇ ਵਰਗੇ ਸਾਧ ਬੰਦੇ ਦਾ ਅਸੀਂ ਇਮਤਿਹਾਨ ਲੱਗੇ ਕੱਲ ਜੁਗੀ ਬੰਦੇ, ਨਾ ਨਾ ਬਾਬਾ ਜੀ ਅਸੀਂ ਨਹੀਂ ਇਮਤਿਹਾਨ ਲੈ ਸਕਦੇ, ਸੋਰੀ ਮਾਫੀ ਚਾਹੁੰਦੇ ਆ, ਸਾਡੇ ਤੋਂ ਗਲਤੀ ਹੋਈ ਸੀ, ਸਾਨੂੰ ਤੁਸੀਂ ਹੁਣ ਮੁਕਤੀ ਦਿਓ, ਸਾਨੂੰ ਕਿਵੇਂ ਨਾ ਕਿਵੇਂ ਬਖਸ਼ੋ ਜੇ ਗਲਤੀ ਲਈ ਹੁਣੇ ਇੱਥੇ। ਉਹ ਸਾਰੇ ਹੈਰਾਨ ਵੀ ਤਰਕਸ਼ੀਲ ਹਾਰ ਗਏ, ਕਹਿੰਦੇ ਜੀ ਤੁਹਾਨੂੰ ਪੈਸੇ ਦੇ ਦਿੰਦੇ ਆ ਪਰ ਅਸੀਂ ਪਾਣੀ ਨੀ ਪਾ ਸਕਦੇ, ਅਸੀਂ ਏਡਾ ਵੱਡਾ ਪਾਪ ਨੀ ਕਮਾ ਸਕਦੇ, ਘੋਰ ਪਾਪ ਹੋਜੂ ਇਹਦਾ। ਸਾਧ ਆਖੇ ਨਹੀਂ ਮੈਨੂੰ ਪੈਸੇ ਨੀ ਚਾਹੀਦੇ, ਤੂੰ ਮੇਰੇ ਤੇ ਪਾਣੀ ਪਾ, ਮੈਂ ਪਾਣੀ ਪਾ ਕੇ ਪੈਸੇ ਲਊਂਗਾ। ਉਹ ਆਖੇ ਨਹੀਂ ਜੀ ਅਸੀਂ ਨੀ ਹੁਣ ਪਾਣੀ ਪਾਉਣਾ। ਤਾਂ ਸਾਧ ਨਾ ਭੀੜ ਵਿਚ ਦੀ ਚੀਰਦਾ ਹੋਇਆ ਨੇੜੇ ਟੋਭਾ ਸੀ, ਟੋਭੇ ਚ ਵੜ ਗਿਆ। ਮੁੜ ਕੇ ਦੋ ਘੰਟਿਆਂ ਬਾਅਦ ਟੋਭੇ ਚੋ ਕੱਢਿਆ ਸਾਧ ਨੂੰ, ਫੜ ਕੇ ਜੇ ਨਹੀਂ ਵੜਦਾ ਸੀ ਤਾਂ ਮਰਦਾ ਸੀ ਉਹ ਗਰਮੀ ਨਾਲ। ਇਹੀ ਪਾਲਿਸੀ ਜਿਹੜੀ ਅਪਣਾਉਣੀ ਪੈਣੀ ਹੈ ਇੱਥੇ ਡੇਰੇ ਦੇ ਮਾਮਲੇ ਚ ਵੀ। ਪਰ ਫੇਰ ਵੀ ਕਿਤੇ ਨਾ ਕਿਤੇ ਕੁਝ ਸ਼ਰਾਰਤੀ ਅਨਸਰ, ਪਰ ਮੈਂ ਤੁਹਾਨੂੰ ਦੱਸਿਆ ਹੁਣ ਗੜਬੜ ਕਿੱਥੇ ਹੋਊਗੀ, ਗੜਬੜ ਪਤਾ ਕਿੱਥੇ ਹੋਊਗੀ, ਗੜਬੜ ਇਹ ਹੋਊਗੀ ਵੀ ਪੰਜਾਬ ਦੀ ਆਮ ਜਨਤਾ ਤਾਂ ਮੰਨ ਜੂਗੀ ਇਸ ਗੱਲ ਨੂੰ ਵੀ ਆਪਾਂ ਕੁਛ ਨੀ ਕਰਨਾ, ਕਰਨ ਦਿਓ ਪ੍ਰੇਮੀਆਂ ਨੂੰ ਵਿਰੋਧ ਤਾਂ ਕਰਨ ਦਿਓ, ਪ੍ਰੇਮੀਆਂ ਨੂੰ ਰੌਲਾ ਪਾਉਣ ਦੇ, ਇੱਕ ਪਿੰਡ ਚ 20-50-100 ਹੈਗੇ ਪਾ ਲੈਣਦੇ, ਕੋਈ ਗੱਲ ਨੀ, ਚੁੱਪ ਕਰਕੇ ਦੇਖੀ ਜਾਓ।
ਮੈਂ ਤਾਂ ਕਹਿੰਦਾ ਉਹਨਾਂ ਦੇ ਘਰੇ ਅਫਸੋਸ ਕਰਨ ਜਾਣਾ ਚਾਹੀਦਾ, ਉਹਨਾਂ ਨੂੰ ਕਹੋ ਤੁਸੀਂ ਚਾਦਰ ਵਿਛਾ ਕੇ ਬੈਠੋ, ਅਸੀਂ ਅਫਸੋਸ ਕਰਨ ਆਨੇ ਤੁਹਾਡੇ ਘਰੇ, ਹਾਂ ਤੇ ਨਾ ਤਾਂ ਮਾਰਦੇ।
ਪਰ ਦੂਜੇ ਪਾਸੇ ਪਤਾ ਕੀ ਹੋਊਗਾ, ਦੂਜੇ ਪਾਸੇ ਪਤਾ ਕੀ ਹੋਊਗਾ, ਹੁਣ ਪਤਾ ਚੱਲਿਆ ਜਾਊਗਾ ਵਿਰੋਧੀ ਪਾਰਟੀਆਂ ਬੰਨਿਓ। ਹੁਣ ਅਕਾਲੀ ਦਲ ਕੋਲੇ ਬਹੁਤ ਸੁਨਹਿਰੀ ਟਾਈਮ ਆ ਪੰਜਾਬ ਦਾ ਮਾਹੌਲ ਵਿਗਾੜਨ ਦਾ। ਮਾਫੀ ਚਾਹੁੰਦਾ ਅਕਾਲੀ ਦਲ ਵਾਲੇ ਸ਼ਾਇਦ ਇਸ ਗੱਲ ਨੂੰ ਨਾ ਮੰਨਣ, ਪਰ ਜੇ ਪੋਲੀਟੀਕਲ ਆ ਉਹ ਅਸਲੀ ਕੂਟਨੀਤੀ ਗਾ ਤਾਂ ਉਹਨਾਂ ਦੇ ਹੱਥ ਚ ਹੁਣ ਅਸਲ ਚ ਨਾ ਸਿਆਉਣੇ ਦੀ ਮੁਰਗੀ ਆ ਗਈ, ਸਿਆਉਣੇ ਦੇ ਅੰਡੇ ਦੇਣ ਵਾਲੀ ਮੁਰਗੀ, ਤੇ ਉਹ ਹੁਣ ਇਸ ਨੂੰ ਪੂਰਾ ਬਣਾ ਸਕਦੇ ਆ ਬੈਕ ਐਂਡ ਤੇ ਰਹਿ ਕੇ, ਹਰ ਪਿੰਡ ਦੇ ਵਿਚ ਉਹ 20-30 ਬੰਦੇ ਤਮਾਸ਼ਗੀਰ ਨਾਰੇਬਾਜ ਡਰਾਮਾ ਕਰਨ ਵਾਲੇ, ਮੂਹਰੋਂ ਡਾਂਗਾਂ ਖਿੱਚ ਕੇ ਕਰੀ ਗੱਲ ਦੀ ਹੋਲੋ ਹੋਲੋ ਕਰਨ ਵਾਲੇ ਉਹ ਖੜੇ ਕਰਨਗੇ, ਤੇ ਉਹਦੇ ਨਾਲ ਜਿਹੜੀ ਕਾਂਗਰਸ ਦੇ ਉੱਤੇ ਪ੍ਰੈਸ਼ਰ ਵਧਾਉਣ ਦੀ ਕੋਸ਼ਿਸ਼ ਕਰੂਗੀ। ਇਹ ਵੀ ਇੱਕ ਸਾਨੂੰ ਧਿਆਨ ਚ ਰੱਖਣਾ ਹੀ ਪੈਣੀ ਆ ਗੱਲ, ਇਹ ਹੋ ਸਕਦੀ ਹੈ ਗੱਲ ਵੀ।
ਤੇ ਵਿਦੇਸ਼ੀਆਂ ਦਾ ਕਿੰਨਾ ਕੁ ਰੋਲ ਰਹੂਗਾ ਭੜਕਾਉਣ ਦੇ ਵਿਚ?
ਵਿਦੇਸ਼ੀਆਂ ਦਾ ਨੀ, ਮੇਰੇ ਹਿਸਾਬ ਨਾਲ ਵਿਦੇਸ਼ੀਆਂ ਦਾ ਜਿਹੜਾ ਰੋਲ ਆ ਜਿਆਦਾ ਨੀ ਰਹੂਗਾ ਭੜਕਾਉਣ ਚ। ਕੁਝ ਇਕ ਜਿਹੜੇ ਕੱਟੜਵਾਦੀ ਚੈਨਲ ਚੱਲਦੇ ਆ ਜਾਂ ਕੱਟੜਵਾਦੀ ਲੋਕ ਆ ਜਿਹੜੇ, ਕੁਝ ਇਕ ਜਿਹੜੇ ਕਿ ਹੋਰ ਢੰਗ ਦੀ ਡੀਲਿੰਗ ਕਰਦੇ ਆ, ਉਹ ਹੈ ਹੋ ਸਕਦਾ ਵੀ ਟੇਢੇ ਬਿੰਗੇ ਬਿਆਨ ਦੇਣ, ਉਹੋ ਜਿਹੀਆਂ ਗੱਲਾਂ ਕਰਨ, ਕੋਈ ਲੱਡੂ ਵੰਡਣ ਦੀਆਂ ਘਟਨਾਵਾਂ ਆਉਣ, ਖੁਸ਼ੀਆਂ ਮਨਾਉਣ ਦੀਆਂ ਗੱਲਾਂ ਆਉਣ, ਦੀਵਾਲੀ ਮਨਾਉਣ ਦੀਆਂ ਗੱਲਾਂ ਆਉਣ, ਇਹੋ ਜਿਹੀਆਂ ਜਿਹੜੀਆਂ ਕਿ ਜਾਣੀ ਕਿ ਨੂਣ ਪਾਉਣ ਵਾਲੀ ਜ਼ਖਮਾਂ ਦੇ ਉੱਤੇ ਗੱਲ, ਜਿਹੜੀ ਕਿ ਕਿਤੇ ਨਾ ਕਿਤੇ ਫੇਰ ਉਹ ਮਾੜੀ ਸਮਾਜ ਹੋਊਗੀ। ਪਰ ਮੈਨੂੰ ਨੀ ਲੱਗਦਾ ਓਵਰਆਲ ਜਿਹੜਾ ਆਮ ਬੰਦਾ ਇਸ ਚੀਜ਼ ਦੇ ਉੱਤੇ ਕੋਈ ਬਿਆਨਬਾਜ਼ੀ ਜਾਂ ਆਮ ਬੰਦਾ ਕੋਈ ਰਿਐਕਟ ਕਰੂਗਾ।
ਮਿੰਟੋ ਜੀ, ਇੱਦਾਂ
ਜਾਂ ਕਹੂ ਆਪਦੇ ਪਰਿਵਾਰ ਨੂੰ,
ਇੱਦਾਂ ਕਹਿ ਲਓ ਭਈ ਹੁਣ ਜਿਹੜਾ ਆਹ ਮੌਕਾ ਹੈ ਨਾ, ਹੁਣ ਜਿਹੜਾ ਅਸੀਂ ਪਿਛਲੇ 10-15 ਸਾਲ ਤੋਂ ਸਾਰੇ ਹੀ ਕਹਿ ਰਹੇ ਹਾਂ ਹੋਣਾ ਚਾਹੀਦਾ ਭੜਕਣ, ਹੁਣ ਮੈਨੂੰ ਲੱਗਦਾ ਰੀਅਲੀ ਟੈਸਟ ਦਾ ਟਾਈਮ ਹੈ। ਮਤਲਬ ਹੁਣ ਪਤਾ ਲੱਗ ਜੂਗਾ ਭਈ ਸਾਡੀ ਜਿਹੜੀ ਪੰਜਾਬੀ ਕੌਮ ਹੈ ਜਾਂ ਉੱਤਰੀ ਭਾਰਤ ਚੱਕ ਲਓ, ਕਿੰਨੇ ਕੁ ਸੁਣਦੇ ਆ, ਕਿੰਨੀ ਕੁ ਉਹਨਾਂ ਦੀ ਅਕਲ ਕੰਮ ਕਰਦੀ ਆ, ਤੇ ਕਿੰਨੇ ਕੁ ਅਸੀਂ ਵਿਦੇਸ਼ਾਂ ਚ ਉਹਨਾਂ ਚ ਅਸੀਂ ਵੀ ਆ ਜਾਂਦੇ ਹਾਂ ਕਿ ਸਾਡੀ ਅਕਲ ਕਿੰਨੀ ਕੁ ਕੰਮ ਕਰਦੀ ਆ। ਇੱਕ ਤਾਂ ਹੁੰਦਾ ਹੈ ਕਿ ਪਤਾ ਨੀ, ਅਚਨਚੇਤ ਕੋਈ ਘਟਨਾ ਹੋ ਗਈ ਤਾਂ ਦੰਗੇ ਹੋ ਗਏ, ਇੱਕ ਤਾਂ ਹੁੰਦਾ ਉਹ ਚੀਜ਼, ਠੀਕ ਹੈ, ਭੰਨ ਤੋੜ ਹੋ ਗਈ। ਇੱਕ ਹੁੰਦੀ ਹੈ ਵੀ ਤੁਹਾਡੇ ਮੂਹਰੇ ਐਨ ਕਲੀਅਰ ਪਿਕਚਰ ਹੈ, ਪਹਿਲੇ ਐਡਵਾਂਸ ਵਾਰਨਿੰਗ ਹੋਈ ਪਈ ਭਾਈ ਆਹ ਹੋਣਾ ਆ, ਜੇ ਫੇਰ ਵੀ ਉਹ ਹੋਣ ਦਿੱਤਾ ਜਾਵੇ ਹੋ ਜਾਵੇ ਫੇਰ, ਮਤਲਬ ਇਹਦਾ ਮਤਲਬ ਹਜੇ ਬਹੁਤ ਜ਼ਿਆਦਾ ਹੋਰ ਸੂਝ ਦੀ ਲੋੜ ਹੈ ਸਾਡੀ ਕਮਿਊਨਿਟੀ ਚ। ਪਰ ਮੈਨੂੰ ਲੱਗਦਾ ਕਿ ਪਰਖ ਦੀ ਘੜੀ ਹੈ ਸਾਡੀ ਕੌਮ ਦੇ ਲਈ, ਸਾਰੇ ਦੇ ਲਈ, ਚਾਹੇ ਉਹ ਹਿੰਦੂ ਮੁਸਲਮਾਨ ਪੰਜਾਬੀ ਕੋਈ ਵੀ ਸਿੱਖ ਜੀ।
ਸਿੱਖ ਲਈ ਤਾਂ ਬਹੁਤ ਵੱਡੀ ਹੈ ਜੀ, ਸਿੱਖ ਲਈ ਸਭ ਤੋਂ ਵੱਡੀ ਮੈਂ ਤਾਂ ਮੰਨਦਾ ਵੀ ਜੇ ਅਸੀਂ ਸਿੱਖ ਹਾਂ ਤੇ ਅਸੀਂ ਸਿੱਖ ਨਹੀਂ ਰਹੇ ਤਾਂ ਮੈਨੂੰ ਫਿਰ ਸਾਨੂੰ ਸਿੱਖ ਕਹਾਉਣ ਦਾ ਵੀ ਕਿਤੇ ਹੱਕ ਨਹੀਂ। ਜੇ ਅਸੀਂ ਸਿੱਖ ਹੋ ਕੇ ਕੁਝ ਸਿੱਖਣਾ ਹੀ ਨਹੀਂ ਚਾਹੁੰਦੇ ਜਾਂ ਸਿੱਖ ਹੀ ਨਹੀਂ ਰਹੇ, ਅਸੀਂ ਪਿਛਲੀਆਂ ਜਿਵੇਂ ਆਪਾਂ ਫੋਟੋ ਦੀ ਗੱਲ ਕਰੀਏ ਉੱਥੋਂ ਲੈ ਕੇ ਹੁਣ ਤੱਕ ਦੀਆਂ ਜੇ ਅਸੀਂ ਵਾਰਦਾਤਾਂ ਦੇਖ ਕੇ ਤੇ ਉਹਨਾਂ ਚੋਂ ਸਿੱਖਿਆ ਹੀ ਨਹੀਂ ਵੀ ਸਾਨੂੰ ਕਿਵੇਂ ਕਿਵੇਂ ਵਰਤ ਲਿਆ ਜਾਂਦਾ ਕਿੱਥੇ ਕਿੱਥੇ, ਤਾਂ ਫੇਰ ਮੈਨੂੰ ਲੱਗਦਾ ਸੀ ਸਿੱਖ ਕਹਾਉਣ ਦੇ ਹੱਕਦਾਰ ਵੀ ਨਹੀਂ। ਸੋ ਸਿੱਖਾਂ ਲਈ ਤਾਂ ਬਹੁਤ ਚੈਲੰਜ ਦੀ ਘੜੀ ਆ ਵੀ ਪਿਛਲੇ ਇੰਨੇ ਇੰਸੀਡੈਂਸਾਂ ਚੋਂ ਕਿਸੇ ਦੀ ਕਹਿੰਦੇ ਨੀ ਬਗਾਨੀ ਸ਼ਾਦੀ ਮੈਂ ਦੁੱਲਾ ਦਵਾਨਾ ਕੀ ਕਹਿੰਦੇ ਹੁੰਦੇ ਇਹੋ ਜਿਹੀ ਕਹਾਵਤ ਹੁੰਦੀ ਹੈ, ਉਹ ਕਿਸੇ ਦੀ ਬਿਮਾਰੀ, ਕਿਸੇ ਦਾ ਰੌਲਾ, ਕਿਸੇ ਦਾ ਝਗੜਾ, ਮੈਨੂੰ ਇਸ ਚੀਜ਼ ਦਾ ਸੰਸਾ ਵੀ ਅਕਸਰ ਹੀ ਅਸੀਂ ਆਪਦੇ ਗਲ ਪਾ ਲੈਂਦੇ ਹੁੰਦੇ ਹਾਂ ਕਿਸੇ ਦਾ ਮਰਿਆ ਸੱਪ, ਤੇ ਇਹ ਜੇ ਅਸੀਂ ਹੁਣ ਵੀ ਪਾਉਣੇ ਆ ਨਾ ਤਾਂ ਫਿਰ ਅਸੀਂ ਸਿੱਖ ਕਹਾਉਣ ਦੇ ਹੱਕਦਾਰ।
ਇਹਦੇ ਚ ਨਾਲੇ ਸਿੱਖੀ ਦਾ ਤਾਂ ਕੋਈ ਲੈਣ ਦੇਣਾ ਹੀ ਨਹੀਂ, ਇਹ ਤਾਂ ਉਹ ਡੇਰੇਦਾਰ ਤੇ ਉਹਦੀਆਂ ਸਾਧਵੀਆਂ ਦੇ ਵਿਚਾਲੇ ਆਪਸ ਚ ਬਲਾਤਕਾਰ ਦਾ ਕੇਸ ਚੱਲ ਰਿਹਾ, ਆਪਸੀ ਝਗੜਾ ਉਹਨਾਂ, ਇਹਦੇ ਵਿਚ ਕੋਈ ਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਨਾ ਕਿਸੇ ਹੋਰ ਧਰਮ ਨੂੰ ਪਹੁੰਚੀ, ਇਹ ਤਾਂ ਉਹਨਾਂ ਦੀ ਆਪਸ ਦੇ ਵਿਚ ਜਿਹੜਾ ਮਤਲਬ ਜੋ ਵੀ ਘਟਨਾ ਵਾਪਰੀ ਆ ਉਹਦੇ ਆਧਾਰ ਦੇ ਉੱਤੇ ਕੇਸ ਆ, ਉਹਦੇ ਆਧਾਰ ਤੇ ਸਜ਼ਾ ਹੋਣੀ ਆ। ਇਹਦੇ ਵਿਚ ਨਾ ਇਹ ਪ੍ਰੇਮੀਆਂ ਨੂੰ ਕੁਛ ਇੱਦਾਂ ਕਰਨਾ ਚਾਹੀਦਾ, ਠੀਕ ਹੈ ਨਾ, ਜੇ ਆਪਾਂ ਇਹ ਇਕੱਲੇ ਸਿੱਖਾਂ ਦੀ ਨੀ ਪ੍ਰੋਬਲਮ ਹੈਗੀ ਜਾਂ ਸਿੱਖਾਂ ਦੀ ਨੀ, ਉਹ ਪ੍ਰੇਮੀਆਂ ਦੀ ਵੀ ਪਰਖ ਦੀ ਘੜੀ ਆ, ਉਹਨਾਂ ਨੂੰ ਵੀ ਦੇਖਣਾ ਪੈਣਾ ਕਿ ਉਹ ਕਿੱਦਾਂ ਰਿਐਕਟ ਕਰਦੇ ਆ ਸਾਰੀ ਚੀਜ਼ ਨੂੰ, ਉਹਨਾਂ ਨੂੰ ਜਿਹੜੀ ਉਹਨਾਂ ਦੇ ਬਾਬੇ ਨੇ ਸਕਾਲਤ ਕੀਤੀ ਆ, ਉਹਨਾਂ ਦੇ ਗੁਰੂ ਨੇ ਸਕਾਲਤ ਕੀਤੀ ਆ, ਉਹ ਕਿੰਨਾ ਕੁ ਉਹਦੇ ਤੇ ਖਰਾ ਉਤਰਦੇ ਨੇ ਕੀ ਭੰਨ ਤੋੜ ਕਰਨ ਦੇ ਨਾਲ ਲੋਕਾਂ ਨੂੰ ਮਾਰ ਮਰਾਈ ਕਰਨਾ, ਇਹ ਐਂਡ ਰਿਜ਼ਲਟ ਆ। ਦੈਟਸ ਵਾਈ ਇਹ ਸਾਰਾ ਡੇਰਾ ਇੱਦਾਂ ਕ੍ਰੀਏਟ ਕੀਤੇ ਜਾਂਦੇ ਆ ਕਿ ਆਪਾਂ ਮਾਰਨਾ ਹੀ ਆ, ਸਾਰਾ ਕੁਝ ਖਤਮ ਕਰਨਾ ਆ, ਹਨਾ, ਜੇ ਉਹ
ਚਾਹੁੰਦੇ ਇੰਨੇ ਸਾਲਾਂ ਦੀ ਇਹੀ ਸਿੱਖਿਆ ਸੀ ਮੇਰੇ ਦਾ ਮਤਲਬ
ਇਹੀ ਸਿੱਖਿਆ ਹੋ ਗਈ ਨਾ ਫਿਰ ਜੇ ਉਹ ਕਰਨਾ ਚਾਹੁੰਦੇ ਨੇ ਜੇ ਉਹ ਭੰਨ ਤੋੜ ਕਰਨਾ ਚਾਹੁੰਦੇ ਨੇ ਤਾਂ ਚਾਹੀਦਾ ਹੈ ਵੀ ਲੋਕਾਂ ਦੇ ਪ੍ਰੋਪਰਟੀ ਸਰਕਾਰੀ ਪ੍ਰੋਪਰਟੀ ਭੰਨ ਤੋੜ ਕਰਨ ਦੀ ਉਹ ਆਪਣਾ ਘਰ ਭੰਨ ਤੋੜ ਕਰ ਸਕਦੇ ਨੇ ਫਿਰ ਤਾਂ ਉਹ ਵੀ ਵੈਸੇ ਜਾਇਜ਼ ਨਹੀਂ ਉਹ ਵੀ ਜਾਇਜ਼ ਨਹੀਂ ਜੇ ਉਹਨਾਂ ਦੇ ਇੰਨਾ ਹੀ ਜਿਹੜਾ ਬੰਦਾ ਚਾਹੁੰਦਾ ਵੀ ਅਸੀਂ ਭੰਨ ਤੋੜੇ ਕਰਨੀ ਆ ਵਾਈ ਡੋਂਟ ਦੇ ਸਟਾਰਟ ਫਰੋਮ ਦੇਅਰ ਓਨ ਹੋਮ ਆਪਣੇ ਘਰ ਤੋਂ ਕਿਉਂ ਨਹੀਂ ਸ਼ੁਰੂ ਕਰਦੇ ਉਹ ਗੱਲ ਫਿਰ ਪਤਾ ਲੱਗੂਗਾ ਵੀ ਪਹਿਲਾਂ ਆਪਣਾ ਘਰ ਢਾ ਲਓ ਅੱਗ ਲਾ ਲਓ ਫਿਰ ਪਤਾ ਲੱਗੂਗਾ ਵੀ ਕਿੰਨਾ ਕੁ ਦੁੱਖ ਲੱਗਦਾ ਠੀਕ ਹੈ ਲੋਕਾਂ ਦੀ ਪ੍ਰੋਪਰਟੀ ਪਬਲਿਕ ਪ੍ਰੋਪਰਟੀ ਜਾਲਣੀ ਆ ਇਟਸ ਵੈਰੀ ਈਜ਼ੀ ਹੈ ਨਾ ਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਾਡੇ ਨਾਲ ਕਈ ਸੱਜਣ ਜੁੜੇ ਨੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਇੱਕ ਨਾ ਮਾੜਾ ਢੱਗਾ ਕਹਿੰਦੇ ਛੱਤੀ ਰੋਗ ਕਹਿੰਦੇ ਜਦ ਮੈਂ ਕਾਰ ਚੋਂ ਬਾਹਰ ਨਿਕਲਦਾ ਤਾਂ ਮੇਰੇ ਜ਼ੋਰ ਨਾਲ ਕਰੰਟ ਲੱਗ ਜਾਂਦਾ ਮੇਰੇ ਫੋਨ ਦੀ ਦੋ ਵਾਰੀ ਸਕਰੀਨ ਵੀ ਟੁੱਟ ਚੁੱਕੀ ਆ ਰਾਤ ਤਾਂ ਹੋਰ ਵੀ ਅਸੂਣੀ ਗੱਲ ਹੋ ਗਈ ਜਦ ਮੈਂ ਕੰਬਲ ਉੱਪਰ ਲੈਣ ਲੱਗਿਆ ਤਾਂ ਮਾੜੇ ਬਲਬ ਜਿੰਨਾ ਚਾਨਣ ਹੋਇਆ ਮੈਨੂੰ ਇਕਦਮ ਇਉਂ ਲੱਗਿਆ ਕਿ ਅੱਗ ਲੱਗ ਗਈ ਹੋਵੇ ਬਾਅਦ ਚ ਮੈਂ ਬੜਾ ਹੈਰਾਨ ਹੋਇਆ ਕੋਈ ਸੁਝਾਅ ਦਿਓ ਮੈਨੂੰ ਲੱਗਦਾ ਜੀ
ਬਹੁਤ ਸੌਖਾ
ਇਹਨਾਂ ਦੀ ਬਿਜਲੀ ਜ਼ਿਆਦਾ ਬਣਦੀ ਆ ਬੋਡੀ ਚ ਬਠਿੰਡਾ ਥਰਮਲ
ਬਲਬ ਜਗਾਉਣ ਜੋਗੀ ਬਣਦੀ
ਹੈ ਬਠਿੰਡਾ ਥਰਮਲ ਪਲਾਂਟ ਜਿੰਨੀ ਬਿਜਲੀ ਤਾਂ ਇਹਨਾਂ ਦੀ ਬਣਦੀ ਆ ਲੱਗਦਾ ਗੋਲਡ ਕੋਸਟ ਦਿਓ ਸੁਝਾਅ ਜੀ
ਇਹਨਾਂ ਨੂੰ ਦੱਸ ਦਿਓ ਜਿਹੜਾ ਤੁਸੀਂ ਵੀ ਉਹ ਤੁਸੀਂ ਅਰਥ ਵਾਲੀ ਇੱਕ ਤਾਰ ਨੀ ਗੱਡੀ ਤੇ ਲਾਈ ਹੋਈ ਸੀ ਥੱਲੇ
ਹਾਂਜੀ ਹਾਂਜੀ
ਜਿਹਦੇ ਨਾਲ ਗੱਡੀ ਥੱਲੇ ਅਰਥ ਹੁੰਦੀ ਰਹਿੰਦੀ ਆ ਉਹ ਅੱਜ ਕੱਲ ਮਿਲ ਜਾਂਦੀ ਆ ਉਹ ਦੱਸ ਦਿਓ ਇਹਨਾਂ ਨੂੰ ਉਹ ਲਾ ਲੈਣਗੇ ਫਿਰ ਉਹ ਸ਼ਾਰਟ ਮਾਰੋ ਹਟ
ਉਹ ਤੁਹਾਨੂੰ ਇੱਕ ਸਿੰਪਲ ਦੱਸਦੇ ਆ ਜੀ ਇੱਕ ਗੱਡੀ ਦੇ ਹੇਠਾਂ ਤੁਸੀਂ ਦੇਖਿਆ ਹੋਣਾ ਚਲਦੇ ਚਲਦੇ ਇੱਕ ਤਾਰ ਜੀ ਲਟਕਦੀ ਹੁੰਦੀ ਕਈ ਵਾਰੀ ਏਦਾਂ ਲੱਗਦਾ ਹੁੰਦਾ ਕਿ ਤਾਰ ਖੁੱਲੀ ਪਈ ਉਹ ਅਸਲ ਦੇ ਵਿੱਚ ਉਹਨੂੰ ਸਟੈਟਿਕ ਵਾਇਰ ਕਹਿੰਦੇ ਆ ਉਹ ਗੱਡੀ ਦੇ ਹੇਠਾਂ ਲੱਗ ਜਾਂਦੀ ਆ ਉਹ ਗੱਡੀ ਚ ਜਿੰਨੀ ਵੀ ਸਟੈਟਿਕ ਇਲੈਕਟ੍ਰੀਸਿਟੀ ਜਿੱਦਾਂ ਹੁਣ ਕਈ ਵਾਰੀ ਕਵਰ ਹੁੰਦੇ ਆ ਰੇਸ਼ਮੀ ਹੈ ਨਾ ਉਹਨਾਂ ਤੇ ਬਹਿੰਦੇ ਆ ਘਸ ਘਸ ਕੇ ਨਾ ਕੁਛ ਵੋਲਟੇਜ ਜਮ੍ਹਾਂ ਹੋ ਜਾਂਦੀ ਆ ਉਹ ਫਿਰ ਗੱਡੀ ਰਾਹੀਂ ਹੇਠਾਂ ਉਹ ਅਰਥ ਹੋ ਜਾਂਦੀ ਆ ਗੱਡੀ ਦੀ ਤਾਂ ਸਮੱਸਿਆ ਇਹ ਹੱਲ ਹੋ ਸਕਦੀ ਆ ਦੂਜਾ ਜੇ ਤੁਹਾਨੂੰ ਰੀਅਲੀ ਭਾਜੀ ਪ੍ਰੋਬਲਮ ਹੈ ਕੁਲਵਿੰਦਰ ਭਾਜੀ ਤੁਸੀਂ ਇੱਕ ਨਾ ਲੱਕੜ ਦਾ ਛੋਟਾ ਜਿਹਾ ਗੁੱਟਾ ਰੱਖੋ ਡਸਟਰ ਟਾਈਪ ਉਹ ਗੱਡੀ ਉਤਰਨ ਤੋਂ ਪਹਿਲਾਂ ਉਹਨੂੰ ਟੱਚ ਕਰ ਲਿਆ ਕਰੋ ਉਹ ਤੁਹਾਡਾ ਸਾਰੀ ਜਿਹੜੀ ਬਾਡੀ ਆ ਉਹ ਅਰਥ ਹੋ ਜਾਇਆ ਕਰੂਗੀ ਤੇ ਬਾਕੀ ਹੋਰ ਕਈ ਤਰੀਕੇ ਨੇ ਇੱਕ ਨਾ ਤੁਸੀਂ ਦੇਖਿਆ ਹੋਣਾ ਗੱਡੀ ਦੇ ਵਿੱਚ ਸੈਂਟ ਲਾਉਣ ਨੂੰ ਨੀ ਹੁੰਦਾ ਸੈਂਟ ਛਿੜਕਣ ਨੂੰ ਸੋਹਣੀ ਸਮੈਲ ਆਉਣ ਨੂੰ ਗੱਡੀ ਦੇ ਵਿੱਚ ਹੁੰਦਾ ਨਾ ਲੱਗਾ ਹੋਇਆ ਉਹ ਵੀ ਲਾ ਸਕਦੇ ਉਹਨੂੰ ਹਿਊਮਿਡੀਫਾਇਰ ਕਹਿੰਦੇ ਆ ਤੁਸੀਂ ਜਦ ਨਾ ਗੱਡੀ ਬਿਲਕੁਲ ਡਰਾਈ ਹੋ ਜਾਂਦੀ ਆ ਹਵਾ ਏਸੀ ਦੇ ਨਾਲ ਤਾਂ ਉਹਦੇ ਨਾਲ ਸਟੈਟਿਕ ਇਲੈਕਟ੍ਰੀਸਿਟੀ ਵੱਧ ਜਾਂਦੀ ਆ ਤਾਂ ਤੁਸੀਂ ਉਹਨੂੰ ਥੋੜੇ ਹਿਊਮਿਡੀਫਾਈ ਕਰ ਸਕਦੇ ਹੋ ਉਹਦੇ ਨਾਲ ਘੱਟ ਜਾਂਦੀ ਆ ਹੋਰ ਕਈ ਤਰੀਕੇ ਨੇ ਤੁਸੀਂ ਇੱਥੇ ਸਰਚ ਕਰੋ ਇਹ ਵੈਸੇ ਇੱਕ ਨਾ ਸ਼ੂ ਵੀ ਇੱਦਾਂ ਦੇ ਆਉਂਦੇ ਨੇ ਜਿਹੜੇ ਲੈਦਰ ਦੇ ਸੋਲ ਹੋਵੇ ਨਾ ਉਹ ਪਾਉਣੇ ਚਾਹੀਦੇ ਨੇ ਕਿਉਂਕਿ ਉਹਦੇ ਨਾਲ ਜਿਹੜੀ ਬਾਡੀ ਦਾ ਲਿੰਕ ਹੈ ਉਹ ਧਰਤੀ ਨਾਲ ਲੱਗਾ ਰਹਿੰਦਾ ਤੁਹਾਡੀ ਬਾਡੀ ਨਾਲ ਦੀ ਨਾਲ ਅਰਥ ਹੋਈ ਜਾਂਦੀ ਆ ਇਹ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਈ ਬਿਮਾਰੀਆਂ ਦੀਆਂ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਬੱਚਿਆਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਬੱਚਿਆਂ ਨੂੰ ਕਾਰ ਦੇ ਵਿੱਚ ਉਲਟੀਆਂ ਬਹੁਤ ਆਉਣੀਆਂ ਕਈਆਂ ਨੂੰ ਉਹਨਾਂ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਕਾਰ ਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਵੱਧ ਚੁੱਕੀ ਆ ਤੇ ਤੁਹਾਨੂੰ ਵਾਕਿਆ ਹੀ ਉਹ ਜਿਹੜੀ ਵਾਇਰ ਲਵਾਉਣ ਦੀ ਲੋੜ ਹੈ ਆਪਣੀ ਗੱਡੀ ਦੇ ਹੇਠਾਂ ਉਹ ਕਿਸੇ ਵੀ ਮਕੈਨਿਕ ਦੇ ਚਲ ਜਾਓ ਜਾਂ ਨੈਟ ਤੇ ਸਰਚ ਕਰ ਲਓ ਉਹ ਤੁਸੀਂ ਕਰ ਸਕਦੇ ਹੋ ਸੋ ਇਹ ਸੀ ਸਮੱਸਿਆ ਤੇ ਸਮੱਸਿਆ ਦਾ ਹੱਲ ਤੇ ਅਵਤਾਰ ਸਿੰਘ ਸਾਡੇ ਨਾਲ ਜੁੜੇ ਨੇ ਗ੍ਰਿਫਤ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਆ ਕਹਿੰਦੇ ਮਿਹਰ ਕਰਨ ਸਾਰਿਆਂ ਤੇ ਬਿਲਕੁਲ ਜੀ ਤੇ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਜੁੜੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਤੇ ਕੁਲਦੀਪ ਬਲ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਇੱਕ ਚੁਟਕਲਾ ਸਾਂਝਾ ਕੀਤਾ ਕਹਿੰਦਾ ਗਰਲਫ੍ਰੈਂਡ ਤਾਂ ਕਮਜ਼ੋਰ ਬੰਦੇ ਰੱਖਦੇ ਆ ਬਹਾਦਰ ਬੰਦੇ ਤਾਂ ਵਿਆਹ ਕਰਕੇ ਖਤਰਿਆਂ ਨਾਲ ਖੇਡਦੇ ਆ ਅਸੀਂ ਤਾਂ ਬਹੁਤ ਦੇਰ ਦੀ ਬਹਾਦਰੀ ਕਰ ਰਹੇ ਹਾਂ ਜੀ ਤੇ ਗੁਰਨੇਕ ਸਿੰਘ ਏਸ਼ੀਆ ਗਾਰਡਨ ਤੋਂ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਕੀ ਹਾਲ ਚਾਲ ਹੈ ਜੀ ਗੁਰਨੇਕ ਰਾਜਨਦੀਪ ਵੀ ਕੈਨਬਰਾ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਉਹਨਾਂ ਨੇ ਇੱਕ ਦਰਖਤ ਦੀ ਗੱਲ ਕੀਤੀ ਆ ਸਪੋਟਾ ਟ੍ਰੀ ਸਪੋਟਾ ਜਾਣਦੇ ਹੋ ਜੀ ਪੜਵਾਲ ਹਾਂਜੀ ਤੇ ਉਹ ਡਿਸਟ੍ਰਿਕਟ ਪਟਿਆਲਾ ਪੰਜਾਬ ਦੇ ਵਿਚ ਆ ਜੀ ਇਹਦੀ ਫੋਟੋ ਤਾਂ ਦੇਖੀ ਸੀ ਤੇ ਸਪੋਡੀਲਾ ਕਹਿੰਦੇ ਆ ਇਹਨੂੰ ਇਹਨੂੰ ਫਰੂਟ ਜਿਹਾ ਲੱਗਦਾ ਮੈਨੂੰ ਇਹ ਲੱਗਦਾ ਕੀ ਉਹਨੂੰ ਕਹਿੰਦੇ ਆ ਹੁਣ ਮੈਨੂੰ ਦੂਆ ਚੇਤਾ ਜਿੱਥੇ ਆਪਾਂ ਕਹਿ ਨੀ ਪੰਜਾਬੀ ਚ ਉਹ ਦੂਏ ਨੂੰ ਕਿਆ ਕਹਿੰਦੇ ਆ ਦੂਆ ਤੇ ਚਲੋ ਕੋਈ ਗੱਲ ਨੀ ਆਪਾਂ ਇਥੇ ਨਿਗਾਹ ਰੱਖਾਂਗੇ ਗੁਰਿੰਦਰ ਚਾਹਲ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮਿੰਟੂ ਜੀ ਮਿੰਟ ਤਿੰਨ ਚਾਰ ਕੇ ਰਹਿੰਦੇ ਆ, ਇੱਕ ਨਾ ਕੁਐਸਚਨ ਆਇਆ ਸੀਗਾ ਕਿ ਭੇਡਾਂ ਦੇ ਫਾਰਮ ਦੇ ਬਾਰੇ ਥੋੜੀ ਜਿਹੀ ਗੱਲ ਕਰੋ।
ਹਾਂਜੀ,
ਉਹ ਮੈਨੂੰ ਲੱਗਦਾ ਤੁਹਾਡੇ ਏਰੀਏ ਚ ਕਾਫੀ ਭੇਡਾਂ ਰੱਖਦੇ ਨੇ, ਕਣਕ ਤੋਂ ਬਾਅਦ ਉੱਥੇ ਛੱਡੀਆਂ ਮੈਂ ਦੇਖੀਆਂ ਆ।
ਜੀ ਜੀ ਜੀ, ਤਕਰੀਬਨ ਸਾਊਥ ਆਸਟ੍ਰੇਲੀਆ ਦੇ ਕਾਫੀ ਏਰੀਆ ਜਿੱਥੇ ਭੇਡਾਂ ਰੱਖਦੇ ਆ, ਪੁਰਾਣੇ ਸ਼ੀਰਿੰਗ ਸਟੇਸ਼ਨ ਬਣੇ ਹੋਏ ਆ, ਸ਼ੀਰਿੰਗ ਸਟੇਸ਼ਨ ਕਹਿੰਦੇ ਆ ਜਿੱਥੇ ਭੇਡ ਦੀ ਉੱਨ ਲਾਈ ਜਾਂਦੀ, ਭੇਡਾਂ ਮੁੰਨੀਆਂ ਜਾਂਦੀਆਂ ਸੀ ਕਹਿ ਸਕਦੇ।
ਲੈ ਮੈਂ ਤੁਹਾਨੂੰ, ਚਲੋ ਇਹ ਤਾਂ ਬਾਅਦ ਚੋ ਗੱਲਾਂ ਕਰਾਂਗੇ, ਹੁਣ ਸ਼ੇਅਰਿੰਗ ਸਟੇਸ਼ਨ ਤੋਂ ਚੇਤਾ ਆਇਆ, ਸਾਡੇ ਅਖਬਾਰ ਆਉਂਦਾ ਇੱਕ ਦੀ ਲੈਂਡ, ਉਹਦੇ ਵਿੱਚ ਤਾਂ ਇਹੀ ਸਾਰਾ ਕੁਝ ਹੁੰਦਾ। ਵੈਸੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ, ਤੁਹਾਨੂੰ ਪਤਾ ਪਿੱਛੇ ਜਿਹਾ ਸਿੱਖ ਖੇਡਾਂ ਚ ਡਰੱਗ ਟੈਸਟ ਕੀਤੇ ਸੀਗੇ ਐਡਲੇਡ ਦੇ ਵਿੱਚ, ਉੱਥੇ ਕੁਝ ਪਲੇਅਰ ਫੜ ਵੀ ਹੋਏ ਸੀਗੇ। ਉਹ ਮੈਂ ਉਹਨਾਂ ਦਿਨਾਂ ਦੇ ਵਿੱਚ ਉਹ ਦੇਖ ਰਿਹਾ ਸੀ ਤਾਂ ਉੱਥੇ ਅਖਬਾਰ ਦੇ ਵਿੱਚ ਨਾ ਇੱਕ ਪੂਰੀ ਨਿਊਜ਼ ਆਈ ਪੇਪਰ ਦੇ ਵਿੱਚ, ਕਹਿੰਦੇ ਵੀ ਡਰੱਗ ਟੈਸਟ ਕੀਤੇ ਜਾਊਗੇ। ਮੈਂ ਕਿਹਾ ਇਹ ਕੀ ਮਤਲਬ, ਇਹ ਤਾਂ ਸਪੋਰਟ ਦੀ। ਉਹ ਜਦ ਪੜਿਆ ਕਹਿੰਦੇ ਜਿਹੜੇ ਨਾ ਜਿੱਥੇ ਭੇਡਾਂ ਮੁੰਨਦੇ ਆ ਜਿਹੜੀ ਸ਼ੀਰਿੰਗ ਸਟੇਸ਼ਨ ਦੇ ਵਿੱਚ, ਉਹਨਾਂ ਦੇ ਡਰੱਗ ਟੈਸਟ ਕਹਿੰਦੇ ਲਾਜ਼ਮੀ ਕਰ ਦਿੱਤੇ ਹੁਣ, ਡਰੱਗ ਟੈਸਟ ਹੋਣੇ।
ਅੱਛਾ,
ਹਾਂਜੀ, ਜਿਹੜੇ ਭੇਡਾਂ ਮੁੰਨਣ ਵਾਲੇ ਆ ਉਹ ਲੈ
ਮਾਰ ਦਿੰਦੇ ਸੀ ਪੀਕੇ ਘੁੱਟ
ਉਹ ਲੈ। ਉਹ ਮੈਂ ਤਾਂ ਬੜੇ ਫਿਰ ਤਰੀਕੇ ਨਾਲ ਪੜੀ, ਮੈਂ ਕਿਹਾ ਯਾਰ ਇਹ ਕੱਲੀ ਕਬੱਡੀ ਦੀ ਪ੍ਰੋਬਲਮ ਨੀ ਹੈਗੀ, ਇਹ ਤਾਂ ਭੇਡਾਂ ਮੁੰਨਣ ਵਾਲਿਆਂ ਨੂੰ ਵੀ ਪ੍ਰੋਬਲਮ, ਵੀ ਇਹ ਕਿਹਦੀ ਗੱਲ ਹੋ ਗਈ। ਉਹ ਫਿਰ ਜਦੋਂ ਮੈਂ ਤਹਿ ਤੱਕ ਪੜੀ ਨਾ, ਉਹ ਵਾਕਿਆ ਹੀ ਪ੍ਰੋਬਲਮ ਹੈ। ਅਸਲ ਦੇ ਵਿੱਚ ਕੀ ਹੈ ਨਾ, ਉਹ ਜਿਹੜਾ ਭੇਡਾਂ ਮੁੰਨਣ ਵਾਲਾ ਕੰਮ ਹੈ ਬਹੁਤ ਔਖਾ ਕੰਮ ਹੈ, ਕਿਉਂਕਿ ਉਹ ਮੁੱਦੇ ਰਹਿਣਾ ਪੈਂਦਾ, ਭੇਡਾਂ ਨਾਲ ਡੀਲ ਕਰਨਾ ਪੈਂਦਾ, ਭੇਡਾਂ ਫਿਰ ਲੱਤਾਂ ਵੀ ਮਾਰਦੀਆਂ, ਖੁਰੀਆਂ ਵੀ ਮਾਰਦੀਆਂ, ਸਿੰਗ ਵੀ ਮਾਰਦੀਆਂ, ਤੇ ਉਹ ਅਸਲ ਦੇ ਵਿੱਚ ਥੋੜਾ ਜ਼ੋਰ ਦਾ ਕੰਮ ਹੈ। ਤੇ ਜ਼ੋਰ ਦੇ ਲਈ ਕਹਿੰਦੇ ਉਹ ਹੁਣ ਉੱਥੇ ਨਾ ਚਿੱਟੇ ਦੀ ਬਹੁਤ ਵਰਤੋਂ ਹੁੰਦੀ ਹੈ, ਐਂਫੈਟਾਮਿਨ ਦੀ, ਆਈਸ ਤੇ ਮੋਰਫੀਨ ਵੀ ਲੱਗਦੀ ਹੈ, ਤੇ ਉਹ ਫਿਰ ਨਾ ਨਸ਼ਾ ਕਰਕੇ ਭੇਡਾਂ ਮੁੰਨਦੇ ਆ, ਫਿਰ ਉਹ ਉਹਨਾਂ ਨੂੰ ਪੈਸੇ ਮਿਲਦੇ ਆ ਪਰ ਭੇਡ ਮੁੰਨਣ ਦੇ। ਠੀਕ ਹੈ, ਜਿੱਦਾਂ ਕਬੱਡੀ ਚ ਇੱਕ ਰੇਟ ਦੇ ਪੈਸੇ ਰੱਖ ਲਓ, ਇੱਥੇ ਇੱਕ ਭੇਡ ਮੁੰਨਣ ਦੇ ਪੈਸੇ ਮਿਲਦੇ ਇਹਨਾਂ ਨੂੰ, ਤਾਂ ਉਹ ਫਿਰ ਵੱਧ ਤੋਂ ਵੱਧ ਨਾ ਕਰਦੇ ਆ, ਚਾਹੇ ਭੇਡ ਕੋਦੇ ਕਿਤੇ ਖੁਰੀ ਮਾਰੇ, ਢਿੱਡ ਚ ਕਿਤੇ ਉਹ ਮਾਰੇ, ਕੋਈ ਉਹਨਾਂ ਨੂੰ ਪਰਵਾਹ ਨੀ ਫਿਰ, ਤੇ ਉਹ ਮੁੰਨਦੇ ਆ। ਉਹਦੇ ਨਾਲ ਕੀ ਹੁੰਦਾ ਆ ਕਿ ਇੱਕ ਤਾਂ ਕਈ ਵਾਰੀ ਭੇਡ ਜ਼ਖਮੀ ਹੋ ਜਾਂਦੀ ਆ, ਉਹਦੇ ਜਿਹੜੇ ਸ਼ੇਅਰ ਆ ਕਿਤੇ ਲੱਗ ਜਾਂਦੇ ਆ, ਦੂਜਾ ਉਹ ਆਪ ਵੀ ਜ਼ਖਮੀ ਹੁੰਦੇ ਆ, ਉਹਨਾਂ ਦੇ ਆਪ ਵੀ ਸੱਟਾਂ ਲੱਗਦੀਆਂ, ਕਿਉਂਕਿ ਉਹਨਾਂ ਨੂੰ ਕਿਤੇ ਭੇਡ ਨੇ ਮਾਰਿਆ ਥੈਂ ਕਿਤੇ, ਉਹਨਾਂ ਨੂੰ ਉਦੋਂ ਮਹਿਸੂਸ ਨਹੀਂ ਹੁੰਦਾ, ਬਾਅਦ ਦੇ ਵਿੱਚ ਉਹ ਢੂਹੀ ਲੈ ਕੇ ਬਹਿ ਜਾਂਦੇ ਆ। ਜਦੋਂ ਅੰਕੜੇ ਕੱਢੇ ਤਾਂ ਸਾਰਿਆਂ ਨਾਲ ਵੱਧ ਜਿਹੜਾ ਮੈਡੀਕਲ ਲੋਡ ਪੈਂਦਾ ਇੰਸ਼ੋਰੈਂਸ ਦਾ, ਉਹ ਸ਼ੀਰਿੰਗ ਸਟੇਸ਼ਨ ਤੋਂ ਪੈਂਦਾ, ਤੇ ਜਦੋਂ ਉਹਨਾਂ ਨੇ ਸਰਚ ਕੀਤੀ, ਇਨਕੁਆਇਰੀ ਕੀਤੀ, ਤਾਂ ਉਦੋਂ ਪਤਾ ਲੱਗਿਆ ਵੀ ਹੋ ਕਿਉਂ ਰਿਹਾ। ਤਾਂ ਉਹਦੀ ਜਿਹੜੀ ਮੇਨ ਪ੍ਰੋਬਲਮ ਇਹ ਨਿਕਲੀ ਕਿ ਭੇਡਾਂ ਮੰਨਣ ਵਾਲੇ ਜਿਹੜੇ ਆ ਨਸ਼ਾ ਖਾ ਕੇ ਭੇਡਾਂ ਮੰਨਦੇ ਆ, ਤਾਂ ਕਰਕੇ ਸਰਕਾਰ ਨੇ ਕੰਪਲਸਰੀ ਕਰਤਾ ਕਿ ਭੇਡਾਂ ਮੰਨਣ ਵਾਲਿਆਂ ਦੇ ਡਰੱਗ ਟੈਸਟ ਹੋਣੇ ਆ। ਮੈਂ ਕਿਹਾ ਕਮਾਲ ਹੋ ਗਈ, ਇਹਨਾਂ ਦਾ ਵੀ ਸਾਡੇ ਵਾਲਾ ਕੰਮ, ਇੱਧਰ ਅਸੀਂ ਔਖੇ ਹੋਏ ਪਏ ਆ ਤੇ ਉਧਰ ਭੇਡਾਂ ਮੁੰਨਣ ਵਾਲੇ ਔਖੇ ਹੋਏ ਪਏ। ਮਤਲਬ ਇਤਫਾਕ ਦੇਖੋ ਨਾ ਕਿੱਧਰ ਨੂੰ ਜਾ ਰਹੀਆਂ ਗੱਲਾਂ। ਤੇ ਖੈਰ ਮਿੰਟੂ ਜੀ, ਭੇਡਾਂ ਦੀਆਂ ਫਿਰ ਫਾਰਮ
ਦਾ ਵਿਸ਼ਾ ਵੱਡਾ ਜੀ, ਆਪਾਂ ਕਿਸੇ ਦਿਨ ਭੇਡਾਂ ਦੇ ਫਾਰਮ ਦੀ ਨਾ ਆਪਾਂ ਵੱਡੇ ਪੱਧਰ ਤੇ ਗੱਲਬਾਤ ਕਰਾਂਗੇ, ਤੇ ਇਹ ਵਿਸ਼ੇ ਨੂੰ ਹੁਣ ਆਪਾਂ ਇੱਕ ਦੋ ਮਿੰਟਾਂ ਦੇ ਨਹੀਂ ਲਪੇਟ ਸਕਦੇ, ਤੋਂ ਮੈਨੂੰ ਲੱਗਦਾ ਹੁਣ ਆਪਾਂ ਮਾਫ਼ੀ ਮੰਗੀਏ।
ਹਾਂਜੀ ਹਾਂਜੀ ਬਿਲਕੁਲ ਮਿੰਟੂ ਜੀ, ਤੁਸੀਂ ਤਾਂ ਸੰਗਤਰੇ ਵੀ ਦਰਾਣੇ, ਮੈਂ ਤਾਂ ਵਿਹਲਾ ਆ ਅੱਜ ਕੱਲ ਤੇ। ਚਲੋ ਬਹੁਤ ਬਹੁਤ ਧੰਨਵਾਦ, ਕੱਲ ਦੇ ਪ੍ਰੋਗਰਾਮ ਚ ਫੇਰ ਮਿਲਾਂਗੇ ਜੀ ਤੁਹਾਨੂੰ।
ਜੀ ਬਿਲਕੁਲ ਜੀ ਬਿਲਕੁਲ, ਦੇਖੋ ਪ੍ਰੋਗਰਾਮ ਕਰੀ ਜਾਂਦੇ ਆ, ਪਰ ਜਿਹੜਾ ਧਿਆਨ ਆ ਉਹ ਇਸ ਚ ਪਿਆ ਵੀ ਚਿੱਕਰ ਪੌੜੀਆਂ ਮੰਗੀ ਜਾਂਦੇ, ਮੈਸੇਜ ਤੇ ਵੀ ਪੌੜੀਆਂ ਨਹੀਂ ਪਹੁੰਚੀਆਂ ਜੀ ਇੱਥੇ, ਸੋ ਦੇਖੋ ਕਬੀਲਦਾਰੀ ਨਾਲ ਨਾਲ ਚੱਲਦੀ ਆ, ਸੋ ਹੁਣ ਨਾਲ ਨਾਲ ਪੌੜੀਆਂ ਵੀ ਛੱਡ ਗਏ ਨੇ।
ਠੀਕ ਹੈ, ਚੰਗਾ ਜੀ, ਸਤਿ ਸ੍ਰੀ ਅਕਾਲ। ਇਹ ਸਨ ਮਿੰਟੂ ਬਰਾੜ ਜੀ ਖੇਤਾਂ ਦੇ ਵਿੱਚ ਲਾਈਵ, ਤੇ ਸਾਡੇ ਨਾਲ ਗੁਰਪ੍ਰੀਤ ਕੈਨਬਰਾ ਜੁੜੇ ਨੇ, ਕਹਿੰਦੇ ਕਾਰ ਦੀ ਬਾਰੀ ਤੋਂ ਕਰੰਟ ਲੱਗਣ ਤੋਂ ਬਚਣ ਲਈ ਬਹੁਤ ਸੌਖਾ ਤਰੀਕਾ ਹੈ ਕਿ ਕਾਰ ਵਿੱਚ ਉਤਰਨ ਤੋਂ ਪਹਿਲਾਂ ਕਾਰ ਦੀ ਬਾਰੀ ਨੂੰ ਹੱਥ ਪਾਓ, ਫਿਰ ਪੈਰ ਥੱਲੇ ਲਾਓ, ਕਰੰਟ ਨਹੀਂ ਲੱਗੇਗਾ। ਠੀਕ ਹੈ ਜੀ, ਤੇ ਇੰਦਰਜੀਤ ਕੈਲੀਫੋਰਨੀਆ ਵਾਲੇ ਕਹਿ ਰਹੇ ਨੇ ਕਿ ਭਾਜੀ ਤੁਸੀਂ ਗੱਡੀ ਦੇ ਕਰੰਟ ਵਾਲੀ ਗੱਲ ਕਰਕੇ ਕਰ ਰਹੇ ਸੀਗੇ, ਭਾਜੀ ਕਈ ਵਾਰੀ ਹੱਥ ਛੇਕ ਕਰਨ ਵਾਲੇ ਵੀ ਕਰੰਟ ਲੱਗਦਾ ਹੈ ਜੀ, ਦੱਸਿਓ ਕੀ ਹੋ ਸਕਦਾ। ਹਾਂਜੀ, ਹੱਥ ਮਿਲਾਉਣ ਵੇਲੇ ਵੀ ਕਈ ਵਾਰੀ ਤੁਸੀਂ ਵੂਲਨ ਕਲੋਥ ਪਾਏ ਹੁੰਦੇ ਤਾਂ ਮੂਹਰੇ ਕਰੰਟ ਲੱਗਦਾ, ਸਟੈਟਿਕ ਹੁੰਦੀ ਆ, ਉਹਦਾ ਤਾਂ ਕੋਈ ਇਲਾਜ ਨਹੀਂ ਜੀ, ਉਹਦਾ ਕਰੰਟ ਖਾ ਲੈਣਾ ਚਾਹੀਦਾ। ਵੈਸੇ ਇੰਨਾ ਕੁ ਝਟਕਾ ਲੱਗ ਜਾਵੇ ਤਾਂ ਮੈਨੂੰ ਲੱਗਦਾ ਵਧੀਆ ਆ, ਬੰਦਾ ਕਹਿੰਦਾ ਯਾਰ ਤੇਰੇ ਚ ਕਰੰਟ ਬੜਾ। ਤੇ ਦੀਪਜੋਤ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਅਲਰਟ ਪ੍ਰਿੰਟਿੰਗ ਵਾਲੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਬਹੁਤ ਸੋਹਣੀ ਸਵੇਰ ਆ ਜੀ, ਸਿਡਨੀ ਚ ਨਿੱਘੀ ਨਿੱਘੀ ਧੁੱਪ ਆ ਇੱਥੇ, ਤੇ ਬਾਕੀ ਕਹਿੰਦੇ ਨੇ ਕਿ ਝੂਠੇ ਸਾਧ ਨੂੰ ਇਸ ਵਾਰੀ ਇਗਨੋਰ ਕਰਨ ਦਾ ਤੁਹਾਡਾ ਵਿਚਾਰ ਤੇ ਮਿੰਟੂ ਭਾਜੀ ਦੀ ਦਲੀਲ ਬਹੁਤ ਕਾਇਮ ਲੱਗੀ ਹੈ ਜੀ, ਵਾਹਿਗੁਰੂ ਮਿਹਰ ਕਰੇ ਪੰਜਾਬ ਤੇ। ਬਿਲਕੁਲ ਇਗਨੋਰ ਮਾਰੋ ਜੀ, ਟੋਟਲ ਇਗਨੋਰ ਮਾਰੋ, ਤੇ ਕੋਈ ਲੋੜ ਹੀ ਨਹੀਂ ਹੈਗੀ, ਉਹਨਾਂ ਦਾ ਆਪਸੀ ਮਾਮਲਾ, ਲੈਟ ਦੈਮ ਸੋਰਟ ਦੈਮ ਸੈਲਫ। ਤੇ ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਬਹੁਤ ਸਾਰੇ ਸੁਨੇਹੇ ਰਹਿ ਵੀ ਗਏ ਹੋਣੇ ਆ, ਫਰਮਾਇਸ਼ਾਂ ਰਹਿ ਵੀ ਗਈਆਂ ਹੋਣੀਆਂ, ਇਸ ਲਈ ਮਾਫ਼ੀ ਚਾਹੁੰਦੇ ਆ ਕਿ ਸਾਰੇ ਮੈਸੇਜ ਨਹੀਂ ਪੜ ਹੋਏ। ਗੀਤ ਵੀ ਬਹੁਤ ਰਹਿ ਗਏ ਆ, ਉਹ ਵੀ ਮਾਫ਼ੀ ਚਾਹੁੰਦੇ ਆ। ਤੇ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਅਹਿਮ ਹੁੰਦੀਆਂ। ਸਾਡੇ ਸਾਰੇ ਸਰੋਤੇ ਕਹਿੰਦੇ ਗੱਲਾਂ ਕਰਿਆ ਕਰੋ, ਤੇ ਸਾਡਾ ਵੀ ਦਿਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਨੌਲੇਜ ਸ਼ੇਅਰਿੰਗ ਕਰੀਏ ਇੱਕ ਦੂਜੇ ਦੇ ਨਾਲ। ਸੋ ਕਈ ਗੱਲਾਂ ਕਰਦੇ ਆ, ਕਈ ਗਲਤੀਆਂ ਵੀ ਹੋ ਜਾਂਦੀਆਂ, ਉਸ ਲਈ ਮਾਫ਼ੀ ਚਾਹੁੰਦੇ ਆ। ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ 24 ਘੰਟੇ ਸੱਤੋ ਦਿਨ। ਇਸ ਪ੍ਰੋਗਰਾਮ ਦਾ ਪੋਡਕਾਸਟ ਠੀਕ 15 ਮਿੰਟ ਬਾਅਦ ਤੁਸੀਂ ਆਪਣੇ ਪੋਡਕਾਸਟ ਤੇ ਸੁਣ ਸਕਦੇ ਹੋ। ਮੈਨੂੰ ਦਿਓ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ ਜੀ।